ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਦੋਂ ਤੱਕ ਪੁੱਤਰ ਆਪਣਾ ਹੱਥ ਪਿਤਾ ਦੀ ਜੇਬ ਵਿੱਚੋਂ ਨਹੀਂ ਕੱਢਦਾ ਉਸਨੂੰ ਕਿਸੇ ਇਸਤਰੀ ਦਾ ਹੱਥ ਨਹੀਂ ਫੜਨਾ ਚਾਹੀਦਾ ਵਿਚਾਰ ਨਰਿੰਦਰ ਸਿੰਘ ਕਪੂਰ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਭਰ ਭਰ ਵੰਡੋ ਮੁੱਠੀਆਂ ਪਿਆਰ ਦੀਆਂ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਲਓ ਜੀ ਫਿਰ ਸੰਤਾਰ ਦੀਆਂ ਲਿਖੀਆਂ ਇਨ੍ਹਾਂ ਸਤਰਾਂ ਦੇ ਨਾਲ ਹੀ ਕਰਦੇ ਆ ਸ਼ੁਰੂਆਤ ਅੱਜ ਦੇ ਇਸ ਪ੍ਰੋਗਰਾਮ ਦੀ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲੈ ਰਹਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਬੜੀ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਕਈ ਜੀ ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਵਾ ਕਿ ਜੇ ਜਿਹੜਾ ਇਹ ਗੀਤ ਸੰਗੀਤ ਆ ਅਗਰ ਇਹ ਇਸੇ ਤਰ੍ਹਾਂ ਹੀ ਫਿਜ਼ਾ ਦੇ ਵਿੱਚ ਰਹੇਗਾ ਤਾਂ ਰਾਗੀ ਤੇ ਢਾਡੀ ਇਹਨਾਂ ਨੂੰ ਗਾਉਣ ਵਾਲੇ ਤੇ ਇਹਨਾਂ ਸਾਜਾਂ ਨੂੰ ਵਜਾਉਣ ਵਾਲੇ ਵੀ ਉਸੇ ਤਰ੍ਹਾਂ ਹੀ ਜਿਉਂਦੇ ਰਹਿਣਗੇ ਤੇ ਜਿੱਥੇ ਵੀ ਦੁਨੀਆਂ ਦੇ ਜਿਸ ਕੋਨੇ ਦੇ ਵਿੱਚ ਵੀ ਵਸਦੇ ਹੋ ਉੱਥੇ ਪੰਜਾਬੀ ਤੇ ਪੰਜਾਬੀਅਤ ਨੂੰ ਜਿਉਂਦਾ ਰੱਖੋ ਸੋ ਇਸੇ ਹੀ ਦੁਆ ਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਦੇ ਹਾਂ ਜਿਵੇਂ ਕਿ ਮੈਂ ਦੱਸ ਚੁੱਕੀ ਹਾਂ ਕਿ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸਾਰੇ ਆਜੋ ਜੀ ਫਿਰ ਹਰਮਨ ਰੇਡੀਓ ਦੇ ਵਿਹੜੇ ਦਰਵਾਜ਼ੇ ਖੁੱਲੇ ਆ ਤੇ ਚੱਲੇ ਆਓ ਸਾਰੇ ਗੱਲਾਂ ਬਾਤਾਂ ਕਰਾਂਗੇ ਖੂਬ ਅੱਜ ਦੇ ਦਿਨ ਦੀਆਂ ਤੇ ਕਰਦੇ ਹਾਂ ਜੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ ਪਰ ਸਾਰਿਆਂ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਕਹਿਣੀ ਵੀ ਬਹੁਤ ਜ਼ਰੂਰੀ ਆ ਜੀ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਆ ਕਿਉਂਕਿ ਦਿਨ ਅਤੇ ਤਰੀਕਾਂ ਨੇ ਤਾਂ ਬਦਲਦੇ ਰਹਿਣਾ ਵਾ ਪਰ ਅਸੀਂ ਨੀ ਬਦਲਣਾ ਅਸੀਂ ਸਾਰਿਆਂ ਨੇ ਇਸੇ ਤਰ੍ਹਾਂ ਆਪਣੇ ਇਸ ਪਰਿਵਾਰ ਦੇ ਵਿੱਚ ਸਾਂਝਾ ਹੀ ਵੰਡਦੇ ਰਹਿਣਾ ਵਾ ਸੋ ਲਓ ਫਿਰ ਸਾਰਿਆਂ ਤੋਂ ਪਹਿਲਾਂ ਤਾਂ ਹਾਲ ਚਾਲ ਪੁੱਛਦੇ ਹਾਂ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਕਿੱਦਾਂ ਦਾ ਰਿਹਾ ਹਫ਼ਤਾ ਤੇ ਹੁਣ ਅਗਲਾ ਵੀਕਐਂਡ ਵੀ ਆ ਗਿਆ ਸੋ ਸਾਰੇ ਮੌਜਾਂ ਮਾਣਦੇ ਹੋਣਗੇ ਕਿ ਚਲੋ ਜੀ ਅੱਜ ਦਾ ਫਰਾਈਡੇ ਤਾਂ ਖੁਸ਼ੀ ਚ ਹੀ ਲੰਘ ਜਾਣਾ ਤੇ ਗਾਂ ਫਿਰ 2 ਦਿਨ ਦੀਆਂ ਛੁੱਟੀਆਂ ਆ ਜਾਂਦੀਆਂ ਨੇ ਤੇ ਜਿਨ੍ਹਾਂ ਦਾ ਫਰਾਈਡੇ ਹਲੇ ਸ਼ੁਰੂ ਹੋਣਾ ਵਾ ਉਹ ਵੀ ਇਸੇ ਉਮੀਦ ਵਿੱਚ ਹੀ ਆ ਚਲੋ ਕੋਈ ਗੱਲ ਨੀ ਅੱਜ ਥਰਸਡੇ ਦੀ ਨਾਈਟ ਆ ਤੇ ਕੱਲ ਨੂੰ ਫਰਾਈਡੇ ਆ ਤੇ ਫਿਰ ਵੀਕਐਂਡ ਸਟਾਰਟ ਹੋ ਜਾਣਾ ਵਾ ਇਸੇ ਹੌਸਲੇ ਦੇ ਨਾਲ ਹੀ ਸਾਰੇ ਲੱਗੇ ਰਹਿੰਦੇ ਆ ਨਾ ਕਿ ਚਲੋ ਛੁੱਟੀ ਦਾ ਦਿਨ ਵੀ ਆਉਣ ਵਾਲਾ ਹੀ ਆ ਕੋਈ ਗੱਲ ਨੀ ਜੀ ਡਟੇ ਰਹੋ ਤੇ ਲੱਗੇ ਰਹੋ ਤੇ ਜਵਾਨੀਆਂ ਮਾਣੋ ਜਿੱਥੇ ਵੀ ਰਹਿ ਰਹੇ ਹੋ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਰਹਿ ਰਹੇ ਹੋ ਹੱਸਦੇ ਵੱਸਦੇ ਰਹੋ ਤੇ ਆਬਾਦ ਰਹੋ ਤੇ ਮੇਰੇ ਵੱਲੋਂ ਜਾਣੀ ਕਿ ਅੱਜ ਬੌਬੀ ਸਿੱਧੂ ਆ ਗਏ ਆ ਜੀ ਤੁਹਾਡੇ ਕੋਲ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਦੇ ਲਈ ਤੇ ਸਾਰਿਆਂ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਬੜੀ ਪਿਆਰ ਭਰੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਹੁਣ ਤੁਸੀਂ ਕਹੋਗੇ ਕਿ ਅੱਜ ਬੌਬੀ ਹੱਥ ਕਾਹਤੋਂ ਜੋੜੀ ਜਾਂਦੀ ਆ ਹੱਥ ਜੋੜਨੇ ਬਣਦੇ ਆ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਅਗਰ ਕੋਈ ਇਨਸਾਨ ਤੁਹਾਨੂੰ ਆਪਣਾ ਸਭ ਤੋਂ ਕੀਮਤੀ ਚੀਜ਼ ਦੇ ਰਿਹਾ ਵਾ ਸਭ ਤੋਂ ਕੀਮਤੀ ਗਿਫਟ ਦੇ ਰਿਹਾ ਵਾ ਤਾਂ ਉਸ ਅੱਗੇ ਸਜਦਾ ਕਰਨਾ ਤਾਂ ਬਣਦਾ ਹੀ ਆ ਤੇ ਤੁਸੀਂ ਸਾਰੇ ਉਹੀ ਹੋ ਜੀ ਬਹੁਤ ਕੀਮਤੀ ਚੀਜ਼ ਦੇ ਰਹੇ ਹੋ ਸਾਨੂੰ ਸਾਡੀ ਸਾਰੀ ਟੀਮ ਨੂੰ ਜਾਣੀ ਕਿ ਤੁਹਾਡਾ ਸਮਾਂ ਜੋ ਇਨਸਾਨ ਤੁਹਾਨੂੰ ਸਮਾਂ ਦਿੰਦਾ ਵਾ ਨਾ ਉਸ ਤੋਂ ਵੱਡੀ ਚੀਜ਼ ਕੋਈ ਵੀ ਨਹੀਂ ਹੁੰਦੀ ਤੇ ਤੁਸੀਂ ਸਾਨੂੰ ਇਹ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਹੋ ਤੇ ਆਪਣਾ ਜਿਹੜਾ ਜੀ ਇਹ ਸਾਥ ਆ ਇਹ ਬਣਿਆ ਰਹੇਗਾ 8 ਤੋਂ 10 ਵਜੇ ਤੱਕ ਇਸ ਦੌਰਾਨ ਆਪਾਂ ਕਾਫੀ ਸਾਰੀਆਂ ਗੱਲਾਂ ਵੀ ਕਰਾਂਗੇ ਕੁਝ ਕੁ ਮੇਰੀਆਂ ਸੁਣ ਲਿਆ ਤੇ ਬਾਕੀ ਸਾਰੀਆਂ ਮੈਂ ਤੁਹਾਡੀਆਂ ਸੁਣੂਗੀ ਤੇ ਇਸੇ ਦੌਰਾਨ ਹੀ ਸਰਬਜੀਤ ਸਿੰਘ ਇੰਡੀਆ ਤੋਂ ਆਪਣਾ ਸਾਥ ਦੇ ਰਹੇ ਆ ਜੀ ਸੋਹਣੇ ਸੋਹਣੇ ਗੀਤ ਲਾਉਣਗੇ ਉਹ ਤੁਹਾਡੇ ਸਾਰਿਆਂ ਦੇ ਲਈ ਸੋ ਉਹਨਾਂ ਦਾ ਵੀ ਸਵਾਗਤ ਕਰਦੇ ਆ ਤੇ ਮਿੰਟੂ ਬਰਾੜ ਜੀ ਜਿਹੜੇ ਕਿ ਖਬਰਾਂ ਬਾਰੇ ਚਾਨਣਾ ਪਾਉਣਗੇ ਕਿ ਕੀ ਹੋ ਰਿਹਾ ਵਾ ਰਾਜਨੀਤਿਕ ਮਾਹੌਲ ਦੇ ਵਿੱਚ ਸੋ ਉਹਨਾਂ ਨਾਲ ਵੀ ਜ਼ਰੂਰ ਗੱਲਾਂ ਬਾਤਾਂ ਮਾਰਾਂਗੇ ਤੇ ਫਿਰ ਤੁਸੀਂ ਆਪਣੇ ਪਸੰਦ ਦੇ ਗੀਤ ਵੀ ਸੁਣਨੇ ਆ ਉਹ ਵੀ ਜ਼ਰੂਰ ਸੁਣਾਂਗੇ ਹਾਂ ਤੁਸੀਂ ਪੁੱਛੋਗੇ ਬੋਬੀ ਇੰਨੀਆਂ ਗੱਲਾਂ ਸੁਣਾਈ ਤਾਂ ਜਾਂਦੀ ਆ ਪਰ ਇਹ ਨਹੀਂ ਦੱਸਿਆ ਹਜੇ ਤੱਕ ਕਿ ਅਸੀਂ ਪਹੁੰਚਣਾ ਕਿੱਦਾਂ ਵਾ ਅਸੀਂ ਟਿਕਟ ਲੈ ਲਓ ਜੇ ਬੱਸ ਦੀ ਲੈਣੀ ਆ ਬੱਸ ਦੀ ਲੈ ਲਓ ਕਿਉਂਕਿ ਟੈਂਪੂ ਵਗੈਰਾ ਤਾਂ ਇੱਥੇ ਹੈ ਨਹੀਂ ਗੇ ਨਹੀਂ ਤਾਂ ਫਿਰ ਬਾਏ ਪਲੇਨ ਹੀ ਆ ਜਾਓ ਬਹੁਤ ਈਜ਼ੀ ਆ ਜੀ ਰਿਕੁਐਸਟ ਐਟ harmanradio.com ਸਾਡੀ ਈਮੇਲ ਆਈਡੀ ਆ ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦਾ ਨੰਬਰ ਆ ਜੀ +9 7505 0484 89 ਲਓ ਫਿਰ ਦੱਸ ਦਈਏ ਹੁਣ ਦਿਨ ਕੀ ਅੱਜ ਤੇ ਤਰੀਕ ਕਿੰਨੀ ਆ ਤੇ ਨਾ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਅੱਜ 26 ਅਗਸਤ ਦੇਖ ਲੋ ਕਿੰਨੀ ਛੇਤੀ ਟਾਈਮ ਲੰਘਦਾ ਜਾਂਦਾ ਹਨਾ 2016 ਜਿਹੜਾ ਇਹ ਵੀ ਭੱਜਦਾ ਹੀ ਜਾਂਦਾ ਵਾ ਰਹਿ ਗਿਆ ਜੀ ਥੋੜਾ ਜਿਹਾ ਟਾਈਮ ਇਸ ਸਾਲ ਨੂੰ ਵੀ ਅਲਵਿਦਾ ਕਹਿਣ ਦਾ ਤੇ ਅਗਲੇ ਸਾਲ ਦਾ ਸਵਾਗਤ ਕਰਨ ਦਾ ਚਲੋ ਕੋਈ ਗੱਲ ਨੀ ਜੀ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਜਿਵੇਂ ਬਾਕੀ ਸਾਲ ਗਏ ਆ ਇਹ ਸਾਲ ਵੀ ਸਾਨੂੰ ਬਹੁਤ ਕੁਝ ਦੇ ਕੇ ਹੀ ਜਾਵੇਗਾ ਤੇ ਟਾਈਮ ਹੋ ਚੁੱਕਾ ਵਾ ਜੀ ਸਿਡਨੀ ਸਮੇਂ ਮੁਤਾਬਕ 8:07 ਸਵੇਰ ਦੇ ਤੇ ਕਿੱਦਾਂ ਫਿਰ ਲੱਗ ਗਏ ਹੋਣਾ ਸਾਰੇ ਕੰਮਾਂ ਕਾਰਾਂ ਦੇ ਵਿੱਚ। ਤੇ ਮੌਸਮ ਦੱਸਣਾ ਜੀ ਮੈਂ ਬ੍ਰਿਸਬੇਨ ਦਾ, ਬ੍ਰਿਸਬੇਨ ਦੇ ਵਿੱਚ ਧੁੱਪ ਨਿਕਲੀ ਹੋਈ ਆ ਜੀ ਅੱਜ ਕੱਲ, ਕਾਫੀ ਹਵਾ ਚੱਲਦੀ ਰਹੀ ਆ ਤੇ ਮੌਸਮ ਕਾਫੀ ਠੰਡਾ ਸੀ, ਪਰ ਸੋਚਦੇ ਸੀ ਕਿ ਠੰਡ ਆ ਜਿਹੜੀ ਉਹ ਚਲੇ ਗਈ, ਪਰ ਨਾ ਜੀ ਨਾ, ਜਿਹੜੀ ਕੱਲ ਦੀ ਹਵਾ ਚੱਲੀ ਆ ਨਾ ਉਸਨੇ ਫਿਰ ਦੱਸ ਦਿੱਤਾ ਕਿ ਮੈਂ ਹਲੇ ਗਈ ਨੀ, ਹਲੇ ਮੈਂ ਇੱਥੇ ਹੀ ਆ, ਹਜੇ ਮੇਰੇ ਜਾਣ ਦਾ ਟਾਈਮ ਨਹੀਂ ਆਇਆ। ਸੋ ਮੌਸਮ ਆ ਜੀ ਜਿਹੜਾ ਥੋੜਾ ਠੰਡਾ ਹੀ ਆ ਤੇ ਧੁੱਪ ਨਿਕਲੀ ਹੋਈ ਆ, ਤੇ ਦੇਣਾ ਜੀ ਜਿਹੜਾ ਨਿੱਘਾ ਜਿਹਾ ਰਹਿਣ ਦੀ ਸੰਭਾਵਨਾ ਵਾ, ਤੇ ਬਾਕੀ ਤੁਹਾਡੇ ਸ਼ਹਿਰਾਂ ਦੇ ਵਿੱਚ ਤਾਂ ਕਾਫੀ ਜ਼ਿਆਦਾ ਠੰਡ ਆ, ਉਸਦੇ ਬਾਰੇ ਜ਼ਰੂਰ ਬਾਅਦ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਗਾਣਾ ਸੁਣ ਲੈਂਦੇ ਆ ਜੀ। ਵੈਸੇ 25 ਕਿੱਲੇ ਮੂਵੀ ਹੋ ਚੁੱਕੀ ਆ ਰਿਲੀਜ਼, ਜੇ ਕੋਈ ਦੇਖ ਕੇ ਆਇਆ ਤਾਂ ਸਾਨੂੰ ਅਪਡੇਟ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਮੂਵੀ ਆ। ਪਰ ਤੁਸੀਂ ਮੈਨੂੰ ਮੂਵੀ ਦੱਸਿਓ ਕਿਉਂਕਿ ਮੈਂ ਤਾਂ ਕੱਲ ਜਾਊਂਗੀ ਜੀ ਹਾਲੇ ਦੇਖਣ। ਤੁਸੀਂ ਦੱਸੋ ਮੂਵੀ ਦਾ ਰਿਵਿਊ, ਤੇ ਮੈਂ ਤੁਹਾਨੂੰ ਸੁਣਾਉਣੀ ਆ ਗੀਤ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ।
ਸਾਡੇ ਲਾਏ ਫੁੱਲ ਉਲਾਂਦੇ ਰੱਬ ਨੇ ਅੱਜ ਸਾਡੇ ਲਾਏ, ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ, ਮਾੜੇ ਦਿਨ ਹੁਣ ਬੀਤ ਗਏ ਚੰਗੇ ਦਿਨ ਆਏ, ਚਾਨਣ ਚਾਨਣ ਹੋ ਗਿਆ ਉੱਡ ਗਏ ਹਨੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ। ਮੇਰੀ ਤਕਦੀਰ ਨੂੰ ਪੈ ਗਏ ਨੇ ਮੋੜੇ, 30 ਲੱਖ ਦੇ ਵਿਕ ਗਏ ਤਿੰਨੋਂ ਮੇਰੇ ਘੋੜੇ, ਅੱਜ ਯਾਰ ਸੁਦਾਕਰ ਕੋਲ ਨੇ ਪਈ ਨੋਟ ਬਥੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ। ਆਪਣੇ ਹੱਥੀ ਵੰਡ ਰਿਹਾ ਮੈਂ ਘਿਓ ਦੇ ਪੀਪੇ, ਮੇਰੇ ਵੀ ਦਿਨ ਰੱਬ ਨੇ ਅੱਜ ਸਿੱਧੇ ਕੀਤੇ, ਹਾਂ ਆਪਣੇ ਹੱਥੀ ਵੰਡ ਰਿਹਾ ਮੈਂ ਘਿਓ ਦੇ ਪੀਪੇ, ਸ਼ੇਰਾ ਸ਼ੇਰਾ ਹੋ ਗਈ ਫਿਰ ਚਾਰ ਚੁਫੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ।
ਵਾਕਈ ਜੀ ਕਹਿੰਦੇ ਹੁੰਦੇ ਆ ਨਾ ਕਿ ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਗਾਣਾ ਸੁਣਿਆ ਤੁਸੀਂ 25 ਕਿੱਲੇ ਮੂਵੀ ਵਿੱਚ। ਉਹ ਕਹਿੰਦੇ ਆ ਨਾ ਕਿ ਤੁਸੀਂ ਕੌਣ ਹੋਏ ਤੁਹਾਡੀ ਹੋਣੀ ਕੀ ਏ ਮੁੜ ਮੁੜ ਉੱਠੇ ਸਵਾਲ, ਤੁਸੀਂ ਕੌਣ ਹੋਏ ਤੁਹਾਡੀ ਹੋਣੀ ਕੀ ਏ ਮੁੜ ਮੁੜ ਉੱਠੇ ਸਵਾਲ, ਸਾਡੀ ਹੇਕਾਂ ਅੰਬਰ ਵੱਲ ਨੂੰ ਪੈਰ ਜੁੜੇ ਧਰਤ ਦੇ ਨਾਲ। ਤੁਹਾਨੂੰ ਨਿਤ ਮੁਹਿੰਮਾਂ ਹੋਣੀਆਂ ਕਿ ਮਾਵਾਂ ਦਿੱਤਾ ਪਾਲ ਜੋ ਡਿੱਗਿਆ ਲੜਿਆ ਤੇ ਮੁੜ ਉੱਠਿਆ ਸੀ ਉਸ ਪੰਜਾਬ ਦੇ ਲਾਲ। ਸੋ ਵਾਕਈ ਜੀ ਪੰਜਾਬੀ ਆਪਣੀ ਬਹਾਦਰੀ ਤੇ ਦਲੇਰੀ ਦੇ ਲਈ ਹਰ ਜਗ੍ਹਾ ਮਸ਼ਹੂਰ ਨੇ ਤੇ ਡਿੱਗ ਕੇ ਉੱਠਣਾ ਇਹ ਵੀ ਕਿਸੇ ਕਿਸੇ ਦੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਪੰਜਾਬੀਆਂ ਨੂੰ ਪਤਾ ਜੀ ਕਿੱਦਾਂ ਦੀ ਤੇ ਕਿਹੜੀ ਸਿਚੁਏਸ਼ਨ ਦੇ ਵਿੱਚੋਂ ਕਿੱਦਾਂ ਲੰਘਣਾ ਵਾ ਬਿਕੋਜ਼ ਇਸ ਗੱਲਾਂ ਦੀ ਗਵਾਹੀ ਆ ਜਿਹੜੀ ਉਹ ਸਾਡਾ ਇਤਿਹਾਸ ਸਾਡਾ ਬੀਤਿਆ ਹੋਇਆ ਕੱਲ ਭਰ ਦਾ ਵਾਸਤੇ ਲਓ ਫਿਰ ਤੁਸੀਂ ਇਸੇ ਤਰ੍ਹਾਂ ਜੀ ਆਪਣੀਆਂ ਮੰਜ਼ਿਲਾਂ ਵੱਲ ਨੂੰ ਚੱਲਦੇ ਰਹੋ ਤੇ ਸਾਡੇ ਬਹੁਤ ਸਾਰੇ ਲਿਸਨਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਜੀ। ਹਰਮੀਤ ਸਿੰਘ ਚੰਨਾ, ਦਿਲਪ੍ਰੀਤ ਸੰਧੂ, ਰਾਜੀਵ ਭਗਤ, ਜਸ, ਸੰਦੀਪ ਰਾਏ ਤੇ ਰਾਜੀ ਪੰਗੂ ਸਿੰਗਾਪੁਰ ਤੋਂ ਤੇ ਸਾਡੇ ਈਮੇਲ ਦੇ ਜ਼ਰੀਏ ਸਾਡੇ ਨਾਲ ਵਿਕੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ। ਜ਼ਰੂਰ ਆਪਾਂ ਇਹਨਾਂ ਸਾਰਿਆਂ ਦੇ ਮੈਸੇਜ ਲਵਾਂਗੇ ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਜੀ ਸਾਡਾ ਅੱਜ ਦਾ ਵਿਚਾਰ ਕੀ ਕਹਿੰਦਾ ਵਾ। ਸੋ ਵਿਚਾਰ ਆ ਜੀ, ਕੈਨ ਇਟ ਟਾਕ ਟੂ ਯੋਰ ਸੈਲਫ ਆਲਵੇਜ਼ ਟੂ ਵਨਸ ਅ ਡੇ, ਅਦਰਵਾਈਜ਼ ਯੂ ਮੇ ਮਿਸ ਅ ਮੀਟਿੰਗ ਵਿਦ ਐਨ ਐਕਸੀਲੈਂਟ ਪਰਸਨ ਇਨ ਦਾ ਵਰਲਡ। ਸੋ ਵਿਚਾਰ ਆ ਜੀ ਸਵਾਮੀ ਵਿਵੇਕਾਨੰਦ ਦਾ। ਸੋ ਬਿਲਕੁਲ ਠੀਕ ਆ, ਕਹਿੰਦੇ ਕਿ ਸਾਨੂੰ ਇੱਕ ਦਿਨ ਆਪਣੇ ਆਪ ਨਾਲ ਐਟਲੀਸਟ ਵਨਸ ਅ ਡੇ ਇੱਕ ਦਿਨ ਆਪਣੇ ਆਪ ਬਾਰੇ ਸੋਚਣਾ ਚਾਹੀਦਾ ਵਾ, ਆਪਣੇ ਆਪ ਦੇ ਨਾਲ ਗੱਲ ਕਰਨੀ ਚਾਹੀਦੀ ਆ ਕਿਉਂਕਿ ਨਹੀਂ ਤਾਂ ਫਿਰ ਕੀ ਹੁੰਦਾ ਵਾ ਅਗਰ ਤੁਸੀਂ ਏਦਾਂ ਨਹੀਂ ਕਰਦੇ ਤਾਂ ਦੁਨੀਆਂ ਦੇ ਵਿੱਚ ਜਿਹੜਾ ਕਿ ਸਭ ਤੋਂ ਵਧੀਆ ਇਨਸਾਨ ਆ ਤੁਸੀਂ ਉਸ ਨਾਲ ਮਿਲਣਾ ਮਿਸ ਕਰ ਦੋਗੇ ਕਿਉਂਕਿ ਆਪਣੇ ਆਪ ਤੋਂ ਵਧੀਆ ਤਾਂ ਕੋਈ ਵੀ ਨਹੀਂ ਹੋ ਸਕਦਾ ਜੇਕਰ ਅਸੀਂ ਸਮਝੀਏ ਤਾਂ। ਸੋ ਇੱਕ ਵਾਰੀ ਦਿਨ ਦੇ ਵਿੱਚ ਆਪਣੇ ਆਪ ਨਾਲ ਵਿਚਾਰ ਕਰ ਲਿਆ ਕਰੋ ਕਿ ਅੱਜ ਕੀ ਕੀਤਾ, ਕੀ ਚੰਗਾ, ਕੀ ਮਾੜਾ। ਦਿਨ ਦੇ ਵਿੱਚ ਨਹੀਂ ਕਰ ਸਕਦੇ ਤਾਂ ਐਟਲੀਸਟ ਹਫ਼ਤੇ ਦੇ ਵਿੱਚ ਕਰ ਲਿਆ ਕਰੋ। ਸੋ ਏਦਾਂ ਦੀ ਇੱਕ ਗੱਲ ਤੁਹਾਨੂੰ ਸਟੋਰੀ ਸੁਣਾਉਣੀ ਆ ਜਿਹੜੀ ਕਿ ਹਰਦੀਪ ਕੌਰ ਸੰਧੂ ਦੀ ਲਿਖੀ ਹੋਈ ਆ। ਇੱਕ ਛੋਟੀ ਜਿਹੀ ਸਟੋਰੀ ਆ ਜਿਸ ਦਾ ਮੀਨਿੰਗ ਬਹੁਤ ਵੱਡਾ ਵੀ ਬਣ ਜਾਂਦਾ ਵਾ। ਉਹਨਾਂ ਨੇ ਲਿਖਿਆ ਸੀ, ਕਹਿੰਦੇ ਕਿ ਉਹਨਾਂ ਨੇ ਨਾ ਲੰਡਨ ਦੀ ਜ਼ਿੰਦਗੀ ਬਾਰੇ ਲਿਖਿਆ ਸੀ ਤੇ ਇੱਕ ਲੇਡੀ ਕਰਨੈਲ ਕੌਰ ਜਿਹੜੀ ਕਿ ਲੰਡਨ ਵਿੱਚ ਰਹਿੰਦੀ ਉਹਨੂੰ ਕਾਫੀ ਟਾਈਮ ਬੀਤ ਚੁੱਕਾ ਸੀ ਤੇ ਪਿੰਡ ਵਿੱਚ ਤਾਂ ਸਾਰੇ ਉਹਨੂੰ ਕੈਲੋ ਕਹਿੰਦੇ ਸੀ ਪਰ ਲੰਡਨ ਦੇ ਵਿੱਚ ਆ ਕੇ ਉਹ ਕੈਲੀ ਬਣ ਗਈ। ਤੇ ਲੰਡਨ ਦੀ ਜਿਹੜੀ ਹੁਣ ਪਤਾ ਹੀ ਆ ਜੀ ਅਸੀਂ ਸਾਰੇ ਇੱਥੇ ਰਹਿੰਦੇ ਹਾਂ ਕਿ ਇੱਥੋਂ ਦੀ ਲਾਈਫ ਆ ਜਿਹੜੀ ਕਿੱਦਾਂ ਵਾ ਮਸ਼ੀਨ ਦੀ ਤਰ੍ਹਾਂ ਚੱਲਦੀ ਆ ਜ਼ਿੰਦਗੀ। ਸੋ ਇਸੇ ਤਰ੍ਹਾਂ ਜੀ ਉਸ ਜ਼ਿੰਦਗੀ ਦੇ ਰੰਗ ਵਿੱਚ ਉਹ ਵੀ ਰੰਗੀ ਗਈ। ਇੰਨੀ ਕੁ ਤੇਜ਼ ਰਫ਼ਤਾਰ ਜ਼ਿੰਦਗੀ ਉਹਦੀ ਬਣ ਗਈ ਕਿ ਉਸਦੇ ਸੁਭਾਅ ਦੇ ਵਿੱਚ ਕਾਲਾ ਪਣ ਆ ਗਿਆ ਤੇ ਕੰਮ ਕਰਦੇ ਜਿੰਨੀ ਤੇਜ਼ੀ ਨਾਲ ਉਹਦੇ ਹੱਥ ਚੱਲਦੇ ਸੀ ਤੇ ਉਨੀ ਤੇਜ਼ੀ ਨਾਲ ਹੀ ਫਿਰ ਉਹਦੀ ਜ਼ਬਾਨ ਚੱਲਦੀ ਸੀ, ਮਤਲਬ ਕਿ ਉਨੀ ਤੇਜ਼ੀ ਨਾਲ ਹੀ ਉਹ ਗੱਲਾਂ ਕਰੀ ਜਾਂਦੀ ਸੀ। ਤੇ ਫਿਰ ਇੱਕ ਦਿਨ ਕੀ ਹੁੰਦਾ, ਉਹ ਗ੍ਰੋਸਰੀ ਖਰੀਦਣ ਜਾਂਦੀ ਆ ਤੇ ਘਰ ਦੀ ਡਿੱਕੀ ਵਿੱਚ ਸਮਾਨ ਰੱਖ ਕੇ ਆਪਣੀ ਜਿੱਦਾਂ ਕਿ ਉਹਦੀ ਹੁਣ ਰੋਜ਼ ਦੀ ਆਦਤ ਬਣੀ ਹੋਈ ਸੀ ਜਿਹੜੀ ਸ਼ੋਪਿੰਗ ਟਰਾਲੀ ਸੀ ਉਹਨੂੰ ਕਾਰ ਪਾਰਕਿੰਗ ਦੇ ਅੱਧੇ ਚ ਹੀ ਛੱਡ ਕੇ ਜਾਣ ਲੱਗੀ ਤਾਂ ਅਚਾਨਕ ਹੀ ਰੁਕ ਜਾਂਦੀ ਆ ਤੇ ਇੱਕਦਮ ਬੜਬੜਾਉਂਦੀ ਆ ਆਪਦੇ ਆਪ ਨਾਲ ਤੇ ਕਹਿੰਦੀ ਨਾ ਨਾ ਕੈਲੋ, ਤੂੰ ਅੱਜ ਏਦਾਂ ਨਹੀਂ ਕਰ ਸਕਦੀ, ਅੱਜ ਤੂੰ ਕੈਲੀ ਨਹੀਂ ਕਰਨੈਲ ਕੌਰ ਹੈ। ਫਿਰ ਸੋਚਦੀ ਆ ਵੀ ਤੂੰ ਸਮਝੀ ਨੀ ਆਪਣੇ ਆਪ ਨਾਲ ਹੀ ਗੱਲ ਕਰਦੀ ਕਿਉਂਕਿ ਉਹਦੇ ਕੋਲ ਤਾਂ ਹੋਰ ਕੋਈ ਨੀ ਸੀ ਬਟ ਹਾਂ ਆਸ ਪਾਸ ਬਹੁਤ ਸਾਰੇ ਲੋਕ ਸੀ ਜਿਹੜੇ ਉਹਨੂੰ ਦੇਖ ਰਹੇ ਸਨ। ਕਹਿੰਦੀ ਭੈੜੀਏ ਚੁੰਨੀ ਵਾਲਾ ਸੂਟ ਹੀ ਉਹ ਤੇਰੇ ਪਾਇਆ ਹੋਇਆ ਵਾ, ਨਾ ਜਾਣੇ ਕਿੰਨੀਆਂ ਵਿਦੇਸ਼ੀ ਅੱਖਾਂ ਤੈਨੂੰ ਉਹ ਕਰਦੀ ਨੂੰ ਘੂਰਦੀਆਂ ਨੇ, ਜੇ ਤੂੰ ਗੱਬੇ ਟਰਾਲੀ ਛੱਡ ਕੇ ਚਲੇ ਗਈ ਤਾਂ ਇਹ ਲੋਕ ਤੈਨੂੰ ਤੇ ਤੇਰੇ ਦੇਸ਼ ਨੂੰ ਮੰਦਾ ਬੋਲਣਗੇ, ਨਾ ਭੈਣ ਅੱਜ ਨਾ ਇੰਜ ਕਰੀ। ਇਹਨਾਂ ਕਹਿੰਦੀ ਹੋਈ ਉਹ ਚੁੱਪ ਚਾਪ ਹੌਲੀ ਕਿਤੇ ਕਿ ਜਿਹੜੀ ਟਰਾਲੀ ਆ ਸਾਹਮਣੇ ਬਣੀ ਪਾਰਕਿੰਗ ਦੇ ਵਿੱਚ ਲਾ ਆਉਂਦੀ ਆ ਤੇ ਫਿਰ ਉਹ ਬੜੀ ਖੁਸ਼ ਹੁੰਦੀ ਆ। ਖੁਸ਼ ਕਿਉਂ ਹੁੰਦੀ ਆ? ਕਿਉਂਕਿ ਉਹ ਆਪਣੇ ਆਪ ਨੂੰ ਆਪਣੇ ਆਪ ਦੀ ਪਹਿਚਾਣ ਕੀਤੀ ਉਸ ਦਿਨ ਤੇ ਉਸਨੂੰ ਏਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉਹਨੇ ਅੱਜ ਆਪਣੇ ਦੇਸ਼ ਦੀ ਇੱਜ਼ਤ ਨੂੰ ਬਚਾ ਲਿਆ। ਸੋ ਬਿਲਕੁਲ ਜੀ ਆਪਣੇ ਆਪ ਦੇ ਨਾਲ ਕਦੇ ਨਾ ਕਦੇ ਤਾਂ ਗੱਲ ਕਰ ਲੈਣੀ ਚਾਹੀਦੀ ਆ, ਥੋੜਾ ਜਿਹਾ ਟਾਈਮ ਕੱਢ ਕੇ, ਜ਼ਿਆਦਾ ਨਹੀਂ ਹੁੰਦਾ, ਕੁਝ ਕੁ ਪਲਾਂ ਦੀ ਗੱਲ ਹੁੰਦੀ ਆ ਤੇ ਤੁਹਾਡਾ ਇਹ ਸੋਚਿਆ ਹੋਇਆ ਤੁਹਾਡੇ ਆਉਣ ਵਾਲੇ ਟਾਈਮ ਚ ਵੀ ਤੁਹਾਡਾ ਸਾਥ ਦੇਵੇਗਾ ਤੇ ਕਿਤੇ ਨਾ ਕਿਤੇ ਬਿਲਕੁਲ ਇਸ ਕਹਾਣੀ ਦੀ ਤਰ੍ਹਾਂ ਤੁਸੀਂ ਆਪਣੇ ਦੇਸ਼ ਨੂੰ ਵੀ ਰੀਪ੍ਰੈਜ਼ੈਂਟ ਕਰਦੇ ਹੋ, ਤੁਹਾਡਾ ਚੰਗਾ ਕੀਤਾ ਉਹ ਵੀ ਕਾਊਂਟ ਹੁੰਦਾ ਵਾ ਤੇ ਜੇ ਤੁਸੀਂ ਮਾੜਾ ਕਰਦੇ ਹੋ ਤਾਂ ਉਸ ਨੂੰ ਵੀ ਲੋਕ ਬਹੁਤ ਛੇਤੀ ਕਾਊਂਟ ਕਰਦੇ ਆ। ਸੋ ਚੰਗਾ ਚੰਗਾ ਸੋਚਿਆ ਕਰੋ ਤੇ ਚੰਗਾ ਚੰਗਾ ਕਰਿਆ ਕਰੋ, ਇਹੀ ਆ ਜੀ, ਏਦਾਂ ਹੀ ਚੱਲਦੀ ਆ ਲਾਈਫ। ਤੇ ਹੁਣ ਆਪਾਂ ਚੱਲਦੇ ਹਾਂ ਗੱਲਾਂ ਬਾਤਾਂ ਵੱਲ ਵੀ, ਗੱਲਾਂ ਬਾਤਾਂ ਵੀ ਚੱਲਣੀਆਂ ਨੇ ਤੇ ਅੱਜ ਆਪਾਂ ਗਾਣਿਆਂ ਦੀ ਗੱਲ ਵੀ ਕਰੀਏ ਕਿਉਂਕਿ ਗਾਣਿਆਂ ਦੀ ਫਰਮਾਇਸ਼ ਤਾਂ ਤੁਸੀਂ ਸਾਰੇ ਕਰੋਂਗੇ ਹਨਾ, ਤੇ ਮੈਂ ਵੀ ਵੇਟ ਕਰਦੀ ਹੁੰਦੀ ਆ ਕਿ ਵਧੀਆ ਗਾਣੇ ਸੁਣਨ ਨੂੰ ਮਿਲਦੇ ਆ ਤੁਹਾਡੇ ਸਾਰਿਆਂ ਦੇ ਜ਼ਰੀਏ ਕਿ ਗਾਣੇ ਤੁਸੀਂ ਸਾਨੂੰ ਅੱਜ ਕਰ ਸਕਦੇ ਹੋ, ਕੋਈ ਵੀ ਗਾਣਾ ਸੁਣਨ ਦੇ ਲਈ ਤੁਸੀਂ ਫਰਮਾਇਸ਼ ਕਰ ਸਕਦੇ ਹੋ, ਪਰ ਪਲੀਜ਼ ਅਗਰ ਹੋ ਸਕੇ ਤਾਂ ਇੰਨਾ ਜ਼ਰੂਰ ਦੱਸਣਾ ਕਿ ਉਹ ਗਾਣਾ ਤੁਹਾਨੂੰ ਪਸੰਦ ਕਿਉਂ ਆ, ਉਸ ਗਾਣੇ ਦੇ ਨਾਲ ਸਟੋਰੀ ਕੀ ਆ। ਕਿਉਂਕਿ ਮੈਂ ਵੀ ਤੁਹਾਨੂੰ ਦੱਸੂਗੀ ਕਿ ਇੱਕ ਗਾਣਾ ਮੇਰੀ ਪਸੰਦ ਦਾ ਵਾ ਉਦੋਂ ਦਾ ਜਦੋਂ ਮੈਂ ਆਸਟ੍ਰੇਲੀਆ ਆਈ ਸੀ ਕਿਉਂਕਿ ਆਸਟ੍ਰੇਲੀਆ ਦੀ ਲਾਈਫ ਹੀ ਏਦਾਂ ਦੀ ਸੀਗੀ ਕਿ ਉਹਨੇ ਉਹ ਗਾਣਾ ਮੱਲੋ ਮੱਲੀ ਸੁਣਨ ਤੇ ਹੀ ਮਜਬੂਰ ਕਰ ਦਿੱਤਾ ਸੀ, ਪਰ ਉਹ ਗਾਣਾ ਕਦੇ ਵੀ ਮੇਰੀ ਕਮਜ਼ੋਰੀ ਨਹੀਂ ਸੀ ਬਣਿਆ। ਉਹ ਗਾਣਾ ਸੁਣ ਕੇ ਮੈਨੂੰ ਬੜੀ ਹਿੰਮਤ ਮਿਲਦੀ ਹੁੰਦੀ ਸੀਗੀ ਤੇ ਦੱਸੂਗੀ ਜ਼ਰੂਰ, ਪਰ ਮੈਂ ਤਾਂ ਉਹ ਗਾਣਾ ਤੜਕੇ 4 ਵਜੇ ਵੀ ਉੱਠ ਕੇ ਸੁਣ ਲੈਂਦੀ ਹੁੰਦੀ ਸੀ। ਆਪਾਂ ਇਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਤੁਹਾਡੇ ਲਈ ਵੀ ਏਦਾਂ ਵਾ, ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਸੀ ਤੇ ਤੁਹਾਡਾ ਕਿਹੜਾ ਗਾਣਾ ਵਾ ਜਿਹੜਾ ਤੁਹਾਡਾ ਫੇਵਰੇਟ ਬਣਿਆ, ਜਿਹਨੂੰ ਤੁਸੀਂ ਮੋਸਟ ਆਫ ਦਾ ਟਾਈਮ ਜ਼ਿਆਦਾਤਰ ਸੁਣਦੇ ਸੀ? ਕਿਉਂਕਿ ਜਦੋਂ ਬੰਦੇ ਦਾ ਮਨ ਉਦਾਸ ਹੁੰਦਾ ਵਾ ਜਾਂ ਕਿਸੇ ਚੀਜ਼ ਦੀ ਖਿੱਚ ਪੈਂਦੀ ਆ ਜਾਂ ਕਿਸੇ ਚੀਜ਼ ਦੀ ਕਾਹਲ ਹੁੰਦੀ ਆ, ਤਾਂ ਕੋਈ ਨਾ ਕੋਈ ਚੀਜ਼ ਹੁੰਦੀ ਆ ਜੋ ਉਸਨੂੰ ਸੁਣ ਕੇ ਜਾਂ ਉਸਨੂੰ ਪੜ੍ਹ ਕੇ ਜਾਂ ਉਸਨੂੰ ਦੇਖ ਕੇ ਉਸਨੂੰ ਬੜਾ ਵਧੀਆ ਫੀਲ ਹੁੰਦਾ ਵਾ, ਮਤਲਬ ਕਿ ਜਿਹੜਾ ਮਨ ਆ ਜਾਂ ਦਿਮਾਗ ਆ ਉਹ ਸ਼ਾਂਤ ਹੋ ਜਾਂਦਾ ਵਾ। ਸੋ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਕੋਈ ਏਦਾਂ ਦਾ ਗੀਤ ਜਾਂ ਕੋਈ ਏਦਾਂ ਦੀ ਘਟਨਾ ਜਾਂ ਕੋਈ ਏਦਾਂ ਦੀ ਗੱਲ, ਤੇ ਜ਼ਰੂਰ ਕਰਨਾ ਸਾਡੇ ਨਾਲ ਸਾਂਝੀ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ। ਤੁਹਾਡੇ ਮੈਸੇਜ ਪਹੁੰਚ ਚੁੱਕੇ ਆ, ਪਰ ਉਸ ਤੋਂ ਪਹਿਲਾਂ ਅਗਲਾ ਗਾਣਾ ਵੀ ਸੁਣਾਂਗੇ, ਪਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਜੀ ਐਕਟੀਵਿਟੀਜ਼ ਕੀ ਕੀ ਹੋ ਰਹੀਆਂ। ਕਾਫੀ ਮੇਲੇ ਤੇ ਗੀਤ ਸੰਗੀਤ ਦੇ ਪ੍ਰੋਗਰਾਮ ਚੱਲ ਰਹੇ ਆ ਹਰ ਜਗ੍ਹਾ ਤੇ, ਤੁਹਾਨੂੰ ਵੀ ਪਤਾ ਹੀ ਆ, ਅੱਧੇ ਕੁ ਤੱਤੀਆਂ ਤਰਿੰਜਣਾਂ ਨੂੰ ਮਾਣ ਚੁੱਕੀਆਂ ਨੇ ਮੇਰੀਆਂ ਭੈਣਾਂ, ਤੇ ਕੁਝ ਕੁ ਸ਼ਹਿਰ ਜਗ੍ਹਾ ਤੇ ਹਜੇ ਇਹ ਪ੍ਰੋਗਰਾਮ ਆ ਜਿਹੜੇ ਉਹ ਚੱਲ ਰਹੇ ਆ। ਸੋ ਥੋੜੀ ਜਿਹੀ ਝਾਤ ਮਾਰ ਲੈਂਦੇ ਹਾਂ ਜੀ ਕੀ ਕੀ ਹੋ ਰਿਹਾ ਵਾ। ਰੌਣਕ ਤਰਿੰਜਣਾ ਦੀ 4 ਸਤੰਬਰ ਨੂੰ ਹੋ ਰਿਹਾ ਜੀ ਸਪ੍ਰਿੰਗਵੈਲ ਟਾਊਨ ਹਾਲ ਦੇ ਵਿੱਚ, ਤੇ ਸਤਿੰਦਰ ਸਰਤਾਜ ਲਾਈਵ ਇਨ ਮੈਲਬੋਰਨ ਹੋ ਰਿਹਾ ਵਾ 11 ਸਪਤੰਬਰ ਨੂੰ, ਤੇ ਪੰਜਾਬੀ ਦੇ ਸਿਰਮੋਰ ਕਵੀ ਸੁਰਜੀਤ ਪਾਤਰ ਜੀ ਨਾਲ ਬ੍ਰਿਸਬੇਨ ਦੇ ਵਿੱਚ ਰੂਬਰੂ ਹੋ ਰਹੀ ਹੈ ਜੀ 27 ਅਗਸਤ ਨੂੰ RSL ਕਲੱਬ ਸਨੀ ਬੈਂਕ ਦੇ ਵਿੱਚ 5 ਵਜੇ ਤੋਂ ਲੈ ਕੇ 9 ਵਜੇ ਤੱਕ। ਤੇ ਲਓ ਫਿਰ ਸੈਕਿੰਡ ਐਨੂਅਲ ਟੂਰਨਾਮੈਂਟ ਸ਼ੇਪਟਨ ਦੇ ਵਿੱਚ ਹੋ ਰਿਹਾ ਵਾ 17 ਤੇ 18 ਸਪਤੰਬਰ ਨੂੰ, ਜਿਸ ਦੇ ਵਿੱਚ ਕਬੱਡੀ, ਸੋਕਰ, ਵਾਲੀਬਾਲ, ਰੱਸਾਕਸੀ ਤੋਂ ਇਲਾਵਾ ਗਿੱਧਾ ਭੰਗੜਾ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਨੇ। ਐਂਟਰੀ ਫ੍ਰੀ ਆ, ਸੋ ਮਾਣੋ ਜੀ ਆਨੰਦ, ਪਾਓ ਫਿਰ ਗਿੱਧੇ ਭੰਗੜੇ ਕਬੱਡੀ ਵਾਲੀਬਾਲ ਤੇ ਮਾਣੋ ਆਨੰਦ, ਕਿਉਂ ਫਿਰ ਪੰਜਾਬ ਵਰਗਾ ਲੱਗਣ ਲੱਗ ਜਾਂਦਾ ਨਾ ਜਦੋਂ ਕਿਤੇ ਏਦਾਂ ਦਾ ਟੂਰਨਾਮੈਂਟ ਆਉਂਦਾ ਵਾ। ਸੋ ਬਿਲਕੁਲ ਜੀ ਮਾਣਦੇ ਰਹੋ ਆਨੰਦ, ਤੇ ਤੁਹਾਡੇ ਮੈਸੇਜ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲਵਾਂਗੇ, ਤੇ ਨਾਲ ਨਾਲ ਥੋੜੀ ਜਿਹੀ ਖਬਰਾਂ ਬਾਰੇ ਵੀ ਜ਼ਰੂਰ ਗੱਲਬਾਤ ਕਰਦੇ ਹਾਂ। ਤੇ ਇੱਕ ਤੁਹਾਨੂੰ ਸਰਪ੍ਰਾਈਜ਼ ਨਿਊਜ਼ ਦੱਸਦੀ ਆ ਜੀ ਅੰਮ੍ਰਿਤਸਰ ਦੀ ਆ, ਪਰ ਉਸ ਖਬਰ ਨੂੰ ਸੁਣ ਕੇ ਤੁਸੀਂ ਡਰਨਾ ਚਾਹਣਾ। ਖਬਰ ਆ ਜੀ, ਇੱਕ ਆਦਮੀ ਦੇ ਪੇਟ ਵਿੱਚੋਂ ਨਾ 40 ਨਾਈਫ ਨਿਕਲੇ ਆ, ਚਾਕੂ, ਜੋ ਕਿ ਤਕਰੀਬਨ ਜਿਨ੍ਹਾਂ ਦੀ ਜਿਹੜੀ ਕਿ ਲੰਬਾਈ ਆ ਉਹ 7 ਇੰਚ ਦੇ ਕਰੀਬ ਆ। ਤੇ ਜਿਹੜਾ ਬੰਦਾ ਵਾ ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਵਾ, ਪਰ ਇਸਦਾ ਨਾਮ ਆ ਜਿਹੜਾ ਉਹ ਗੁਪਤ ਰੱਖਿਆ ਗਿਆ ਵਾ। ਤੇ ਉਹ ਬੰਦਾ ਹੋਸਪਿਟਲ ਦੇ ਵਿੱਚ ਪਹੁੰਚਿਆ ਸੀਗਾ ਜੀ, ਕਿਉਂਕਿ ਉਹਨੂੰ ਪ੍ਰੋਬਲਮ ਹੋ ਰਹੀ ਸੀ ਪੇਟ ਦਰਦ ਦੀ ਤੇ ਭੁੱਖ ਨਾ ਲੱਗਣ ਦੀ। ਜਦੋਂ ਉਹਦੀ ਸਕੈਨ ਵਗੈਰਾ ਕੀਤੀ ਗਈ ਨਾ ਤਾਂ ਉਹਨਾਂ ਨੇ ਡਾਕਟਰ ਦੇਖ ਕੇ ਬੜੇ ਹੈਰਾਨ ਹੋਏ ਕਿ ਉਹਦੇ ਪੇਟ ਦੇ ਵਿੱਚ ਚਾਕੂ ਸੀ। ਤੇ ਜਦੋਂ ਉਹਨਾਂ ਨੇ 5 ਘੰਟੇ ਦੀ ਸਰਜਰੀ ਤੋਂ ਬਾਅਦ ਜਦੋਂ ਮਤਲਬ ਕਿ ਉਹਦੇ ਸਾਰਾ ਉਹ ਰਿਮੂਵ ਕਰ ਦਿੱਤਾ ਪੇਟ ਚੋਂ ਤਾਂ ਬੰਦਾ ਬਿਲਕੁਲ ਠੀਕ ਆ। ਤੇ ਉਹਨੇ ਜਦੋਂ ਡਾਕਟਰ ਨੇ ਉਸਨੂੰ ਪੁੱਛਿਆ ਤਾਂ ਉਹਨੇ ਦੱਸਿਆ, ਕਹਿੰਦਾ ਕਿ ਪਹਿਲੀ ਵਾਰੀ ਤਾਂ ਜਦੋਂ ਉਹਨੇ ਇਹ ਚਾਕੂ ਆ ਜਿਹੜੇ ਜਿੱਦਾਂ ਵੀ ਖਾਧੇ ਆ ਆਪਣੇ ਇੰਜੋਏ ਲਈ ਖਾਧੇ ਸੀ ਤੇ ਬਾਅਦ ਵਿੱਚ ਇਹ ਉਸਦੀ ਆਦਤ ਬਣ ਗਈ। ਪਰ ਮੈਨੂੰ ਹਲੇ ਤੱਕ ਵੀ ਇਹ ਸਮਝ ਨਹੀਂ ਕਿ ਬੰਦਾ ਚਾਕੂ ਖਾ ਕਿੱਦਾਂ ਗਿਆ, ਬੜੀ ਹੈਰਾਨੀ ਦੀ ਗੱਲ ਆ। ਤੇ ਪੇਟ ਦੇ ਵਿੱਚੋਂ 40 ਚਾਕੂ ਨਿਕਲੇ ਆ ਉਸ ਬੰਦੇ ਦੇ। ਲਓ ਜੀ ਅਗਲੀ ਖਬਰ ਆ, ਥੋੜੀ ਜਿਹੀ ਦੁੱਖ ਭਰੀ ਆ। ਇਟਲੀ ਦੇ ਵਿੱਚ ਕੱਲ ਭੂਚਾਲ ਆਉਣ ਕਰਕੇ ਕਾਫੀ ਜ਼ਿਆਦਾ ਬਰਬਾਦੀ ਹੋਈ ਆ, ਪਿੰਡਾਂ ਦੇ ਪਿੰਡ ਜਾਣੀ ਕਿ ਟਾਊਨ ਕਾਫੀ ਤਬਾਹ ਹੋ ਗਿਆ, ਤੇ ਹੁਣ ਤੱਕ ਤਕਰੀਬਨ 247 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਆ ਲਾਪਤਾ ਹੋ ਚੁੱਕੇ ਆ। ਤੇ ਚਲੋ ਜੀ, ਪਰਮਾਤਮਾ ਇਹ ਕੁਦਰਤ ਦਾ ਕਹਿਰ ਆ ਤੇ ਪਰਮਾਤਮਾ ਉਹਨਾਂ ਨੂੰ ਇਸ ਦੁੱਖ ਚੋਂ ਨਿਕਲਣ ਦੀ ਸ਼ਕਤੀ ਦੇਵੇ, ਤੇ ਜਿਹੜੀਆਂ ਰੂਹਾਂ ਜਾ ਚੁੱਕੀਆਂ ਨੇ ਉਹਨਾਂ ਨੂੰ ਸ਼ਾਂਤੀ ਬਖਸ਼ੇ, ਤੇ ਪਰਮਾਤਮਾ ਕਰੇ ਕਿ ਜੋ ਬਚੇ ਆ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰਨ ਦੀ ਹਿੰਮਤ ਮਿਲੇ। ਤੇ ਅਗਲੀ ਖਬਰ ਦੇ ਵਿੱਚ ਆ ਜੀ, ਨੇਵੀ ਦਾ ਇੱਕ ਇੰਜੀਨੀਅਰ ਆ ਜੀ ਗ੍ਰੈਗ ਲਿਊਕ, ਜਿਸ ਦੀ ਉਮਰ ਕੇ 35 ਸਾਲ ਆ, ਜਿਸ ਦੀ ਮੌਤ ਹੋਈ ਸੀਗੀ ਕਿਡਨੀ ਕੈਂਸਰ ਦੇ ਨਾਲ, ਤੇ ਜਿਸਦਾ ਕਾਰਨ ਹੁਣ ਦੱਸਿਆ ਗਿਆ ਵਾ ਜੀ ਡੈਡਲੀ ਪੈਟਰੋਲੀਅਮ ਪਦਾਰਥ ਪਾਏ ਗਏ ਆ, ਕਿਉਂਕਿ ਉਹਨਾਂ ਦੀ ਵਰਤੋਂ ਕਰਨ ਦੇ ਨਾਲ ਉਹਨਾਂ ਨੂੰ ਕਿਡਨੀ ਦਾ ਕੈਂਸਰ ਹੋਣ ਦੀ ਜਿਹੜੀ ਕਾਫੀ ਜ਼ਿਆਦਾ ਸੰਭਾਵਨਾ ਵੱਧ ਗਈ ਹੈ। ਤੇ ਡਿਫੈਂਸ ਮਿਨਿਸਟਰ ਨੇ ਵੀ ਇਸ ਦੀ ਇਨਕੁਆਇਰੀ ਦੇ ਆਦੇਸ਼ ਦੇ ਦਿੱਤੇ ਆ, ਪਰ ਉਸਦੀ ਵਾਈਫ ਜਿਹੜੀ ਕਿ ਕ੍ਰਿਸਟੀ, ਉਸਨੇ ਵੀ ਇਹ ਸ਼ੰਕਾ ਜ਼ਾਹਰ ਕੀਤੀ ਆ ਕਿ ਇੱਕ ਮੇ ਵੀ ਉੱਥੇ ਕੰਮ ਕਰਨ ਵਾਲੇ ਵੀ ਇੰਪਲਾਈਜ਼ ਆ ਉਹ ਇਸ ਬਿਮਾਰੀ ਤੋਂ ਅਫੈਕਟਿਵ ਨਹੀਂ। ਤੇ ਲਓ ਫਿਰ ਖਬਰਾਂ ਦੇ ਵਿੱਚ ਇੰਨਾ ਹੀ, ਇੱਕ ਗਾਣਾ ਸੁਣ ਲਈਏ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਮੈਸੇਜਾਂ ਦੇ ਨਾਲ ਫਿਰ ਵਾਪਸ ਆਉਂਦੇ ਹਾਂ।
ਜਰੂਰ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਲਵਲੀਨ ਕੌਰ ਦੀ ਆਵਾਜ਼ ਦੇ ਵਿੱਚ ਨਖਰੇ ਕੇ ਰੰਗਲੇ ਪੰਜਾਬ ਦੀ ਕੁੜੀ ਦੱਸਦੀ ਆ ਕਹਿੰਦੀ ਕਿ ਸਾਵਲੇ ਜੇ ਰੰਗ ਦੀ ਕੁੜੀ ਆ ਤੇ ਲਓ ਫਿਰ ਆਪਾਂ ਤੁਹਾਡੇ ਮੈਸੇਜ ਪੜ੍ਹਦੇ ਆ ਜੀ ਹਰਮੀਤ ਸਿੰਘ ਚੰਨਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਕੋਬਰਮ ਆਸਟ੍ਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਐਸ ਯੂਜ਼ਲ ਜਿਹੜਾ ਕਿ ਉਹਨਾਂ ਨੇ ਮੈਨੂੰ ਨਾਮ ਦਿੱਤਾ ਤੇ ਨਾਲ ਹੀ ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਲਿਸਨਰ ਨੂੰ ਵੀ ਕਹਿੰਦੇ ਕਿ ਅੱਜ ਮੈਂ ਥੋੜਾ ਠੀਕ ਨੀ ਹੈਗਾ ਸਿੱਕ ਆ ਕਹਿੰਦੇ ਕਪਲ ਆਫ ਡੇਜ ਤੋਂ ਉਹ ਭਾਜੀ ਖਿਆਲ ਰੱਖਿਆ ਕਰੋ ਮੌਸਮ ਬਦਲ ਰਿਹਾ ਵਾ ਵੈਸੇ ਬਹੁਤ ਲੋਕ ਬਿਮਾਰ ਹੈਗੇ ਆ ਪਰ ਗੈਟ ਵੈਲ ਸੂਨ ਜੀ ਫਟਾਫਟ ਠੀਕ ਠੀਕ ਹੋ ਜਾਓ ਤੇ ਵਧੀਆ ਵਧੀਆ ਮੈਸੇਜ ਤਦੀ ਪ੍ਰੋਗਰਾਮ ਦੇ ਵਿੱਚ ਭੇਜੋਗੇ ਜੇ ਤੁਸੀਂ ਠੀਕ ਆ ਤੇ ਦਵਾਈ ਵਗੈਰਾ ਲੈ ਲਓ ਜੀ ਵਾਇਰਲ ਆ ਚਲੋ ਕੋਈ ਗੱਲ ਨੀ ਠੀਕ ਹੋ ਜਾਓਗੇ ਜੀ ਯੂ ਆਰ ਦਾ ਬਰੇਵ ਹਨਾ ਬਰੇਵ ਹੋ ਤੁਸੀਂ ਕਾਫੀ ਤੇ ਗਾਣਾ ਸੁਣਨਾ ਚਾਹਿਆ ਵਾ ਜੀ ਇਹਨਾਂ ਨੇ ਕਹਿੰਦੇ ਕਿ ਗਾਣਾ ਸੁਣਾ ਦੋ ਸਾਨੂੰ ਹਿੰਦੀ ਮੂਵੀ ਸਤਿਅਮ ਸ਼ਿਵਮ ਸੁੰਦਰਮ ਦੇ ਵਿੱਚੋਂ ਨਾ ਕੋਈ ਕੀ ਆ ਸ਼ਿੰਗਾਰ ਫਿਰ ਵੀ ਕਿਤਨੇ ਸੁੰਦਰ ਹੋ ਵਾਹ ਜੀ ਵਾਹ ਕਿਆ ਬਾਤ ਹੈ ਤੇ ਨਾਲ ਇਹਨਾਂ ਨੇ ਇੱਕ ਵਿਚਾਰ ਭੇਜਿਆ ਕਹਿੰਦੇ ਕਿ ਬੀ ਪੋਜ਼ਿਟਿਵ ਇਨਸਾਨ ਤਬ ਤੱਕ ਸਮਝਦਾਰ ਨਹੀਂ ਹੋਤਾ ਜਬ ਬੜੀ ਬੜੀ ਬਾਤੇ ਕਰਨੇ ਲਗੇ ਬਲਕਿ ਸਮਝਦਾਰ ਤਬ ਹੋਤਾ ਹੈ ਜਬ ਉਹ ਛੋਟੀ ਛੋਟੀ ਬਾਤੋਂ ਕੋ ਸਮਝਨੇ ਲਗੇ ਕਿਆ ਬਾਤ ਹੈ ਜੀ ਵਾਕਈ ਸਮਝਦਾਰ ਹੋਣ ਦੇ ਨਾਲ ਸਮਝਦਾਰ ਇਨਸਾਨ ਹਰ ਇੱਕ ਗੱਲ ਨੂੰ ਬੜੀ ਬਰੀਕੀ ਦੇ ਨਾਲ ਮਹਿਸੂਸ ਕਰਦਾ ਵਾ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਭੇਜਿਆ ਜੀ ਕਹਿੰਦੇ ਕਿ ਜਰਾ ਸੀ ਖਰੋਚ ਵੀ ਲੱਗ ਜਾਤੀ ਹੈ ਤਬ ਇਨਸਾਨ ਰੋ ਦੇਤਾ ਹੈ ਮਾਂ ਤੋਂ ਆਪਣੇ ਕਲੇਜੇ ਕਾ ਟੁਕੜਾ ਦਾਨ ਦੇਤੀ ਹੈ ਦਹੇਜ ਕੇ ਲੀਏ ਬੇਟੀ ਕੋ ਮੱਥ ਜਲਾਓ ਅਗਰ ਮਰਦ ਹੋ ਤੋ ਕਮਾ ਕਰ ਖਿਲਾਓ ਕਿਆ ਬਾਤ ਹੈ ਜੀ ਬਹੁਤ ਵਧੀਆ ਥੈਂਕ ਯੂ ਚਾਨਾ ਭਾਜੀ ਬਹੁਤ ਸੋਹਣੇ ਵਿਚਾਰ ਭੇਜੇ ਆ ਜੀ ਦਲਪਿੰਦਰ ਸੰਧੂ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਗੇ ਸਾਡੇ ਨਾਲ ਰਾਜੀਵ ਭਗਤ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਬੋਬੀ ਜੀ ਗੁੱਡ ਮਾਰਨਿੰਗ ਟੂ ਆਲ ਲਓ ਜੀ ਗੁੱਡ ਮਾਰਨਿੰਗ ਤੁਹਾਡੀ ਪਹੁੰਚ ਗਈ ਆ ਤੇ ਸਾਰਿਆਂ ਨੇ ਕਬੂਲ ਵੀ ਕਰ ਲਈ ਆ ਤੇ ਅੱਗੇ ਸਾਡੇ ਨਾਲ ਜਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਜੀ ਇਹਨਾਂ ਨੇ ਬੜਾ ਸੋਹਣਾ ਇੱਕ ਚੁਟਕਲਾ ਭੇਜਿਆ ਵਾ ਸਾਨੂੰ ਤੇ ਚੁਟਕਲਾ ਕਹਿੰਦੇ ਕਿ ਕਹਿੰਦੇ ਮੈਡਮ ਬੱਚੇ ਨੂੰ ਕਹਿੰਦੀ ਆ ਕਿ ਬਤਾਓ ਸਭਸੇ ਜ਼ਿਆਦਾ ਨਸ਼ਾ ਕਿਸਨੇ ਹੋਤਾ ਹੈ ਤਾਂ ਛੋਟੂ ਕਹਿੰਦਾ ਜੀ ਕਿਤਾਬ ਨੇ ਤਾਂ ਮੈਡਮ ਕਹਿੰਦੀ ਉਹ ਕਿੱਦਾਂ ਕਹਿੰਦਾ ਜੀ ਬੋਲਦਾ ਦੋ ਕੁ ਮਿੰਟ ਸੋਚਦਾ ਫਿਰ ਕਹਿੰਦਾ ਵਾ ਕਹਿੰਦਾ ਛੋਟੂ ਕਹਿੰਦਾ ਜੀ ਖੋਲਤੇ ਹੀ ਨੀਂਦ ਆਉਣੇ ਲੱਗ ਜਾਂਦੀ ਹੈ ਕਿਆ ਬਾਤ ਆ ਜੀ ਕਿਹਨੂੰ ਕਿਹਨੂੰ ਨੀਂਦ ਆਉਂਦੀ ਸੀਗੀ ਫਿਰ ਇਹ ਵੀ ਤੁਸੀਂ ਦੱਸ ਦੋ ਹਨਾ ਤੇ ਅੱਗੇ ਜੀ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਬੋਬੀ ਜੀ ਤੇ ਕਾਪੀ ਟੂ ਆਲ ਲਿਸਨਰ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਪਿਆ ਜੀ ਐਸ ਯੂਜੁਅਲ ਤੇ ਕਹਿੰਦੇ ਐਵਰੀ ਟਾਈਮ ਤੁਸੀਂ ਸਾਡੀ ਪਸੰਦ ਦਾ ਸੌਂਗ ਸੁਣਾਉਂਦੇ ਹੋ ਅੱਜ ਫਿਰ ਆਪਣੀ ਪਸੰਦ ਦਾ ਕੋਈ ਵਧੀਆ ਜਿਹਾ ਸੌਂਗ ਪਲੇ ਕਰ ਦਿਓ ਮਿੰਟੂ ਭਾਜੀ ਨੂੰ ਜਰਨਲਿਸਟ ਸੁਰਿੰਦਰ ਸਿੰਘ ਬਾਰੇ ਕੋਈ ਅਪਡੇਟ ਐਂਡ ਉਹ ਬਿਲਕੁਲ ਜੀ ਖਬਰਾਂ ਬਾਰੇ ਆਪਾਂ ਉਹਨਾਂ ਦੇ ਨਾਲ ਗੱਲ ਜ਼ਰੂਰ ਕਰਾਂਗੇ ਉਹ ਤੋਂ ਆਪਾਂ ਜਿੱਦਾਂ ਦੀ ਵੀ ਕੋਈ ਅਪਡੇਟ ਹੋਈ ਤਾਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਕਰਾਂਗੇ ਤੇ ਬਾਕੀ ਤੁਸੀਂ ਗਾਣਾ ਸੁਣਨਾ ਚਾਹਿਆ ਜੀ ਗਾਣਾ ਵੈਸੇ ਮੈਂ ਆਪਣੀ ਪਸੰਦ ਦਾ ਆਲਰੇਡੀ ਇੱਕ ਕੱਢਿਆ ਹੋਇਆ ਵਾ ਤੇ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਪਸੰਦ ਵੀ ਆਏਗਾ ਗਾਣਾ ਮੈਨੂੰ ਤਾਂ ਵਧੀਆ ਲੱਗਦਾ ਵਾ ਤੇ ਬਾਕੀ ਤੁਹਾਨੂੰ ਪਸੰਦ ਆਏਗਾ ਜੀ ਜਾਂ ਨਹੀਂ ਆਏਗਾ ਇਹ ਜ਼ਰੂਰ ਦੇਖਦੇ ਹਾਂ ਬਾਅਦ ਵਿੱਚ ਤੇ ਲਓ ਜੀ ਫਿਰ ਆਪਾਂ ਅੱਜ ਮਿੰਟੂ ਭਾਜੀ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੇ ਸੰਦੀਪ ਰਾਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਕਹਿੰਦੇ ਕਿ ਭੈਣ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਲੀਜ਼ ਲੈਟ ਮੀ ਨੋ ਇਨ ਵਿਚ ਸਿਨੇਮਾ 25 ਕਿੱਲੇ ਵੀ ਕੈਨ ਵਾਚ ਇਨ ਸਿਡਨੀ ਹਾਂਜੀ ਫਿਰ ਸਿਡਨੀ ਵਾਲਿਓ ਕਰ ਦਿਓ ਮਦਦ ਸਿਡਨੀ ਦੇ ਵਿੱਚ ਕਿਹੜੇ ਥੀਏਟਰ ਦੇ ਵਿੱਚ 25 ਕਿੱਲੇ ਮੂਵੀ ਲੱਗੀ ਹੋਈ ਆ ਤੇ ਨਹੀਂ ਤਾਂ ਫਿਰ ਸੰਦੀਪ ਜੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਬਸ ਥੋੜੀ ਜਿਹੀ ਵੇਟ ਕਰ ਲਿਓ ਤੇ ਜੇ ਸਾਨੂੰ ਕੋਈ ਪਤਾ ਲੱਗ ਗਿਆ ਉਸ ਤੋਂ ਪਹਿਲਾਂ ਉਹ ਵੀ ਜ਼ਰੂਰ ਦੱਸਾਂਗੇ ਤੇ ਅੱਗੇ ਸਾਡੇ ਨਾਲ ਜੀ ਰਾਜੀ ਪੰਗੂ ਸਿੰਗਾਪੁਰ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਹਰਮਨ ਪਰਿਵਾਰ ਨੂੰ ਕੀ ਹਾਲ ਚਾਲ ਆ ਸਾਰਿਆਂ ਦੇ ਕਹਿੰਦੇ ਕੀ ਹੋ ਗਿਆ ਜੀ ਬਰਾੜ ਸਾਹਿਬ ਨੇ ਆਫ ਲਿਆ ਤੇ ਕੱਲ ਸੁਖਪ੍ਰੀਤ ਜੀ ਵੀ ਆਫ ਕਰ ਗਏ ਹੁਣ ਆਪਾਂ ਉਹਨਾਂ ਦੇਣਾ ਵਾ ਤੇ ਹਰਭਜਨ ਮਾਨ ਦਾ ਗਾਣਾ ਸੁਣਾ ਦਿਓ ਕਹਿੰਦੇ ਜੰਗ ਜੰਕਸ਼ਨ ਲਓ ਜੀ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਆਹ ਜਿਹੜੀ ਜੁਰਮਾਨੇ ਵਾਲੀ ਗੱਲ ਹੈ ਨਾ ਆਪਾਂ ਤੁਹਾਡੇ ਨਾਲ ਹੀ ਆ ਦੱਸ ਦਿਓ ਕਿੱਦਾਂ ਦਾ ਜੁਰਮਾਨਾ ਲਾਉਣਾ ਵਾ ਮਿੰਟੂ ਭਾਜੀ ਅੱਜ ਆਉਣਗੇ ਤੇ ਉਹਨਾਂ ਤੋਂ ਤਾਂ ਆਪਾਂ ਵਸੂਲੀ ਅੱਜ ਹੀ ਕਰ ਲਾਂਗੇ ਤੇ ਸੁਖਪ੍ਰੀਤ ਜੀ ਤੋਂ ਆਪਾਂ ਅਗਲੇ ਹਫਤੇ ਦੇਖ ਲਾਂਗੇ ਹਨਾ ਉਹਨਾਂ ਨੂੰ ਛੱਡ ਦਾਂਗੇ ਚਲੋ ਉਹਨਾਂ ਨੇ ਤਾਂ ਮੇਰੇ ਖਿਆਲ ਪਹਿਲੀ ਵਾਰ ਆਫ ਕੀਤਾ ਵਾ ਤੇ ਆਪਾਂ ਮਿੰਟੂ ਭਾਜੀ ਤੋਂ ਅੱਜ ਹੀ ਜੁਰਮਾਨਾ ਲਵਾਂਗੇ ਤੁਸੀਂ ਸੋਚ ਲਓ ਕਿ ਜੁਰਮਾਨਾ ਜਿਹੜਾ ਉਹਨਾਂ ਨੂੰ ਲਾਉਣਾ ਕਿੱਦਾਂ ਦਾ ਵਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਬਹੁਤ ਹੀ ਸੋਹਣਾ ਵਿਚਾਰ ਭੇਜਿਆ ਜੀ ਉਹਨਾਂ ਨੇ ਕਹਿੰਦੇ ਕਿ ਓਪਨ ਮਾਈਂਡਡ ਪੀਪਲ ਡੂ ਨਾਟ ਇੰਪੋਜ਼ ਦੇ ਆਰ ਬਲੀਵਸ ਔਨ ਅਦਰਸ ਤੇ ਜਸਟ ਐਕਸੈਪਟ ਆਲ ਆਫ ਲਾਈਫ ਪ੍ਰੋਸਪੈਕਟਿਵ ਐਂਡ ਰਿਲੇਟਿਵ ਡੂਇੰਗ ਦੇ ਆਰ ਓਨ ਥਿੰਗ ਇਨ ਪੀਸ ਵਿਦਆਊਟ ਜਜਮੈਂਟ ਵਾਕਈ ਜੀ ਜਿਹੜੇ ਓਪਨ ਮਾਈਂਡ ਲੋਕ ਹੁੰਦੇ ਆ ਉਹ ਦੂਸਰਿਆਂ ਦੇ ਵਿੱਚ ਕਿੰਤੂ ਪ੍ਰੰਤੂ ਘੱਟ ਕਰਦੇ ਆ ਜੋ ਵੀ ਆ ਉਸਨੂੰ ਖੁੱਲੇ ਦਿਲ ਦੇ ਨਾਲ ਐਕਸੈਪਟ ਕਰਦੇ ਆ ਤੇ ਲਓ ਫਿਰ ਹੁਣ ਆਪਾਂ ਮੈਸੇਜ ਤੁਹਾਡੇ ਹਜੇ ਹੋਰ ਵੀ ਬਹੁਤ ਆ ਪਰ ਮੈਂ ਤੁਹਾਨੂੰ ਜ਼ਿਆਦਾ ਮੈਸੇਜ ਦੇ ਵਿੱਚ ਟਾਈਮ ਨਹੀਂ ਉਹ ਕਰੂੰਗੀ, ਮੈਨੂੰ ਪਤਾ ਕਿਉਂਕਿ ਫਿਰ ਖਬਰਾਂ ਦਾ ਟਾਈਮ ਵੀ ਹੁੰਦਾ ਜਾਂਦਾ ਵਾ ਤੇ ਆਪਾਂ ਗਾਣਾ ਵੀ ਸੁਣ ਲੈਂਦੇ ਹਾਂ ਤੇ ਗਾਣੇ ਦੇ ਸੁਣਾਉਣ ਤੋਂ ਪਹਿਲਾਂ ਜੀ ਜਾਂਦੇ ਜਾਂਦੇ ਮੈਂ ਤੁਹਾਨੂੰ ਆਪਣੀ ਉਹ ਬੁਝਾਰਤ ਪਾ ਦਿੰਦੀ ਹਾਂ ਤੇ ਬੁਝਾਰਤ ਤੁਸੀਂ ਬੁੱਝਣਾ ਤੇ ਫਿਰ ਆਪਾਂ ਤੁਹਾਨੂੰ ਖਬਰਾਂ ਤੋਂ ਬਾਅਦ ਮਿਲਦੇ ਹਾਂ। ਤੇ ਬੁਝਾਰਤ ਆ ਜੀ, ਸੌਣ ਭਾਦੋਂ ਇੱਕੋ ਗੁੱਤ ਦੋ ਬੁੱਢੀਆਂ, ਸੌਣ ਭਾਦੋਂ ਇੱਕੋ ਰੁੱਤ ਦੋ ਬੁੱਢੀਆਂ ਦੀ ਇੱਕੋ ਗੁੱਤ। ਬੜੀ ਸੌਖੀ ਜੀ ਬੁਝਾਰਤ ਆ ਜੀ, ਸੌਣ ਭਾਦੋਂ ਇੱਕੋ ਰੁੱਤ ਦੋ ਬੁੱਢੀਆਂ ਦੀ ਇੱਕੋ ਗੁੱਤ। ਤੇ ਲੱਭੋ ਫਿਰ ਤੁਸੀਂ ਇਸ ਬੁਝਾਰਤ ਦਾ ਜਵਾਬ ਕੀ ਆ, ਤੇ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣੀ ਆ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ।
ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਗਿੱਧਾ, ਤੇ ਮੂਵੀ ਸੀ ਜੀ ਦਾਰਾ, ਜਿਹੜੀ ਕਿ ਹਜੇ ਰਿਲੀਜ਼ ਹੋਣੀ ਆ ਸੈਪਟੈਂਬਰ ਦੇ ਵਿੱਚ। ਉਮੀਦ ਕਰਦੇ ਹਾਂ ਜੀ ਤੁਸੀਂ ਗਿੱਧੇ ਦੀਆਂ ਬੋਲੀਆਂ ਦਾ ਆਨੰਦ ਜ਼ਰੂਰ ਮਾਣਿਆ ਹੋਵੇਗਾ, ਤੇ ਇਸ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਸੋ ਫਿਲਹਾਲ ਗੱਲ ਕਰਦੇ ਹਾਂ ਜੀ ਖਬਰਾਂ ਬਾਰੇ, ਤੇ ਮਿੰਟੂ ਬਰਾੜ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ, ਤੇ ਸਿਹਤ ਉਹਨਾਂ ਦੀ ਥੋੜੀ ਜਿਹੀ ਠੀਕ ਨਹੀਂ ਹੈਗੀ ਕਿਉਂਕਿ ਜੋ ਵਾਇਰਲ ਚੱਲ ਰਿਹਾ ਸ਼ਾਇਦ ਉਸ ਦੀ ਲਪੇਟ ਦੇ ਵਿੱਚ ਉਹ ਵੀ ਪਹੁੰਚ ਚੁੱਕੇ ਆ। ਤੇ ਚਲੋ ਕੋਈ ਗੱਲ ਨੀ ਜੀ, ਫਿਰ ਵੀ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਸੋ ਕਰਦੇ ਆ ਉਹਨਾਂ ਦਾ ਸਵਾਗਤ। ਹਾਂਜੀ ਬਾਟ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬੋਬੀ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣਗੇ, ਤੇ ਮਾਫੀ ਚਾਹੁੰਦਾ ਜੀ ਥੋੜੀ ਜਿਹੀ ਆਵਾਜ਼ ਦੇ ਵਿੱਚ ਦਿੱਕਤ ਆ ਸਕਦੀ ਹੈ ਅੱਜ ਬੋਲਣ ਦੇ ਵਿੱਚ, ਥੋੜੀ ਜਿਹੀ ਕਹਿੰਦੇ ਨੀ ਠੰਡ, ਜਾਂ ਤਾਂ ਕਹਿੰਦੇ ਆਉਂਦੀ ਮਾਰਦੀ ਹੈ ਤੇ ਜਾਂ ਜਾਂਦੀ ਮਾਰਦੀ ਆ, ਤੇ ਉਹ ਮੈਨੂੰ ਜਾਂਦੀ ਜਾਂਦੀ ਠੰਡ ਲੱਗ ਗਈ ਹੈ ਜੀ, ਤੇ ਉਸ ਕਰਕੇ ਥੋੜਾ ਜਿਹਾ ਦੋ ਚਾਰ ਦਿਨਾਂ ਦਾ ਮਾਹੌਲ ਵਿਗੜਿਆ ਹੋਇਆ ਸੀ, ਤੇ ਮਾਫੀ ਇਸ ਲਈ ਵੀ, ਗੈਰ ਹਾਜ਼ਰੀ ਲੰਮੀ ਹੋ ਗਈ ਮੇਰੀ, ਤਕਰੀਬਨ ਇੱਕ ਹਫ਼ਤੇ ਦੇ ਕਰੀਬ ਹੋ ਗਿਆ ਮੈਨੂੰ ਰੇਡੀਓ ਦੇ ਕਿਸੇ ਪ੍ਰੋਗਰਾਮ ਚ ਆਏ ਨੂੰ, ਤੇ ਕੁਝ ਇੱਕ ਰੁਝੇਵੇਂ ਸੀ ਤੇ ਕੁਝ ਇੱਕ ਸਰੀਰਕ ਜਿਹੜੀ ਹਾਲਾਤ ਉਹ ਉਹਨਾਂ ਕਾਰਨ ਹੋ ਸਕਿਆ ਇਹ।
ਲਓ ਜੀ, ਵਧੀਆ ਹੋ ਗਿਆ ਕਿ ਤੁਸੀਂ ਦੱਸਤਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਸੀ ਤਾਂ ਕਰਕੇ ਤੁਸੀਂ ਪ੍ਰੋਗਰਾਮ ਤੋਂ ਗੈਰ ਹਾਜ਼ਰ ਰਹੇ, ਨਹੀਂ ਤਾਂ ਇੱਧਰ ਜਿਹੜੇ ਸਾਡੇ ਲਿਸਨਰ ਆ ਉਹ ਤੁਹਾਨੂੰ ਫਾਈਨ ਕਰਨ ਦੀ ਸੋਚ ਰਹੇ ਸੀ, ਪਲਾਨ ਬਣੀ ਜਾ ਰਿਹਾ ਸੀ ਬਰਾੜ ਸਾਹਿਬ।
ਜੀ ਜੀ ਬਿਲਕੁਲ ਬਿਲਕੁਲ, ਜਦੋਂ ਮਰਜ਼ੀ ਸਾਡੇ ਸਰੋਤੇ ਆ ਜਿਹੜੇ, ਤੁਸੀਂ ਇਕੱਲਾ ਕਹਿੰਦੇ ਨੀ ਵੀ ਰੱਬ ਵਰਗੇ, ਉਹ ਰੱਬ ਵਰਗੇ ਹੁੰਦੇ ਆ, ਤੇ ਉਹਨਾਂ ਦਾ ਕੀਤਾ ਹਰ ਫੈਸਲਾ ਅਸੀਂ ਮੰਨਣ ਨੂੰ ਤਿਆਰ ਆ ਜੀ, ਜੇ ਉਹ ਸਾਨੂੰ ਪਿਆਰ ਕਰਦੇ ਆ ਤੇ ਇਹ ਥੋੜਾ ਹੁੰਦਾ ਵੀ ਅਸੀਂ ਉਹਨਾਂ ਤੋਂ ਝਿੜਕਾਂ ਲੈਣ ਵੇਲੇ ਆਪਦੇ ਆਪ ਨੂੰ ਫਿਰ ਪਾਸੇ ਕਰ ਲਈਏ, ਜਾਂ ਅਸੀਂ ਆਖੀਏ ਵੀ ਤੁਸੀਂ ਝਿੜਕਾਂ ਦੇਣ ਦੀ ਪਾਵਰ ਨਹੀਂ ਹੈ, ਜੇ ਤੁਹਾਨੂੰ ਕੋਈ ਪਿਆਰ ਕਰਦਾ ਜੀ ਉਹ ਤੁਹਾਨੂੰ ਝਿੜਕ ਵੀ ਸਕਦਾ। ਸੋ ਇਹ ਇਸ ਕਰਕੇ ਅਸੀਂ ਉਹਨਾਂ ਨੂੰ ਹੱਕ ਦਿੰਨੇ ਆ, ਜੇ ਸਰੋਤੇ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਤੇ ਫਾਈਨ ਲਾਉਣਗੇ ਤੇ ਅਸੀਂ ਜੀ ਸਦਕੇ ਭਰਾਂਗੇ, ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਵੀ ਜਿਹੜਾ ਇਹ ਬੰਦਾ ਉਹਦੇ ਅੱਖ ਨੂੰ ਤਨ ਮਨ ਨਾਲ ਜਿੱਥੇ ਮਰਜ਼ੀ ਖੜਾ ਲਓ, ਧਾਣ ਦੇ ਫਾਈਨ ਵਾਲਾ ਬੰਦੇ ਕੋਲੇ ਆਪਦੇ ਕੋਲੇ ਹੈ ਨੀ, ਕਿਸੇ ਨੂੰ ਕੀ ਦੇਊਗਾ।
ਠੀਕ ਹੈ ਜੀ, ਚਲੋ ਫਿਰ ਰਾਜੀ ਭੰਗੂ ਸਿੰਗਾਪੁਰ ਤੋਂ ਜੀ ਤੁਹਾਨੂੰ ਫਾਈਨ ਲਾਉਣ ਬਾਰੇ ਸੋਚ ਰਹੇ ਸੀ ਤੇ ਹੁਣ ਉਹਨਾਂ ਨੂੰ ਪਤਾ ਲੱਗ ਹੀ ਗਿਆ। ਹਾਂਜੀ ਰਾਜੀ ਜੀ, ਫਿਰ ਤੁਸੀਂ ਸੋਚ ਲਓ ਕਿ ਬਰਾੜ ਸਾਹਿਬ ਨੂੰ ਫਾਈਨ ਕਿਹੜਾ ਕਰਨਾ ਵਾ। ਸੋ ਜੀ ਖਬਰਾਂ ਦੇ ਵਿੱਚ ਗੱਲ ਕਰਦੇ ਆ ਆਪਾਂ,
ਜੇ ਤਾਂ ਰਾਜੀ ਜੀ ਡਿਸਾਈਡ ਕਰ ਲੈਣਗੇ, ਮਾਫੀ ਚਾਹੁੰਦਾ ਬੋਬੀ, ਜੇ ਤਾਂ ਰਾਜੀ ਜੀ ਖੁਦ ਡਿਸਾਈਡ ਕਰ ਲੈਣਗੇ ਫਾਈਨ ਦਾ ਤਾਂ ਠੀਕ ਆ, ਨਹੀਂ ਤਾਂ ਮੈਂ ਉਹਨਾਂ ਨੂੰ ਇੱਕ ਆਈਡੀਆ ਦੇ ਸਕਦਾ ਵੀ ਮੈਨੂੰ ਸਿੰਗਾਪੁਰ ਫੜ ਕੇ ਰੱਖਣਗੇ, ਸੋ ਇਹ ਮੇਰਾ ਜੁਰਮਾਨਾ ਲਾ ਸਕਦੇ ਆ, ਤੇ ਮੈਂ ਪੰਜ ਚਾਰ ਦਿਨ ਔਖਾ ਸੌਖਾ ਫਿਰ ਸਿੰਗਾਪੁਰ ਚ ਇਹਨਾਂ ਦੀ ਕਾਰ ਚ ਬੈਠ ਕੇ ਜਿੱਥੇ ਮਰਜ਼ੀ ਇਹ ਮੈਨੂੰ ਘੁਮਾਈ ਜਾਣ, ਮੈਂ ਆਪੇ ਔਖਾ ਸੌਖਾ ਚੱਲੂਗਾ ਜੀ।
ਕਿਆ ਬਾਤ ਆ, ਤੁਸੀਂ ਤਾਂ ਆਪਦੇ ਆਪ ਨੂੰ ਜੁਰਮਾਨਾ ਵੀ ਬੜਾ ਵਧੀਆ ਲਾ ਲਿਆ, ਮੈਂ ਤਾਂ ਸੋਚਿਆ ਸੀ ਤੁਹਾਡੇ ਤੋਂ ਅੱਜ ਲਾਈਵ ਗਾਣਾ ਸੁਣਨਗੇ ਉਹ ਕੋਈ।
ਸੁਣਾਉਂਦੇ ਜੀ ਗਾਣਾ ਵੀ ਕੋਈ ਦਿੱਕਤ ਨੀ, ਪਰ ਜਿਹੜੀ ਆਵਾਜ਼ ਆ ਗਲੇ ਨਾਲ ਹੀ ਗਾਣਾ ਸੁਣਾਇਆ ਜਾਂਦਾ, ਤੇ ਗਲਾ ਅੱਜ ਸਾਥ ਨੀ ਦੇ ਰਿਹਾ, ਨਹੀਂ ਤਾਂ ਗਾਣਾ ਸੁਣਾਉਂਦੇ।
ਚਲੋ ਠੀਕ ਆ ਜੀ, ਦੇਖਦੇ ਆ ਤੁਹਾਨੂੰ ਕਿੱਦਾਂ ਦਾ ਫਾਈਨ ਮਿਲਦਾ ਵਾ। ਤੇ ਖਬਰਾਂ ਬਾਰੇ ਗੱਲ ਕਰਦੇ ਆ ਜੀ, ਪਹਿਲੀ ਖਬਰ ਆ ਕਸ਼ਮੀਰ ਤੋਂ, ਕਹਿੰਦੇ ਕਿ ਜਹਨਮ ਨਹੀਂ ਬਣਨ ਦੇਵਾਂਗੇ ਕਸ਼ਮੀਰ ਨੂੰ, ਤੇ ਮਹਿਬੂਬਾ ਨੇ ਦਿਖਾਏ ਤੇਵਰ। ਸੋ ਇਹ ਕਿੱਦਾਂ ਦੇ ਤੇਵਰ ਆ ਤੇ ਕੀ ਅੱਗੇ ਕਸ਼ਮੀਰ ਦੀ ਜਿਹੜੀ ਦਿਸ਼ਾ ਵਾ ਉਹਨੂੰ ਸੁਧਾਰਨ ਲਈ ਕੀ ਹੋ ਰਿਹਾ ਵਾ, ਉਸਦੇ ਬਾਰੇ ਬਰਾੜ ਸਾਹਿਬ ਤੁਹਾਡਾ ਕੀ ਵਿਚਾਰ ਆ?
ਬਿਲਕੁਲ ਜੀ, ਕੁਝ ਤਾਂ ਥੋੜਾ ਜਿਹਾ ਇਹ ਨਾ ਅਖਬਾਰਾਂ ਦੀ ਵੀ ਮੈਨੂੰ ਪਹਿਲਾਂ ਗੱਲ ਕਰਨੀ ਪੈਣੀ ਆ, ਜਿਹੜੀ ਜਦੋਂ ਜੰਮੂ ਕਸ਼ਮੀਰ ਦੀ ਗੱਲ ਆਉਂਦੀ ਆ ਜਾਂ ਪਾਕਿਸਤਾਨ ਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੇ ਸ਼ਬਦ ਆ ਜਿਹੜੇ ਉਹ ਉਰਦੂ ਦੇ ਵਿੱਚ, ਸੋ ਕਈ ਵਾਰੀ ਖਬਰ ਦਾ ਰੁੱਖ ਹੀ ਬਦਲ ਜਾਂਦਾ। ਹੁਣ ਜਿਹੜੀ ਇਹ ਖਬਰ ਦਾ ਟਾਈਟਲ ਆ ਜਾਂ ਦੇਖਿਆ ਜਾਵੇ ਤਾਂ ਜਹੰਨਮ ਤੇ ਮਹਿਬੂਬਾ ਇਹ ਸ਼ਬਦ ਆ ਜਿਹੜੇ ਇਹ ਉਰਦੂ ਦੇ ਵਿੱਚੋਂ ਨਿਕਲ ਕੇ ਆਏ ਸ਼ਬਦ ਆ, ਸਰਹੱਦ ਜਾਂ ਬਹੁਤ ਸਾਰੇ ਇਹੋ ਜਿਹੇ, ਤੇ ਕਈ ਖਬਰਾਂ ਦੇ ਵਿੱਚ ਤਾਂ ਫਿਰ ਉਹ ਮਜ਼ਾਕੀਆ ਗੱਲਾਂ ਵੀ ਬਣ ਜਾਂਦੀਆਂ ਵੀ ਜਦੋਂ ਇੱਕ ਮੁੱਖ ਮੰਤਰੀ ਹੈ ਤਾਂ ਉਹਦਾ ਨਾਂ ਹੀ ਮਹਿਬੂਬਾ, ਤੇ ਕਾਫੀ ਔਖਾ ਹੋ ਜਾਂਦਾ ਅਖਬਾਰ ਨੂੰ ਵੀ ਟਾਈਟਲ ਲਿਖਣਾ, ਤੇ ਜਹੰਨਮ ਜਿਹਨੂੰ ਕਹਿ ਜਾਂਦਾ ਜੀ ਨਰਕ ਕਹਿ ਸਕਦੇ ਆ, ਤਾਂ ਉਹ ਨਰਕ ਜੰਨਤ ਤੇ ਜਹੰਨਮ ਇਹ ਦੋ ਸ਼ਬਦ ਆ। ਸੋ ਕਸ਼ਮੀਰ ਨੂੰ ਇੱਕ ਪਾਸੇ ਜੰਨਤ ਕਿਹਾ ਜਾਂਦਾ ਤੇ ਦੂਜੇ ਪਾਸੇ ਉਹ ਜਹੰਨਮ ਆ ਜਿਹੜਾ ਬਣਾਇਆ ਜਾ ਰਿਹਾ। ਸੋ ਇਹਦੇ ਵਿਚਾਲੇ ਮਹਿਬੂਬਾ ਨੇ ਜਿਹੜਾ ਇਹ ਬਿਆਨ ਦਾਗਿਆ ਆਪਦਾ, ਉਹ ਕਹਿੰਦੀ ਹੈ ਵੀ ਜਿਹੜੀ ਇਹ ਜੰਨਤ ਹੈ ਜੰਨਤ ਹੀ ਰਹੂਗੀ, ਇਹਨੂੰ ਜਹੰਨਮ ਨਹੀਂ ਬਣ ਦਿੱਤਾ ਜਾਊਗਾ। ਜਹਨਮ ਦੇ ਮਾਮਲੇ ਚ ਅਸੀਂ ਦੇਖ ਹੀ ਰਹੇ ਹਾਂ ਜੀ। ਵੈਸੇ ਤਾਂ ਸਾਡੇ ਬਹੁਤ ਸਾਰੇ ਲਿਸਨਰ ਨੇ ਜਦੋਂ ਦੀ ਸੁਰਤ ਸੰਭਾਲੀ ਆ ਉਦੋਂ ਦੀ ਕਸ਼ਮੀਰ ਦੀਆਂ ਇਹ ਜਿਹੀਆਂ ਖਬਰਾਂ ਸੁਣਦੇ ਪੜ੍ਹਦੇ ਆਏ ਹੋਣੇ। ਅਜੇ ਅਸੀਂ ਤਾਂ ਬਹੁਤ ਅਸੀਂ ਸਮਝ ਸਕਦੇ ਹਾਂ ਵੀ ਉਹ ਜੰਨਤ ਬਾਰੇ ਕਿਹੋ ਜਿਹਾ ਮਾਹੌਲ ਹੁੰਦਾ ਜੀ ਜਦੋਂ ਉੱਥੇ 80 ਦੇ ਦੌਰ ਦੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਤੇ ਜਾਂ ਜਿਹੜੀ ਉੱਥੋਂ ਦੀ ਝੀਲ ਦੇ ਆ ਜਿਹੜੀਆਂ ਡੱਲ ਲੇਕ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਨ ਉਹ ਸ਼ਾਂਤੀ ਵੇਲੇ ਦੀਆਂ ਗੱਲਾਂ। ਪਰ ਹੁਣ ਤਾਂ ਜਿਹੜਾ ਅੱਜ ਦੀ ਪੀੜ੍ਹੀ ਆ ਉਹਨੇ ਤਾਂ ਸ਼ਾਂਤੀ ਕਿਸੇ ਦੇਖੀ ਨੀ ਕਸ਼ਮੀਰ ਦੇ ਵਿੱਚ ਤੇ ਉਹਨਾਂ ਦੇ ਤਾਂ ਜੇ ਕਾਮ ਅੱਗੇ ਸੁਪਨਾ ਹੁੰਦਾ ਸੀ ਹਰ ਇੱਕ ਬੰਦੇ ਦਾ ਜਿਹੜਾ ਨਾਰਥ ਇੰਡੀਆ ਰਹਿੰਦਾ ਸੀ ਜ਼ਿਆਦਾਤਰ ਉਹਨਾਂ ਦਾ ਸੁਪਨਾ ਹੁੰਦਾ ਸੀ ਸ਼ਿਮਲਾ ਲਦਾਖ ਲੇਹ ਲਦਾਖ ਮਸੂਰੀ ਤੇ ਉਦੋਂ ਅਖੀਰਲੀ ਜਿਹੜੀ ਲਾਸਟ ਮੰਜ਼ਿਲ ਉਹ ਜੰਮੂ ਕਸ਼ਮੀਰ ਹੁੰਦੀ ਸੀ। ਪਰ ਜਿਹੜੀ ਪੋਜੀਸ਼ਨ ਇਹ ਆ ਚੁੱਕੀ ਆ ਮਨ ਦੇ ਵਿੱਚ ਸੋਚ ਵੀ ਨੀ ਆਉਂਦੀ ਵੀ ਅਸੀਂ ਜੰਮੂ ਕਸ਼ਮੀਰ ਜਾਣਾ। ਉਹ ਕਿਉਂ ਨੀ ਆਉਂਦੀ? ਉਹ ਇਹੀ ਹੈ ਜੀ ਵੀ ਉਹ ਜੰਨਤ ਦੀ ਥਾਂ ਤੇ ਜਹੰਨਮ ਬਣ ਚੁੱਕਿਆ। ਭਾਵੇਂ ਲੱਖ ਸਿਆਸੀ ਲੋਕ ਕਹਿਣ ਵੀ ਉਹਨੂੰ ਬਣ ਨੀ ਦਿੱਤਾ ਜਾਵੇਗਾ ਪਰ ਉਹ ਬਣ ਹੀ ਚੁੱਕਿਆ। ਦੇਖੋ ਪਿਛਲੇ 46-47 ਦਿਨ ਹੋ ਗਏ ਤੇ ਉੱਥੇ ਦਾ ਜਿਹੜਾ ਲਾਲ ਚੌਂਕ ਆ ਜਿਹੜਾ ਕਿ ਇੰਨਾ ਇੱਕ ਰਸ਼ ਭਰਿਆ ਏਰੀਆ ਜਾਂ ਇੱਕ ਪ੍ਰਾਈਮ ਲੋਕੇਸ਼ਨ ਆ ਜਿਹੜੀ ਕਸ਼ਮੀਰ ਜੰਮੂ ਕਸ਼ਮੀਰ ਦੀ ਉਸ ਦੇ ਵਿੱਚ ਸਿਰਫ ਪੱਥਰ ਜਾਂ ਕੁਛ ਨੀ ਇੱਕ ਜਹੰਨਮ ਦੀਆਂ ਨਿਸ਼ਾਨੀਆਂ ਹੀ ਆ। ਪਰ ਕੱਲ ਦੇ ਜਿਹੜੇ ਰਾਜਨਾਥ ਸਿੰਘ ਗਏ ਹੋਏ ਆ ਜਿਹੜੇ ਜੰਮੂ ਕਸ਼ਮੀਰ ਦੇ ਦੌਰੇ ਤੇ ਉਹਨਾਂ ਨੇ ਕੱਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਸੀ ਮੁਹੰਮਦ ਮੁਫਤੀ ਮਹਿਬੂਬਾ ਮੁਹੰਮਦ ਦੇ ਨਾਲ ਮਿਲ ਕੇ ਤਾਂ ਉਹਨਾਂ ਨੇ ਉਹਦੇ ਵਿੱਚ ਜਿਹੜੇ ਕਾਫੀ ਗੁੱਸੇ ਵਾਲੇ ਤੇਵਰ ਦਿਖਾਈ ਦਿੱਤੇ ਇੱਥੋਂ ਤੱਕ ਕਿ ਮਹਿਬੂਬਾ ਨੂੰ ਛੱਡ ਕੇ ਵੀ ਜਾਣਾ ਪਿਆ ਪ੍ਰੈਸ ਕਾਨਫਰੰਸ ਜਦੋਂ ਪੱਤਰਕਾਰਾਂ ਨੇ 2010 ਤੇ 2016 ਨੂੰ ਬਰਾਬਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਖ਼ਤ ਲਹਿਜੇ 'ਚ ਕਿਹਾ ਵੀ ਉਹ ਕੋਈ ਦੁੱਧ ਜਾਂ ਟੋਫੀਆਂ ਖਰੀਦਣ ਗਏ ਲੋਕ ਨਹੀਂ ਸੀ ਜਿਨ੍ਹਾਂ ਦੇ ਉੱਤੇ ਸ਼ਿਕਾਰ ਕੀਤਾ ਜਿਨ੍ਹਾਂ ਦੇ ਉੱਤੇ ਫੌਜ ਨੇ ਗੋਲੀ ਚਲਾਈ ਉਹ ਪੱਥਰ ਮਾਰ ਸਨ। ਸੋ ਜੇ ਕੋਈ ਬੰਦਾ ਪੱਥਰ ਮਾਰਦਾ ਤਾਂ ਫੌਜ ਹੁਣ ਖਾ ਥੋੜਾ ਸਕਦੀ ਹੈ ਉਹਨੂੰ ਵੀ ਤਾਂ ਮੂਹਰੋਂ ਜਵਾਬ ਕਰ ਦੇਣਾ ਪੈਣਾ। ਪਰ ਮੈਂ ਇੱਕ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਆ ਵੀ ਜਿੱਥੇ ਬੀਜੇਪੀ ਦੇ ਆਉਣ ਵੇਲੇ ਇਹ ਆਸ ਕੀਤੀ ਜਾ ਰਹੀ ਸੀ ਵੀ ਬੀਜੇਪੀ ਆਉਣ ਸਾਰ ਪਾਕਿਸਤਾਨ ਨੂੰ ਨੱਪ ਲੂਗੀ ਉਹਦੇ ਉਹਨੂੰ ਕੜੱਕੀ ਚ ਫਸਾ ਲੂਗੀ ਉਹਦੇ ਤੇ ਅਟੈਕ ਕਰੂਗੀ। ਪਰ ਇਹਦੇ ਉਲਟ ਬੀਜੇਪੀ ਦੇ ਪਹਿਲੇ 1.5-2 ਸਾਲ ਕੋਈ ਐਕਸ਼ਨ ਪਾਕਿਸਤਾਨ ਦੇ ਖਿਲਾਫ਼ ਲੈਣ ਦੀ ਥਾਂ ਤੇ ਪਾਕਿਸਤਾਨ ਨਾਲ ਬਹੁਤ ਸਾਰੀ ਦੋਸਤਾਨਾ ਕੁਝ ਇੱਕ ਸਟੈਪ ਵੀ ਸੀਗੇ ਪਰ ਅਖੀਰ ਕੋਈ ਵੀ ਜਿਹੜੀ ਤਣ ਪੱਤਣ ਗੱਲ ਨਹੀਂ ਲੱਗਦੀ ਦਿਖੀ ਤਾਂ ਹੁਣ ਭਾਜਪਾ ਦੇ ਤੇਵਰ ਜਿਹੜੇ ਜਿਹਨਾਂ ਦੀ ਲੋਕਾਂ ਨੂੰ ਆਸ ਸੀ ਇਲੈਕਸ਼ਨਾਂ ਵੇਲੇ ਉਹ ਹੁਣ ਸਾਹਮਣੇ ਆਉਂਦੇ ਜਾ ਰਹੇ ਆ ਕਿਉਂਕਿ ਪਿਛਲੇ ਦਿਨੀ ਜਦੋਂ ਰਾਜਨਾਥ ਪਾਕਿਸਤਾਨ ਗਏ ਸੀ ਉਦੋਂ ਵੀ ਉਹਨਾਂ ਦੇ ਸਖ਼ਤ ਰੁੱਖ ਤੇ ਸਖ਼ਤ ਬੋਲੀ ਨੇ ਕਾਫੀ ਜਿਹੜਾ ਇੱਕ ਆਪਣਾ ਰੁੱਖ ਸਾਹਮਣੇ ਲਿਆਂਦਾ ਸੀ ਤੇ ਕੱਲ ਵੀ ਉਹਨਾਂ ਨੇ ਜਿਹੜਾ ਬਹੁਤ ਸਖ਼ਤ ਰੁੱਖ ਅਪਣਾਇਆ ਹੋਇਆ। ਇਹੋ ਜਿਹੇ ਟਾਈਮ ਦੇ ਵਿੱਚ ਜਦੋਂ ਇੰਨੀ ਕੁ ਅੱਗ ਲੱਗੀ ਹੋਵੇ 50 ਦਿਨਾਂ ਦੇ ਕਰੀਬ ਇੱਕ ਕਰਫਿਊ ਲੱਗਿਆ ਹੋਵੇ ਤੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਲਈ ਕਾਫੀ ਔਖਾ ਹੋ ਜਾਂਦਾ ਉਹ ਜੇ ਸਟੇਟ ਦੇ ਵਿੱਚ ਜਾਣਾ ਤੇ ਉਹ ਜਾਣਾ ਵੀ ਨਹੀਂ ਚਾਹੁੰਦੇ ਹੁੰਦੇ ਉਹ ਬੈਠੇ ਦਿੱਲੀ ਚੋਂ ਕੰਟਰੋਲ ਕਰਨਾ ਚਾਹੁੰਦੇ ਹੁੰਦੇ ਆ। ਪਰ ਰਾਜਨਾਥ ਸਿੰਘ ਦਾ ਤਕੜਾ ਫੈਸਲਾ ਜੀ ਉਹ ਜਿਹੜੇ 2-3 ਦਿਨਾਂ ਦੇ ਦੌਰੇ ਦੇ ਉੱਤੇ ਗਏ ਆ ਜ਼ਮੀਨੀ ਸੱਚਾਈ ਸਮਝਣ ਗਏ ਆ ਭਾਵੇਂ ਜ਼ਮੀਨੀ ਸੱਚਾਈ ਉਹਨਾਂ ਤੋਂ ਕੋਹਾਂ ਦੂਰ ਕਰ ਦਿੱਤੀ ਜਾਂਦੀ ਹੈ ਵੀ ਇੱਕ ਸੱਚਾਈ ਆ ਕਿਉਂਕਿ ਇੱਕ ਆਮ ਬੰਦਾ ਜੇ ਜੰਮੂ ਕਸ਼ਮੀਰ ਜਾਂਦਾ ਤੇ ਉਹ ਸੱਚਾਈ ਜਾਣ ਸਕਦਾ। ਇੱਕ ਜਦੋਂ ਬੀਆਈਪੀ ਜਾਂਦਾ ਤਾਂ ਉਹਦੇ ਲਈ ਪਹਿਲਾਂ ਪਲੇਟਫਾਰਮ ਬਣਾ ਦਿੱਤਾ ਜਾਂਦਾ ਸਾਫ਼ ਸਫਾਈਆਂ ਜਾਂ ਇਹੋ ਜਿਹੀਆਂ ਚੀਜ਼ਾਂ ਹਟਾ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਗਲਤ ਸੁਨੇਹਾ ਦੇਣ। ਪਰ ਫਿਰ ਵੀ ਇੱਕ ਜ਼ਮੀਨੀ ਪੱਧਰ ਦੇ ਉੱਤੇ ਉਹ ਗੱਲਬਾਤ ਕਰ ਰਹੇ ਆ ਤੇ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਜੰਮੂ ਕਸ਼ਮੀਰ ਦੇ ਵਿੱਚ ਕੁਝ ਸਖ਼ਤ ਕਦਮ ਸਰਕਾਰ ਚੱਕੂਗੀ ਤੇ ਵਾਕਿਆ ਜਹੰਨਮ ਬਣਨ ਤੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰੂਗੀ
ਜੀ। ਸੋ ਬ੍ਰਾਟ ਸਾਹਿਬ ਅਗਲੀ ਖਬਰ ਆ ਆਮ ਆਦਮੀ ਪਾਰਟੀ ਦੀ ਤੇ ਕਹਿ ਰਹੇ ਆ ਕਿ ਛੋਟੇਪੁਰ ਦੀ ਅੱਜ ਹੋ ਸਕਦੀ ਆ ਛੁੱਟੀ ਤੇ ਨਾਲ ਦੀ ਨਾਲ ਇਹ ਵੀ ਆ ਕਿ ਅੱਜ ਉਹ ਪ੍ਰੈਸ ਕਾਨਫਰੰਸ ਦੇ ਦੌਰਾਨ ਕਰਨਗੇ ਵੱਡਾ ਖੁਲਾਸਾ।
ਦੇਖੋ ਪਿਛਲੇ ਇੱਕ ਹਫ਼ਤੇ ਤੋਂ ਸੁੱਚਾ ਸਿੰਘ ਛੋਟੇਪੁਰ ਦੇ ਉੱਤੇ ਜਿਹੜਾ ਹਫ਼ਤਾ ਤਾਂ ਨਹੀਂ ਕਹਿ ਸਕਦਾ ਮੈਂ ਪਿਛਲੇ ਇੱਕ ਮਹੀਨੇ ਤੋਂ ਕਹਾਂਗੇ ਜਦੋਂ ਤੋਂ ਸੁੱਚਾ ਸਿੰਘ ਛੋਟੇਪੁਰ ਦੀ ਗੈਰ ਹਾਜ਼ਰੀ ਰੜਕਦੀ ਰਹੀ ਹੈ ਤੇ ਵੱਡੀ ਗੈਰ ਹਾਜ਼ਰੀ ਜਦੋਂ ਟਿਕਟਾਂ ਦੇ ਵੰਡ ਦੇ ਵੇਲੇ ਸਾਹਮਣੇ ਆਈ ਤਾਂ ਉਦੋਂ ਹੀ ਪਤਾ ਲੱਗਣ ਲੱਗ ਗਿਆ ਸੀ ਵੀ ਜਿਹੜੀ ਅੰਦਰ ਗੜਬੜ ਚੱਲ ਰਹੀ ਆ ਤਾਂ ਉਹ ਗੜਬੜ ਦਾ ਜਿਹੜਾ ਹੁਣ ਸਾਹਮਣੇ ਆ ਗਿਆ ਜੀ ਬਹੁਤ ਸਾਰੀਆਂ ਲੇਲੇ ਪੇਪੇ ਕੀਤੇ ਗਏ ਬਹੁਤ ਸਾਰੇ ਪੋਚੇ ਮਾਰੇ ਗਏ ਵੀ ਛੋਟੇਪੁਰ ਸਾਹਿਬ ਨੂੰ ਜਾਮ ਚ ਵੀ ਫਸਾਇਆ ਗਿਆ ਟ੍ਰੈਫਿਕ ਜਾਮ ਚ ਵੀ ਇਹੋ ਜਿਹੀਆਂ ਪਿਆਣਬਾਜ਼ੀਆਂ ਵੀ ਕੀਤੀਆਂ ਗਈਆਂ ਪਰ ਸੱਚਾਈ ਇਹਦੇ ਉਲਟ ਸੀ ਜੀ। ਇਹ ਤਕਰੀਬਨ ਪਿਛਲੇ 2-3 ਮਹੀਨਿਆਂ ਤੋਂ ਜਦੋਂ ਦੀ ਕੋਈ ਇੱਕ ਵੀਡੀਓ ਕਹਿੰਦੇ ਆ ਅਰਵਿੰਦ ਕੇਜਰੀਵਾਲ ਹੋਰਾਂ ਕੋਲ ਪਹੁੰਚੀ ਸੀ ਉਹ ਦੇ ਵਿੱਚ ਆਪਰੇਸ਼ਨ ਦੇ ਵਿੱਚ ਉਹ ਕਿਸੇ ਤੋਂ ਪੈਸੇ ਲੈਂਦੇ ਦੇਖੇ ਗਏ ਆ ਕੋਈ ਲਿਫਾਫਾ ਲੈਂਦੇ ਦੇਖੇ ਗਏ ਪੈਸੇ ਨਹੀਂ ਕਹਿ ਸਕਦੇ ਆਪਾਂ ਇੱਥੇ ਤਾਂ ਉਸ ਦੇ ਵਿੱਚ ਕਿਸੇ ਨੂੰ ਆਸ਼ਵਾਸਨ ਦਿੰਦੇ ਵੀ ਦੇਖੇ ਗਏ ਆ ਵੀ ਤੁਹਾਨੂੰ ਕੁਛ ਅਹੁਦਾ ਦਿੱਤਾ ਜਾਏਗਾ ਜਦੋਂ ਸਰਕਾਰ ਬਣਦੀ ਆ। ਸੋ ਉਹਨਾਂ ਗੱਲਾਂ ਦਾ ਕਹਿੰਦੇ ਜਦੋਂ ਤੋਂ ਕੇਜਰੀਵਾਲ ਕੋਲ ਪਹੁੰਚੀਆਂ ਸਨ ਤਾਂ ਕੇਜਰੀਵਾਲ ਹੋਰਾਂ ਨੇ ਉਦੋਂ ਤੋਂ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਕੱਟ ਨੂੰ ਇੱਕੇਦਮ ਜੇ ਤੁਸੀਂ ਲਾਗੂ ਕਰਦੇ ਆ ਤਾਂ ਕਈ ਵਾਰੀ ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਜਾਂ ਕਈ ਵਾਰੀ ਉਹ ਬੈਕਫਾਇਰ ਕਰ ਜਾਂਦਾ। ਸੋ ਇਸ ਲਈ ਆਮ ਆਦਮੀ ਪਾਰਟੀ ਨੇ ਇਸ ਵਾਰ ਥੋੜੀ ਸਿਆਣਪ ਵਰਤੀ ਵੀ ਉਹਨੂੰ ਇੱਕ ਮਹੀਨਾ ਡੇਢ ਮਹੀਨਾ ਦੋ ਮਹੀਨੇ ਲਮਕਾਇਆ ਕੇਸ ਤੇ ਹੌਲੀ ਹੌਲੀ ਜਿਹੜਾ ਛੋਟੇਪੁਰ ਨੂੰ ਹਾਸ਼ੀਏ ਤੇ ਲੈ ਗਏ ਆ। ਤੇ ਹੁਣ ਹਾਸ਼ੀਏ ਦੇ ਉੱਤੇ ਜਾਣ ਤੋਂ ਪਹਿਲਾਂ ਇਹ ਤਾਂ ਹੁਣ ਗੱਲ ਬਣੀ ਆਈ ਆ ਜੀ ਵੀ ਜੋ ਮੱਛੀ ਆ ਜੋ ਤੜਫੂਗੀ ਅਖੀਰਲੇ ਟਾਈਮ ਦੇ ਵਿੱਚ ਜੋ ਉਹਨੂੰ ਪਾਣੀ ਤੋਂ ਦੂਰ ਕਰਦੇ ਆ ਤੇ ਉਹਨੇ ਤੜਫਣਾ ਹੀ ਆ। ਸੋ ਛੋਟੇਪੁਰ ਨੇ ਵੀ ਜਿਹੜਾ ਆਪਦਾ ਰਿਐਕਸ਼ਨ ਦਿਖਾਉਣਾ ਤੇ ਹੋ ਸਕਦਾ ਛੋਟੇਪੁਰ ਆਪਦੀ ਥਾਂ ਤੇ ਸਾਫ਼ ਸੁਥਰੇ ਵੀ ਹੋਣ ਕਿਉਂਕਿ ਸਾਡਾ ਕੋਈ ਹੱਕ ਨਹੀਂ ਬਣਦਾ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਗੱਲ ਤੋਂ ਅਸੀਂ ਛੋਟੇਪੁਰ ਤੇ ਇਲਜ਼ਾਮ ਲਾਈਏ ਜਾਂ ਅਸੀਂ ਉਹਨੂੰ ਦੋਸ਼ੀ ਗਰਦਾਣ ਦਈਏ। ਦੋਸ਼ੀ ਤਾਂ ਉਹ ਫੇਰ ਹੀ ਗਰਦਾਣੇ ਜਾਣਗੇ ਜੇ ਕਾਨੂੰਨ ਤੌਰ ਦੇ ਉੱਤੇ ਕੁਛ ਹੋ ਜਾਂਦਾ। ਇੱਕ ਪਾਰਟੀ ਦੇ ਮੁੱਢ ਤੋਂ ਜੁੜੇ ਹੋਏ ਬੰਦੇ ਨੂੰ ਤੇ ਉਹ ਵੀ ਸੁਪਰੀਮ ਬੰਦੇ ਨੂੰ ਏਦਾਂ ਹਟਾਇਆ ਜਾਵੇ ਤਾਂ ਉਹਦਾ ਰਿਐਕਸ਼ਨ ਤਾਂ ਆਉਣਾ ਲਾਜ਼ਮੀ ਆ। ਸੋ ਇਹ ਤਾਂ ਹੁਣ ਸੋਚੋ ਨਾ ਤੁਸੀਂ ਵੀ ਆਉਣ ਵਾਲੇ ਜਿਹੜੇ ਹਫ਼ਤਾ ਉਹ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਨਾ ਲੱਗਣਗੇ ਚਿੱਕੜ ਨਾ ਸਿੱਟਿਆ ਜਾਊਗਾ। ਉਹ ਤਾਂ ਹੁਣ ਕਾਊਂਟਰ ਅਟੈਕ ਹੋਣਗੇ ਜੀ ਬਰਾਬਰ ਦੇ ਉੱਤੇ ਜਿਹੜੀਆਂ ਬਿਆਨਬਾਜ਼ੀਆਂ ਹੋਣਗੀਆਂ ਉਹ ਤਾਂ ਕੱਲ ਪਰਸੋਂ ਤੋਂ ਰੋਜ਼ ਅਖਬਾਰ ਜਾਂ ਟੀਵੀਆਂ ਦੇ ਉੱਤੇ ਗੱਲਾਂ ਆਉਣਗੀਆਂ ਵੀ ਛੋਟੇਪੁਰ ਨੇ ਇਹ ਖੁਲਾਸਾ ਕੀਤਾ ਇਹ ਖੁਲਾਸਾ ਕੀਤਾ। ਕਿਉਂਕਿ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਹਾਡੀ ਬਣੀ ਹੁੰਦੀ ਹੈ ਤੁਸੀਂ ਦੋਸਤ ਹੁੰਦੇ ਹੋ ਤੁਸੀਂ ਇੱਕ ਪਰਿਵਾਰ ਹੁੰਦੇ ਹੋ ਉਦੋਂ ਸਾਰੀਆਂ ਗੱਲਾਂ ਦੇ ਉੱਤੇ ਪਰਦੇ ਪੈ ਜਾਂਦੇ ਆ ਤੇ ਤੁਸੀਂ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਵੀ ਇੱਕ ਦੂਜੇ ਨਾਲ ਕਰ ਲੈਂਦੇ ਹੋ। ਪਰ ਜਦੋਂ ਕਿਤੇ ਟੁੱਟ ਫੁੱਟ ਹੋ ਜਾਂਦੀ ਇਹੋ ਜਿਹੀ ਕਿਸਮ ਦੀ ਤਾਂ ਫਿਰ ਉਦੋਂ ਦਿਲ ਦੀਆਂ ਗੱਲਾਂ ਜਿਹੜੀਆਂ ਆਮ ਜਨਤਾ ਦੇ ਸਾਹਮਣੇ ਲਿਆਉਣ ਤੋਂ ਕੋਈ ਜਿਗਰੇ ਵਾਲਾ ਹੀ ਰੋਕ ਸਕਦਾ। ਜਿਹੜੇ ਬੰਦੇ ਨੂੰ ਕਿਤੇ ਨਾ ਕਿਤੇ ਆਸ ਦੀ ਕਿਰਨ ਹੋਵੇ ਵੀ ਫੇਰ ਟੁੱਟੀ ਗੰਢੀ ਜਾ ਸਕਦੀ ਹੈ ਜਾਂ ਫੇਰ ਮੌਕੇ ਤੇ ਅਸੀਂ ਦੋਸਤ ਬਣ ਸਕਦੇ ਹਾਂ। ਸੋ ਇੱਥੇ ਉਹੀ ਗੱਲ ਆ ਜਾਂਦੀ ਹੈ ਵੀ ਕਹਿੰਦੇ ਜੀ ਇੰਨੀ ਕੁ ਨਾ ਕਰੋ ਵੀ ਜੇ ਤੁਸੀਂ ਮੁੜ ਕੇ ਦੋਸਤ ਬਣੋ ਤਾਂ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ। ਤਾਂ ਇਹ ਹੁਣ ਦੇਖਣਾ ਕਿ ਜਾਂਦੇ ਆ। ਪਰ ਕੁੱਲ ਮਿਲਾ ਕੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਬਿਲਕੁਲ ਹੋਣਗੇ। ਮੈਂ ਦਾਅਵਾ ਕਰ ਸਕਦਾ ਵੀ ਜਿਹੜੇ ਸੁੱਚਾ ਸਿੰਘ ਛੋਟੇਪੁਰ ਕੋਲ ਵੀ ਬਹੁਤ ਸਾਰੇ ਇਹ ਜੇ ਖੁਲਾਸੇ ਹੋਣਗੇ ਜਿਹੜੇ ਉਹ ਕਰਨਗੇ ਕਿਉਂਕਿ ਪਿਛਲੇ 30 ਸਾਲਾਂ ਤੋਂ ਤਕਰੀਬਨ ਉਹ ਸਿਆਸਤ ਚ ਆ ਤੇ ਸਿਆਸੀ ਬੰਦੇ ਹਮੇਸ਼ਾ ਇੱਕ ਰੌਲਾ ਗੋਲਾ ਫੋਲਡਰ ਲਾ ਕੇ ਰੱਖਦੇ ਆ ਤੇ ਉਸ ਰੌਲੇ ਗੋਲੇ ਫੋਲਡਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਵੀ ਸਾਹਮਣੇ ਆਉਣੀਆਂ ਜਿਹੜੀਆਂ ਹੁਣ ਕੱਢ ਕੇ ਇੱਕ ਇੱਕ ਤੀਰ ਆ ਜਿਹੜੇ ਉਹਨਾਂ ਤਰਕਸ਼ ਭਰਿਆ ਹੋਣਾ ਉਹ ਚਲਾਉਣਗੇ। ਪਰ ਇਹ ਵੱਖਰੀ ਗੱਲ ਆ ਵੀ ਜਦੋਂ ਇੱਕ ਡਿਪੈਂਡ ਕਰਦਾ ਮੂਹਰਲੇ ਭਲਵਾਨ ਦਾ ਕੱਦ ਕਾਠ ਵੱਡਾ ਹੋ ਜਾਂਦਾ ਜਦੋਂ ਉਹਦੇ ਚ ਤਾਕਤ ਜ਼ਿਆਦਾ ਹੋ ਜਾਂਦੀ ਆ ਮਜ਼ਬੂਤੀ ਜ਼ਿਆਦਾ ਹੋ ਜਾਂਦੀ ਆ ਤੇ ਉਦੋਂ ਇਕੱਲੇ ਭਲਵਾਨ ਦੀ ਜਾਂ ਛੋਟੇ ਭਲਵਾਨ ਦੇ ਤੀਰ ਆ ਉਹ ਰਾਹਾਂ ਚ ਹੀ ਰਹਿ ਜਾਂਦੇ ਉਹਦੇ ਤੱਕ ਪਹੁੰਚਦੇ ਨੀ। ਇਹ ਇੱਕ ਕਾਰਨ ਵੀ ਹੋ ਸਕਦਾ। ਪਰ ਕੁੱਲ ਮਿਲਾ ਕੇ ਜਿਹੜਾ ਆਉਣ ਵਾਲਾ ਟਾਈਮ ਆ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਡਿਸੀਜਨ ਜਿਹੜਾ ਲਿਆ ਜਾ ਰਿਹਾ ਛੋਟੇਪੁਰ ਨੂੰ ਲਾਂਭੇ ਕਰਨ ਦਾ ਤੇ ਉਹਦਾ ਦੂਜੀਆਂ ਸਿਆਸੀਆਂ ਵੀ ਬਹੁਤ ਸਿਆਸੀ ਪਾਰਟੀਆਂ ਵੀ ਬਹੁਤ ਲਾਹਾ ਲੈਣੀਆਂ ਜਿਨ੍ਹਾਂ ਚੋਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣਾ ਤੀਰ ਛੱਡ ਹੀ ਦਿੱਤਾ ਜੀ ਉਹਨਾਂ ਨੇ ਛੋਟੇਪੁਰ ਦੇ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ ਆ ਤੇ ਦੂਜੇ ਪਾਸੇ ਅਕਾਲੀ ਦਲ ਵੀ ਛੋਟੇਪੁਰ ਨੂੰ ਉਹਨਾਂ ਤੋਂ ਵਿਖੜ ਕੇ ਆਏ ਆ। ਪਰ ਇਹ ਹੋ ਸਕਦਾ ਵੀ ਉਹ ਜਿਹੜਾ ਇਸ ਟਾਈਮ ਇਸ ਮਸਲੇ ਨੂੰ ਜ਼ਰੂਰ ਬਣਾਉਣਗੇ। ਕੁੱਲ ਮਿਲਾ ਕੇ ਮਸਲਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਲਈ ਇੱਕ ਇਮਤਿਹਾਨ ਦਾ ਟਾਈਮ ਆ ਤੇ ਇਸ ਇਮਤਿਹਾਨ ਦੇ ਵਿੱਚੋਂ ਦੇਖਦੇ ਹਾਂ ਵੀ ਕਿਵੇਂ ਨਿਕਲਦਾ। ਇੱਕ ਇੱਥੇ ਗੱਲ ਮੈਂ ਸਾਡੇ ਸੱਜਣਾ ਮਿੱਤਰਾਂ ਨੂੰ ਇੱਕ ਜ਼ਰੂਰ ਕਹਿਣੀ ਚਾਹੂੰਗਾ ਵੀ ਕਈ ਵਾਰ ਕੀ ਹੁੰਦਾ ਨਾ ਆਪਾਂ ਖਬਰਾਂ ਤਾਂ ਅੱਡ ਚੀਜ਼ ਆ ਤਾਂ ਪੰਜਾਬ ਚ ਸਾਡਾ ਇੰਟਰਸਟ ਆ ਸਿਆਸਤ ਚ ਸਾਡਾ ਇੰਟਰਸਟ ਆ ਅਸੀਂ ਖਬਰਾਂ ਦੀਆਂ ਗੱਲਾਂ ਕਰਦੇ ਹਾਂ ਪਰ ਨਾਲ ਨਾਲ ਸਾਡਾ ਮਕਸਦ ਹੁੰਦਾ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ। ਜ਼ਿੰਦਗੀ ਦੇ ਵਿੱਚ ਜੇ ਕੋਈ ਬੰਦਾ ਗਲਤੀਆਂ ਕਰ ਰਿਹਾ ਉਹਨਾਂ ਗਲਤੀਆਂ ਤੋਂ ਅਸੀਂ ਆਪਣੇ ਆਪ ਚ ਕੀ ਚੇਂਜ ਲਿਆਉਣੀ ਉਹਨਾਂ ਚ ਕੀ ਸੁਧਾਰ ਲਿਆਉਣਾ। ਤਾਂ ਇੱਥੇ ਮੈਂ ਇੱਕ ਗੱਲ ਹੀ ਕਹਾਂਗਾ ਵੀ ਦੋਸਤੋ ਜਿਹੜੀਆਂ ਕਈ ਵਾਰ ਨਾ ਅਸੀਂ ਲੂਜ਼ ਟਾਕ ਕਰਦੇ ਹੁੰਦੇ ਹਾਂ ਬਹੁਤ ਲੂਜ਼ ਟਾਕ ਕਰਦੇ ਹਾਂ ਤੇ ਉਹ ਲੂਜ਼ ਟਾਕ ਕਰਦੇ ਕਿੱਥੇ ਆਪਦੇ ਯਾਰਾਂ ਦੋਸਤਾਂ ਜਾਂ ਆਪਣੇ ਖਾਸ ਚ ਬੈਠ ਕੇ ਕਰਦੇ ਹਾਂ। ਹੱਸਣਾ ਖੇਡਣਾ ਇੱਕ ਵੱਖਰੀ ਚੀਜ਼ ਹੁੰਦੀ ਆ ਮਜ਼ਾਕ ਕਰਨਾ ਇੱਕ ਵੱਖਰੀ ਚੀਜ਼ ਹੁੰਦੀ ਆ ਪਰ ਜਦੋਂ ਤੁਸੀਂ ਲੂਜ਼ ਟਾਕ ਕਰਦੇ ਨਾ ਤੁਸੀਂ ਇਹ ਜ਼ਰੂਰ ਧਿਆਨ ਚ ਰੱਖੋ ਵੀ ਕਿਤੇ ਨਾ ਕਿਤੇ ਜਿਹੜੀ ਆ ਛੋਟੇਪੁਰ ਤੇ ਆਮ ਆਦਮੀ ਵਾਲੀ ਗੱਲ ਵੀ ਹੋ ਸਕਦੀ ਤੁਹਾਡੀ ਇਹ ਲੂਜ਼ ਟਾਕ ਤੁਹਾਡੇ ਅਗੇਂਸਟ ਵਰਤੀ ਜਾਊਗੀ। ਸੋ ਕੋਸ਼ਿਸ਼ ਇਹੀ ਕਰਿਆ ਕਰੋ ਜੀ ਲੂਜ਼ ਟਾਕ ਕਰੋ ਹੀ ਨਾ। ਲੂਜ਼ ਟਾਕ ਕਰਨ ਦੀ ਲੋੜ ਕੀ ਪਈ ਹੈ? ਇੱਕ ਸਿਰਫ ਤੇ ਸਿਰਫ ਇੱਕ ਮਨ ਪਰਚਾਵੇ ਦੀਆਂ ਗੱਲਾਂ ਹੀ ਹੁੰਦੀਆਂ ਨਾ ਇਹ ਹੋਰ ਤਾਂ ਇਸ ਤੋਂ ਵੱਧ ਨਹੀਂ ਹੁੰਦੀਆਂ। ਤੇ ਦੂਜੀ ਇਹ ਹੁੰਦੀ ਹੈ ਵੀ ਕੁਝ ਇੱਕ ਗੱਲਾਂ ਅਸੀਂ ਕਹਿੰਦੇ ਹਾਂ ਵੀ ਰਾਜ ਆ ਜਿਹੜੇ ਦਿਲ ਦੇ ਉਹ ਥਾਂ ਥਾਂ ਤੇ ਸ਼ੇਅਰ ਨਹੀਂ ਕੀਤੇ ਜਾਂਦੇ ਹੁੰਦੇ ਥਾਂ ਥਾਂ ਤੇ ਨਹੀਂ ਦੱਸੇ ਜਾਂਦੇ ਹੁੰਦੇ ਉਹ ਤੁਸੀਂ ਆਪਣੇ ਘਰ ਪਰਿਵਾਰ ਚ ਹੀ ਸੀਮਤ ਰੱਖ ਸਕਦੇ ਹੋ। ਤਾਂ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ। ਕਈ ਵਾਰੀ ਕੀ ਹੁੰਦਾ, ਬਹੁਤ ਸਾਰੇ ਜ਼ਿੰਦਗੀ ਦੇ ਮੋੜ ਤੇ ਤੁਹਾਨੂੰ ਇਹੋ ਜਿਹੇ ਲੋਕ ਮਿਲਣਗੇ ਜਿਹੜੇ ਭੋਲੇ ਪੰਛੀ ਬਣ ਕੇ ਤੁਹਾਡੀ ਗੱਲ ਤੁਹਾਡੇ ਤੋਂ ਸੁਣਦੇ ਰਹਿਣਗੇ, ਸਮਝਦੇ ਰਹਿਣਗੇ, ਸਾਰੀ ਗੱਲਾਂ ਤੁਹਾਡੇ ਤੋਂ ਕਹਾ ਲੈਣਗੇ, ਤੇ ਉਦੋਂ ਬਾਅਦ ਤੁਹਾਡੇ ਅਗੇਂਸਟ ਹੀ ਉਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਜੀ ਇਹਨਾਂ ਚੀਜ਼ਾਂ ਤੋਂ ਬਚੋ। ਪਹਿਲੀ ਗੱਲ ਤਾਂ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਦੋ ਚੀਜ਼ਾਂ ਹੀ ਅਪਣਾ ਲਈਆਂ ਵੀ ਨਾ ਤਾਂ ਗਲਤ ਕਰਨਾ, ਨਾ ਗਲਤ ਬੋਲਣਾ, ਨਾ ਗਲਤ ਸੁਣਨਾ, ਨਾ ਗਲਤ ਕਹਿਣਾ, ਤਾਂ ਤੁਹਾਨੂੰ ਕਿਸੇ ਕਿਸਮ ਦਾ ਡਰ ਹੀ ਨਹੀਂ ਰਹਿੰਦਾ ਤੇ ਤੁਸੀਂ ਸੱਚ ਦੀ ਲੀਹ ਦੇ ਉੱਤੇ ਆ ਜਾਓ। ਪਰ ਰੌਲਾ ਇਹ ਹੈ ਵੀ ਜ਼ਿੰਦਗੀ ਹੈ ਜੀ, ਇਹਦੇ ਚ ਕਿਤੇ ਨਾ ਕਿਤੇ ਸਾਨੂੰ ਲੂਜ਼ ਵੀ ਹੋਣਾ ਪੈਂਦਾ, ਕਿਤੇ ਨਾ ਕਿਤੇ ਮੰਦਾ ਚੰਗਾ ਵੀ ਹੋਣਾ ਚਾਹੀਦਾ। ਪਰ ਫਿਰ ਦਿਮਾਗ ਦੇ ਵਿੱਚ ਹੈ ਡਰਾਉਣੇ ਮੇਰੇ ਖਿਲਾਫ ਹੀ ਬੈਕਫਾਇਰ ਕਰ ਸਕਦੀ ਆ, ਤਾਂ ਮੈਨੂੰ ਲੱਗਦਾ ਤੁਸੀਂ ਗਰੇਜ ਕਰੋਗੇ ਇਹਨਾਂ ਗੱਲਾਂ ਦਾ
ਜੀ। ਸੋ ਬ੍ਰਾਟ ਸਾਹਿਬ ਅੱਗੇ ਸਾਡੇ ਨਾਲ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ, ਉਹਨਾਂ ਦੀ ਮੈਸੇਜ ਆਪਾਂ ਲੈ ਲਈਏ। ਕਿ ਪੁੱਛ ਰਹੇ ਜੀ, ਕਹਿੰਦੇ ਕਿ ਡਾਕਟਰ ਗਾਂਧੀ ਦਾ ਚੌਥਾ ਫਰੰਟ ਬਣਾਉਣਾ ਕਈ ਸਵਾਲ ਖੜੇ ਕਰਦਾ ਵਾ। ਉਸ ਦੇ ਵਿਚ ਪਹਿਲਾਂ ਉਹਨਾਂ ਨੇ ਪੁੱਛਿਆ, ਕਹਿੰਦੇ ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਡਾਕਟਰ ਗਾਂਧੀ ਬੜੇ ਸੁਲਝੇ ਹੋਏ ਇਨਸਾਨ ਹਨ, ਉਹਨਾਂ ਦੀ ਕਾਬਲੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਇਹਨਾਂ ਦਾ ਨਵਾਂ ਫਰੰਟ ਬਣਾਉਣਾ, ਪਰ ਨਾਲ ਇਹ ਵੀ ਕਹਿਣਾ ਕਿ ਜਿੱਥੇ ਆਪ ਪਾਰਟੀ ਦੇ ਵਧੀਆ ਉਮੀਦਵਾਰ ਖੜੇ ਹੋਣਗੇ ਉੱਥੇ ਉਹ ਉਹਨਾਂ ਦੀ ਹਮਾਇਤ ਕਰਨਗੇ, ਕੀ ਇਹ ਸੰਭਵ ਹੈ? ਤੇ ਕੀ ਇਸ ਫਰੰਟ ਦੇ ਵਿਚ ਜਿੰਨੀਆਂ ਵੀ ਜਥੇਬੰਦੀਆਂ ਸ਼ਾਮਲ ਹੋਣਗੀਆਂ ਕੀ ਗਾਂਧੀ ਦੇ ਉਪਰੋਕਤ ਵਿਚਾਰ ਨਾਲ ਸਹਿਮਤ ਹੋਣਗੀਆਂ? ਅੱਗੇ ਵੀ ਜੀ ਇਹਨਾਂ ਨੇ ਕਾਫੀ ਸਵਾਲ ਪੁੱਛੇ ਆ, ਪਰ ਪਹਿਲਾਂ ਫਿਲਹਾਲ ਹਾਂਜੀ
ਦੇਖੋ, ਪਹਿਲੀ ਗੱਲ ਤਾਂ ਗਾਂਧੀ ਦੇ ਮਾਮਲੇ ਚ ਇੱਕ ਸ਼ਬਦ ਨਾਲ ਸਾਰਾ ਕੁਛ ਲਪੇਟਾ ਜਾਂਦਾ ਵੀ ਰਾਈਟ ਮੈਨ ਇਨ ਦਾ ਰੋਂਗ ਫੀਲਡ। ਇਹ ਸਮਝਣੀ ਪੈਣੀ ਹੈ ਗੱਲ। ਪਹਿਲੀ ਗੱਲ ਤਾਂ ਜਿਹੜਾ ਧਰਮਵੀਰ ਗਾਂਧੀ ਦਾਨ ਬਣਨ ਦੇ ਕਾਬਲ ਨਹੀਂ ਹੈ, ਇਹ ਕਿਤੇ ਝੂਠ ਨਹੀਂ ਹੈ। ਉਹ ਇੱਕ ਸਮਾਜ ਸੇਵਕ ਬੰਦਾ, ਸਮਾਜ ਲਈ ਉਹਨੇ ਕਾਫੀ ਕੁਛ ਕੀਤਾ ਤੇ ਹਲੇ ਵੀ ਕਰ ਰਹੇ ਆ। ਪਰ ਜਿਹੜੇ ਸਿਆਸਤ ਹੁੰਦੀ ਆ, ਸਿਆਸਤ ਹੁੰਦੀ ਆ ਕਾਫੀ ਗੰਧਲੀ ਹੋਈ ਚੀਜ਼, ਤੇ ਸਿਆਸਤ ਦੇ ਵਿੱਚ ਸਾਰੀਆਂ ਗੱਲਾਂ ਉਵੇਂ ਨਹੀਂ ਹੁੰਦੀਆਂ ਜਿਵੇਂ ਸਮਾਜ ਸੇਵਾ ਦੇ ਵਿੱਚ ਕੀਤੀਆਂ ਜਾ ਸਕਦੀਆਂ ਜਾਂ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਸਾਫ਼ ਸੁਥਰਾ ਰਹਿ ਕੇ ਕਰ ਸਕਦੇ ਹੋ। ਸਿਆਸਤ ਇੱਕ ਚਿੱਕੜ ਆ, ਗੰਦਾ ਗੰਧਲੀ ਹੋਈ ਰਾਜਨੀਤੀ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ। ਉਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਵੀ ਜਿੱਥੇ ਅਸੀਂ ਧਰਮਵੀਰ ਗਾਂਧੀ ਨੂੰ ਐਡਾ ਵੱਡਾ ਰੁਤਬਾ ਅਹੁਦਾ ਦਿੰਦੇ ਹਾਂ ਆਪਦੇ ਵਿਚਾਰਾਂ ਦੇ ਵਿੱਚ, ਉਹਨਾਂ ਨੂੰ ਆਪਣੀ ਸੋਚ ਦੇ ਵਿੱਚ ਬਹੁਤ ਵੱਡਾ ਕੱਦ ਦਿੰਦੇ ਹਾਂ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਇਹ ਚੀਜ਼ਾਂ ਸਿਆਸਤ ਤੋਂ ਦੂਰ ਹੀ ਹੋ ਜਾਣਾ ਚਾਹੀਦਾ। ਉਹਨਾਂ ਨੂੰ ਸਿਆਸਤ ਤੋਂ, ਉਹਨਾਂ ਨੇ ਹੁਣ ਸਿਆਸਤ ਦੀ ਥਾਂ ਤੇ ਸਮਾਜ ਦੇ ਵਿੱਚ ਰਹਿ ਕੇ ਹੀ ਉਹ ਜਿਹੜਾ ਬਹੁਤ ਸਾਰਾ ਬਦਲਾਵ ਕਰ ਸਕਦੇ ਆ। ਭਗਤ ਪੂਰਨ ਸਿੰਘ ਨੂੰ ਲੋੜ ਨਹੀਂ ਪਈ ਸੀ ਕੋਈ ਕੁਰਸੀ ਲੈਣ ਦੀ, ਉਹ ਬਿਨਾਂ ਕੁਰਸੀ ਤੋਂ ਹੋਈ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ। ਮਦਰ ਟਰੇਸਾ ਨੂੰ ਲੋੜ ਨਹੀਂ ਪਈ ਸੀ, ਉਹਨਾਂ ਨੇ ਆਪਦੀ ਬਿਨਾਂ ਕੁਰਸੀ ਤੋਂ ਆਪਣਾ ਮੁਕਾਮ ਹਾਸਲ ਕੀਤਾ। ਈਦੀ ਵਰਗਾ ਉਹ ਬੰਦਾ ਵੀ ਉਵੇਂ ਵੀ ਬਣਿਆ ਜਾ ਸਕਦਾ। ਸੋ ਮੈਂ ਵੈਸੇ ਜਿਹੜੀ ਅਡਵਾਈਸ ਕਰਨ ਦੇ ਕਾਬਲ ਤਾਂ ਹੈ ਨੀ ਧਰਮਵੀਰ ਗਾਂਧੀ ਹੋਰਾਂ ਦੇ ਕੱਦ ਕੱਢ ਦੇ ਸਾਹਮਣੇ ਮੈਂ ਕੁਛ ਵੀ ਹਾਂ ਨੀ, ਪਰ ਫੇਰ ਵੀ ਇੱਕ ਮੈਨੂੰ ਲੱਗਦਾ ਵੀ ਉਹ ਇਹ ਗਲਤ ਪਾਸੇ ਜਿਹੜਾ ਆਪਣਾ ਐਨਰਜੀ ਹੈ ਜਿਹੜੀ ਉਹ ਵੇਸਟ ਕਰ ਰਹੇ, ਆਪਣਾ ਟਾਈਮ ਵੇਸਟ ਕਰ ਰਹੇ ਆ ਸਿਆਸਤ ਦੇ ਮਾਮਲੇ ਚ। ਜਿਹੜਾ ਉਹਨਾਂ ਨੇ ਫਰੰਟ ਬਣਾਇਆ, ਉਸ ਫਰੰਟ ਦੇ ਵਿੱਚ ਜਿਹੜੀ ਆਸ ਕੀਤੀ ਜਾਂਦੀ ਸੀ ਵੀ ਜਿਹੜੇ ਕੱਢੇ ਹੋਏ ਲੋਕ ਵੱਖੋ ਵੱਖ ਪਾਰਟੀਆਂ ਚੋਂ ਜਾਂ ਛੱਡੇ ਹੋਏ ਲੋਕ ਆ, ਉਹਨਾਂ ਲੋਕਾਂ ਦਾ ਇੱਕ ਇਹ ਮੋਰਚਾ ਬਣੂਗਾ। ਪਰ ਨਹੀਂ, ਮੈਨੂੰ ਪਤਾ ਵੀ ਉਹ ਉਹਨਾਂ ਨਾਲ ਵੀ ਜਿਹੜੀ ਧਰਮਵੀਰ ਗਾਂਧੀ ਹੋਰਾਂ ਦੀ ਕਦੇ ਵੀ ਨਹੀਂ ਬਣੂਗੀ। ਜਿਹੜੇ ਬੰਦੇ ਪਹਿਲਾਂ ਹੀ 20-30 ਸਾਲ ਕਾਂਗਰਸ ਚ ਜਾਂ ਅਕਾਲੀਆਂ ਨਾਲ ਰਹਿ ਕੇ ਆਏ ਆ ਤੇ ਉਹਨਾਂ ਦੇ ਉੱਤੇ 20-20 ਕਰਪਸ਼ਨ ਦੇ ਦੋਸ਼ ਲੱਗੇ ਆ ਜਾਂ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚੋਂ ਦਾਗੀ ਆ, ਉਹਨਾਂ ਨਾਲ ਕਿਵੇਂ ਬਣ ਸਕਦੀ ਹੈ ਧਰਮਵੀਰ ਗਾਂਧੀ ਦੀ? ਸੋ ਇਸ ਕਰਕੇ ਉਸ ਮੋਰਚੇ ਦੇ ਵਿੱਚ ਉਹ ਲੋਕ ਵੀ ਨਹੀਂ ਜਾਣਗੇ। ਉਸ ਧਰਮਵੀਰ ਗਾਂਧੀ ਦੇ ਮੋਰਚੇ ਦੇ ਵਿੱਚ ਜ਼ਿਆਦਾਤਰ ਸਵਦੇਸ਼ ਵਾਲੇ ਲੋਕ ਜਿਹੜੇ ਕਿ ਜਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵਾਲੇ ਲੋਕ ਆਉਣਗੇ ਨੰਬਰ ਇੱਕ ਤਾਂ, ਕਿਉਂਕਿ ਇਹ ਸ਼ੁਰੂ ਤੋਂ ਹੀ ਜਿਹੜਾ ਧਰਮਵੀਰ ਗਾਂਧੀ ਦੇ ਮਨ ਦੇ ਵਿੱਚ ਜਿਹੜਾ ਗਰੁੱਪ ਦਾ ਪ੍ਰਭਾਵ ਜ਼ਿਆਦਾ ਰਿਹਾ, ਚਾਹੇ ਲੋਕ ਕਬੂਲਣ ਨਾ ਕਬੂਲਣ, ਪਰ ਸੱਚਾਈ ਆ ਵੀ ਪ੍ਰਭਾਵ ਉਹਨਾਂ ਦੇ ਉੱਤੇ ਉਸ ਚੀਜ਼ ਦਾ ਜ਼ਿਆਦਾ ਰਿਹਾ। ਤੇ ਦੂਜਾ ਇਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਕਿ ਬਹੁਤ ਵੱਡੀਆਂ ਵੱਡੀਆਂ ਆਸਾਂ ਲੈ ਕੇ ਜਾਂ ਵੱਡੀਆਂ ਟਿਕਟਾਂ ਦੀ ਆਸ ਲੈ ਕੇ ਜਾਂ ਹੋਰ ਲੈ ਕੇ ਆਉਣ ਦੀ ਕੋਸ਼ਿਸ਼ ਦੇ ਵਿੱਚ ਸੀ, ਤੇ ਹੋ ਸਕਦਾ ਉਹ ਲੋਕ ਧਰਮਵੀਰ ਗਾਂਧੀ ਨਾਲ ਜੁੜ ਜਾਣ। ਪਰ ਜਿੱਥੇ ਗੱਲ ਆ ਜਾਂਦੀ ਹੈ ਵੀ ਮੇਰੇ ਕੋਲ ਐਵਰੇਜ 1-2-4 ਫੋਨ ਡੇਲੀ ਆਉਂਦੇ ਆ, ਉਹਨਾਂ ਲੋਕਾਂ ਦੇ ਆਉਂਦੇ ਆ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਅੰਦਰਲੀਆਂ ਗੱਲਾਂ ਮੈਨੂੰ ਦੱਸਣੀਆਂ ਚਾਹੁੰਦੇ ਆ, ਤੇ ਉਹ ਅੰਦਰਲੀਆਂ ਗੱਲਾਂ ਦੱਸਣੀਆਂ ਵੀ ਕਹਿੰਦੇ ਸੀ ਆਉਣ ਇਹ ਰਾ ਕੇ ਦੱਸਣੀਆਂ ਚਾਹੁੰਦੇ ਆ, ਤੇ ਉਹ ਇਹ ਸਾਬਤ ਵੀ ਕਰਦੇ ਆ ਵੀ ਅੰਦਰ ਜਿਹੜਾ ਸਭ ਕੁਛ ਠੀਕ ਨਹੀਂ ਹੈ। ਸੋ ਇਹ ਚੀਜ਼ਾਂ ਹੁਣ ਦੇਖਣ ਵਾਲੀਆਂ ਬਣਦੀਆਂ ਵੀ ਇੱਕ ਪਾਸੇ ਤਾਂ ਕਈ ਵਾਰੀ ਇਹ ਹੁੰਦਾ ਵੀ ਉਹ जे उन्हां दे मुताबिक नहीं कोई फैसला लिया गया तो उस तो कई बार दुखी हो जाते हैं जां छेती आपदे आप नूं इन्ना क पावरफुल समझण लग जांदे आ भी उन्हां दी सोच मुताबिक ही पार्टी चले इहो जिहे किस्म दे लोक हुंदे आ पर कुल मिला के जिहड़ा मैनूं अज दी घड़ी जिहड़ी इह चौथे फरंट दा कोई भी जिहड़ा भविख दिखाई नहीं दिंदा किसे नूं हराउण लई किसे नूं जिताउण लई ते इह फैसला तां किते वी सही नहीं बनदा भी जे आम आदमी पार्टी ने एक चंगे बंदे नूं टिकट दित्ती है पर अखीर गल इह कीती जांदी आ मन लो भी चंगे बंदे 20 नूं टिकट दित्ती है ते सरकार आम आदमी दी बन गई तां उह जे जिहड़े बहुमत च लोग आ उत्थे 20 दी की बने सुणिया जाणा की उहनां दी सुनवाई होणी आ सो इस करके इह तां कोई गल नहीं बनदी भी असीं आम आदमी पार्टी की विरोधता करके तो उहदे कुछ कैंडीडेटां दा समर्थन करिए इह कोई मैनूं कोई वधिया जां सियासी जां कोई मच्योर फैसला दिखाई नहीं दे रहा इहदे विच मैनूं
हां जी अगे इन्होंने ये भी पूछा सी कहंदे कि भी कुछ लोगों का यह कहना वा भी जे कोई आम आदमी पार्टी की विरोधता करता वा तो असल दे विच ओह पंजाब दा हितैषी नहीं है ते लोगों का जिहड़ा मन बनिया ओह बदलाव लई आ ते कहंदे भी जे तुहानूं लगता वा भी कोई गलत उम्मीदवार की चोण हो रही आ तो तुसीं उस खिलाफ सबूत दिओ भ्रिष्टाचार का जां कोई भी तां पार्टी आ जिहड़ी ओह जिहड़ी ओहदी टिकट आ ओह कैंसल करन दा दावा करदी आ ते कहंदे अगर मन लो आदमी की चोण गलत जी जी
हेलो मैं लगता संपर्क जी 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 बाबी की कह रहे की मान लो
ओ कह रहे हैं भी जेकर आम आदमी की चोन गलत हो जाती है तो चोन तो बाद कोई सबूत मिलता वा तो उन्हें बाहर किया जा सकता है दिल्ली च दो मैनचेस्टरों की छुट्टी की गई है
देखो जिहड़े सारे मसलियां दे उत्ते जे गल करिए जे किसी भी पार्टी नाल गल करिए कल्ली आम आदमी नाल ना गल करिए तां ओह इह दावा वादा करदे ही है जी भी भाई जे कोई गलत बंदे दा सबूत दिंदे हो जां उहदे ते दोष आउंदा असीं इहनूं बाहर करदे आं इह कोई गल्लां ना तां आम आदमी दा ड्यूटी है ना इह आम आदमी दा आपदा उहदा कोई संविधान आ जां उहनां दा आपदी कोई इक वक्खरी ली है तां सारियां तां दल ही कहणगियां हुण जे कांग्रेस नूं कहो जां अकालियां नूं कहो उह वी तां इही दावा करदे आ ना ਅਸੀਂ ਕਿਸੇ ਵੀ ਗਲਤ ਬੰਦੇ ਨੂੰ ਟਿਕਟ ਨਹੀਂ ਦਿੰਦੇ ਜਾਂ ਅਸੀਂ ਗਲਤ ਬੰਦੇ ਨੂੰ ਇਹ ਨਹੀਂ ਕਰਦੇ ਉਹ ਕਦੋਂ ਕਹਿੰਦੇ ਆ ਵੀ ਅਸੀਂ ਗਲਤ ਬੰਦਿਆਂ ਨੂੰ ਪ੍ਰਮੋਟ ਕਰਦੇ ਆ ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਸਾਡੇ ਨਾ ਜਿਹੜੀ ਆਮ ਆਦਮੀ ਦੀ ਜਦੋਂ ਕਿੱਡੀ ਗੱਲ ਆਉਂਦੀ ਹੈ ਉੱਥੇ ਨਾ ਹਰ ਬੰਦਾ ਆਪਦੇ ਆਪ ਨੂੰ ਇੱਕ ਡਿਸੀਜਨ ਮੇਕਰ ਸਮਝਣ ਲੱਗ ਜਾਂਦਾ ਤੇ ਉਹ ਇੱਕ ਕਈ ਗੱਲਾਂ ਨਾ ਸੰਭੋਲਿਕ ਰੂਪ ਚ ਹੁੰਦੀਆਂ ਕਈ ਗੱਲਾਂ ਉਦਾਹਰਨ ਦੇ ਪ੍ਰੈਕਟੀਕਲੀ ਹੁੰਦੀਆਂ ਸੋ ਸੰਭੋਲਿਕ ਰੂਪ ਦੇ ਵਿੱਚ ਆਮ ਆਦਮੀ ਦੀ ਸੁਣਵਾਈ ਦੀ ਗੱਲ ਕੀਤੀ ਗਈ ਆ ਆਮ ਆਦਮੀ ਪਾਰਟੀ ਦੇ ਵਿੱਚ ਪਰ ਇਹ ਵੀ ਤਾਂ ਨਹੀਂ ਕੀਤਾ ਗਿਆ ਵੀ ਉਹ ਜਿਹੜੇ ਉਹਨਾਂ ਦੀ ਇੱਕ ਮੇਨ ਜਿਹੜੀ ਇੱਕ ਟੀਮ ਬਣੀ ਹੋਈ ਆ ਜੋ ਵੀ ਇੱਕ ਕਮੇਟੀ ਬਣੀ ਹੋਈ ਆ ਜਿਹੜੀ ਮੈਨੇਜਮੈਂਟ ਕਮੇਟੀ ਆ ਕਿ ਉਹਨੂੰ ਹਰ ਬੰਦਾ ਹੀ ਜੀ ਚਾਹੂਗਾ ਬਦਲ ਲੂ ਕਿਉਂਕਿ ਹਰ ਬੰਦੇ ਲਈ ਮੈਂ ਚੰਗਾ ਨਹੀਂ ਹਰ ਬੰਦੇ ਲਈ ਮੈਂ ਮਾੜਾ ਨਹੀਂ ਸੋ ਬਹੁਤ ਸਾਰਿਆਂ ਨੂੰ ਲਈ ਮੈਂ ਚੰਗਾ ਬਹੁਤ ਸਾਰਿਆਂ ਲਈ ਮੈਂ ਮਾੜਾ ਤਾਂ ਫਿਰ ਇਹਦਾ ਮਤਲਬ ਇਹ ਥੋੜਾ ਹੋ ਗਿਆ ਵੀ ਜੇ ਇੱਕ ਮਾੜਾ ਬੰਦਾ ਆ ਕੇ ਉਹ ਚੰਗੇ ਨੂੰ ਹਟਾਉਣਾ ਚਾਹੇ ਤਾਂ ਹਟਾ ਦੇ ਜਾਂ ਇੱਕ ਚੰਗਾ ਬੰਦਾ ਆ ਕੇ ਇੱਕ ਮਾੜੇ ਨੂੰ ਹਟਾਉਣਾ ਏਦਾਂ ਨਹੀਂ ਹੁੰਦਾ ਉਹਦਾ ਫੈਸਲਾ ਤਾਂ ਡਿਸੀਜਨ ਤਾਂ ਉਹਨਾਂ ਤੇ ਛੱਡਣਾ ਹੀ ਪੈਣਾ ਜਿਹੜੀ ਕੋਰ ਕਮੇਟੀ ਦੇ ਉੱਤੇ ਛੱਡਣਾ ਪੈਣਾ ਹੁੰਦਾ ਥੋੜੀ ਜੀ ਜ਼ਿਆਦਾ ਇੰਟਰਫੇਰੈਂਸ ਮੈਂ ਦੇਖ ਰਿਹਾ ਹਰ ਗੱਲ ਦੀ ਉੱਤੇ ਰੋਜ਼ ਅਸੀਂ ਦੇਖਦੇ ਹਾਂ ਵੀ ਜਦੋਂ ਵੀ ਕਿਸੇ ਨੂੰ ਟਿਕਟ ਮਿਲ ਜਾਂਦੀ ਉਹਦੀ ਨਾਲ ਦੀ ਨਾਲ ਉਹਦੇ ਸਬੂਤ ਲੈ ਕੇ ਆਮ ਆਦਮੀ ਪਾਰਟੀ ਵਾਲੇ ਉੱਥੇ ਨਾਰੇ ਲਾਉਣ ਲੱਗ ਜਾਂਦੇ ਆ ਜੀ ਇਹ ਤਾਂ ਐਂ ਗਲਤ ਹੈ ਉਹ ਗਲਤ ਮਨੋਰਥ ਮਕਸਦ ਤੋਂ ਭੱਜ ਰਿਹਾ ਦੂਜੇ ਨੇ ਜਿਹੜੀ ਗੱਲ ਕਹੀ ਹੈ ਨਾ ਵੀ ਜਿਹੜਾ ਪੰਜਾਬ ਦਾ ਹਿਤੈਸ਼ੀ ਨਹੀਂ ਹੈ ਦੇਖੋ ਇਹ ਤੁਸੀਂ ਨਾ ਮੰਨ ਕੇ ਚੱਲੋ ਵੀ ਆਮ ਆਦਮੀ ਪਾਰਟੀ ਆ ਗਈ ਤਾਂ ਪੰਜਾਬ ਆ ਜਿਹੜਾ ਉਹ ਸਵਰਗ ਬਣ ਜੂ ਜਾਂ ਜੰਨਤ ਬਣ ਜੂਗਾ ਜਿਵੇਂ ਆਪਾਂ ਪਹਿਲਾਂ ਗੱਲਾਂ ਕੀਤੀਆਂ ਇਹ ਤਾਂ ਇੱਕ ਸਿਆਸੀ ਲਾਹੇ ਸਿਆਸੀ ਗੱਲਾਂ ਹੋ ਸਕਦੀਆਂ ਸਿਆਸੀ ਲਾਰੇ ਹੋ ਸਕਦੇ ਆ ਏਦਾਂ ਕਿਸੇ ਕੋਲੇ ਕੋਈ ਸੋਚ ਨਹੀਂ ਹੈ ਜਿਹੜੀ ਬਦਲ ਦੂਗਾ ਆ ਕੇ ਮਰੋੜ ਦੂਗਾ ਤੇ ਉਹਦੇ ਨਾਲ ਚੇਂਜ ਆ ਜੂਗੀ ਚੇਂਜ ਜਿਹੜੀ ਆਉਣੀ ਆ ਉਹ ਵਕਤ ਨਾਲ ਆਉਣੀ ਆ ਵਕਤ ਹਮੇਸ਼ਾ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਬਦਲ ਕੇ ਰੱਖ ਦਿੰਦਾ 20 ਸਾਲਾਂ ਬਾਅਦ ਜਿਹੜੀਆਂ ਉਹ ਗੱਲਾਂ ਦਾ ਫਰਕ ਹੋਰ ਹੀ ਆ ਜਾਂਦਾ ਉਹੀ ਭਗਤ ਸਿੰਘ ਹੋਰਾਂ ਦੀ ਉਦਾਹਰਨ ਦਿੱਤੀ ਜਾਂਦੀ ਆ ਭਗਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਸੀਗਾ ਵੀ ਉਹਨਾਂ ਨੂੰ ਉਸ ਟਾਈਮ ਤੇ ਕਾਤਲ ਅੱਤਵਾਦੀ ਤੇ ਇਹੋ ਜਿਹਾ ਕੁਝ ਸਮਝਿਆ ਗਿਆ 20-30 ਸਾਲਾਂ ਬਾਅਦ ਜਦੋਂ ਸਮਾਂ ਬਦਲਿਆ ਤੇ ਉਹ ਸ਼ਹੀਦ ਦੇ
ਰੁਤਬੇ ਪੱਕ ਗਏ
ਇਹੀ
ਚੀਜ਼ ਤੇ
ਮੌਕੇ ਮੁਤਾਬਕ ਸਮਝ ਆਉਂਦੀਆਂ ਲੋਕਾਂ ਦੇ ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਦਿਮਾਗ ਚੋਂ ਕੱਢ ਦਿਓ ਵੀ ਜਿਹੜੇ ਕੱਲੀ ਆਮ ਆਦਮੀ ਪਾਰਟੀ ਜੇ ਆਉਂਦੀ ਆ ਤੇ ਉਹ ਇੱਕ ਮਿੰਟ ਚ ਬਦਲ ਦੂ ਸਭ ਕੁਛ ਨੂੰ ਬਦਲ ਦੂ ਨੀ ਇੱਥੇ ਸਾਡਾ ਮਕਸਦ ਇਹ ਆ ਵੀ ਜਿਹੜਾ ਬਦਲਾਓ ਅਸੀਂ ਹੁਣ ਤਾਈ ਕਰਦੇ ਰਹੇ ਆ ਇੱਕ ਵਾਰੀ ਕਾਂਗਰਸ ਇੱਕ ਵਾਰੀ ਅਕਾਲੀ ਆਉਂਦੇ ਰਹੇ ਆ ਭਾਵੇਂ ਐਤਕੀ ਦੋ ਵਾਰੀ ਆ ਗਏ ਇਕੱਠੇ ਪਰ ਅਸੀਂ ਉਹਨੂੰ ਬਦਲਾਵ ਦੇ ਤਿਆਰੀ ਕਰ ਦਿੰਦੇ ਸੀ ਪਰ ਹੁਣ ਅੱਜ ਕੀ ਆ ਵੀ ਅੱਜ ਕੋਲੇ ਸਾਡੇ ਕੋਲੇ ਤੀਜੀ ਚੋਇਸ ਆ ਪਹਿਲਾਂ ਸਾਡੇ ਕੋਲੇ ਦੋ ਚੋਇਸਾਂ ਸੀਗੀਆਂ ਵੀ ਜਾਂ ਤਾਂ ਭਾਈ ਹੁਣ ਆਸਟ੍ਰੇਲੀਆ ਚ ਰਹਿੰਦੇ ਆ ਇੱਥੇ ਸਬਜ਼ੀ ਦੇ ਨਾਂ ਤੇ ਜਾਂ ਤਾਂ ਗੋਭੀ ਮਿਲਦੀ ਆ ਜਾਂ ਤਾਂ ਅਸੀਂ ਉਹ ਗੋਭੀ ਬਣਾ ਲੈਂਦੇ ਆ ਤੇ ਜਾਂ ਫਿਰ ਘਰੇ ਦਾਲ ਧਰ ਲੈਂਦੇ ਆ ਸਾਡੇ ਕੋਲੇ ਦੋ ਹੀ ਤਰੀਕੇ ਸੀਗੇ ਹੁਣ ਜੇ ਅਸੀਂ ਚਾਹੀਏ ਵੀ ਗੁਮਾਰੇ ਦੀਆਂ ਫਲੀਆਂ ਖਾਣੀਆਂ ਤਾਂ ਉਹ ਤੀਜਾ ਬਦਲ ਆ ਤੀਜਾ ਬਦਲ ਜਾਂ ਤਾਂ ਅਸੀਂ ਬੀਜ ਲਿਆ ਤੇ ਜਾਂ ਸਾਡੇ ਕੋਲੇ ਹੋ ਗਿਆ ਜਾਂ ਸਾਡੇ ਕੋਲੇ ਆਪਸ਼ਨ ਹੈਗੀ ਤੀਜੇ ਬਦਲ ਦੀ ਤੇ ਫਿਰ ਸਾਨੂੰ ਉਹ ਟਰਾਈ ਕਰਨੀਆਂ ਚਾਹੀਦੀਆਂ ਦੇਖਣਾ ਚਾਹੀਦਾ ਸੋ ਗੱਲ ਇੱਥੇ ਆ ਜਾਂਦੀ ਆ ਆਮ ਆਦਮੀ ਪਾਰਟੀ ਜਾਂ ਆਪ ਦਾ ਸਮਰਥਨ ਕਰਨ ਦੀ ਵੀ ਜੇ ਅਸੀਂ ਸਾਨੂੰ ਲੱਗਦਾ ਵੀ ਇਹ ਦੋ ਪਾਰਟੀਆਂ ਨੇ ਪੰਜਾਬ ਲੁੱਟ ਕੇ ਖਾਧਾ ਪੰਜਾਬ ਦਾ ਮਾੜਾ ਕੀਤਾ ਤਾਂ ਸਾਡੇ ਕੋਲ ਅੱਜ ਤੀਜਾ ਬਦਲ ਹੈਗਾ ਤਾਂ ਫਿਰ ਕਿਉਂ ਨੀ ਇਸ ਬਦਲ ਨੂੰ ਭਰਦੇ ਕਿਉਂਕਿ ਜਿਹੜਾ ਸਮਾਂ ਕਾਲ ਹੁੰਦਾ ਦੋ ਚਾਰ ਸਾਲ ਪੰਜ ਸਾਲ ਵੱਡੀ ਨੀ ਹੁੰਦੀ ਰਾਜਨੀਤੀ ਦੇ ਵਿੱਚ ਸੋ ਪੰਜ ਸਾਲ ਇਹਨਾਂ ਨੂੰ ਵੀ ਦੇ ਕੇ ਦੇਖ ਲੈਣੇ ਚਾਹੀਦੇ ਆ
ਜੀ ਸੋ ਬਰਾੜ ਸਾਹਿਬ ਰਾਜੀ ਭੰਗੂ ਸਿੰਗਾਪੁਰ ਤੋਂ ਕਹਿ ਰਹੇ ਆ ਕਹਿੰਦੇ ਕਿ ਮੈਂ ਭਗਵੰਤ ਮਾਨ ਦੀ ਵੀਡੀਓ ਵੇਖ ਰਿਹਾ ਸੀ ਲਾਈਵ ਜਲਾਲਾਬਾਦ ਵਿਚ ਧਾਰਾ 144 ਹੋਣ ਕਰਕੇ ਵੀ ਇਕੱਠ ਬਹੁਤ ਸੀ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਸਿਕਿਉਰਿਟੀ ਲੈ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਬਾਦਲ ਕਿਸੇ ਵੀ ਹੱਦ ਤੱਕ ਗਿਰ ਸਕਦਾ ਸੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ
ਦੇਖੋ ਕਈ ਵਾਰੀ ਆਉਂਦਾ ਉਹ ਗਿਰੇ ਨਾ ਗਿਰੇ ਬਾਦਲ ਨੂੰ ਤੇ ਤੈਂ ਚਿੱਕੜ ਦੋਸ਼ ਲਾਉਣਾ ਸੌਖੀ ਗੱਲ ਹੁੰਦੀ ਆ ਪਰ ਸੱਚਾਈ ਕਈ ਵਾਰੀ ਗੱਲਾਂ ਹੋਰ ਨਿਕਲ ਕੇ ਆਉਂਦੀਆਂ ਸਾਹਮਣੇ ਭਗਵੰਤ ਮਾਨ ਨੂੰ ਜ਼ਰੂਰ ਸਿਕਿਉਰਿਟੀ ਲੈ ਲੈਣੀ ਚਾਹੀਦੀ ਆ ਮੈਂ ਤਾਂ ਪਹਿਲੇ ਦਿਨ ਤੋਂ ਇਸ 'ਚ ਵਿਸ਼ਵਾਸ ਰੱਖਦਾ ਵੀ ਜਦੋਂ ਇਕੱਠ ਦੇ ਵਿੱਚ ਸ਼ਰਾਰਤੀ ਅਨਸਰ ਹੁੰਦੇ ਆ ਸ਼ਰਾਰਤੀ ਅਨਸਰ ਜ਼ਰੂਰੀ ਨਹੀਂ ਹੈ ਵੀ ਉਹ ਸੁਖਬੀਰ ਬਾਦਲ ਦੇ ਭੇਜੇ ਹੋਣ ਸ਼ਰਾਰਤੀ ਅਨਸਰ ਤੁਹਾਡੇ ਪਿੱਛੋਂ ਵੀ ਹੁੰਦੇ ਆ ਕਈ ਵਾਰੀ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਅੱਗੇ ਬੰਦਾ ਨਹੀਂ ਦੇਖਣਾ ਚਾਹੁੰਦਾ ਤੁਹਾਡਾ ਕੰਮ ਦੇਖਣਾ ਬਹੁਤ ਕੁਛ ਚਾਹੁੰਦੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਤੇ ਉਹਨਾਂ ਨੂੰ ਚੇਂਜ ਦੇ ਤੌਰ ਦੇ ਉੱਤੇ ਜਾਂ ਜਿਹੜੀਆਂ ਇਹਨਾਂ ਚੀਜ਼ਾਂ ਸਿਕਿਉਰਿਟੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਆਪਦੇ ਨਾਲ ਰੱਖਣੇ ਚਾਹੀਦੇ ਆ ਬੰਦੇ ਕਿਉਂਕਿ ਗੱਲ ਇਹ ਆ ਜਾਂਦੀ ਆ ਵੀ ਜਿਵੇਂ ਹੁਣ ਗਗਨੇਜਾ ਕਾਂਡ ਅਸੀਂ ਇਹਨੂੰ ਇਹਦੇ ਨਾਲ ਮਿਕਸ ਅਪ ਕਰਕੇ ਦੇਖੀਏ ਹੁਣ ਗਗਨੇਜਾ ਇੱਕ ਜਿਹੜਾ ਉਹਨੂੰ ਕਿਹਾ ਗਿਆ ਵੀ ਉਹ ਭਾਜਪਾ ਦਾ ਲੀਡਰ ਆ ਜਾਂ ਆਰ ਐਸ ਐਸ ਦਾ ਲੀਡਰ ਰਿਹਾ ਤੇ ਉਹਦੇ ਤੇ ਅਟੈਕ ਹੋਇਆ ਤੇ ਉਹ ਅਟੈਕ ਦੇ ਵਿੱਚ ਦੋਸ਼ੀ ਜੇ ਹੁਣ ਗਰਦਾਣੇ ਜਾਂਦੇ ਇਹਦੇ ਤੇ ਦੋ ਕੌਮਾਂ ਦਾ ਜਾਂ ਭਾਈਚਾਰਕ ਰੌਲਾ ਵੀ ਪੈ ਸਕਦਾ ਸੀ ਵੀ ਉਹ ਸਿੱਖਾਂ ਨੇ ਅਟੈਕ ਕਰਾਤਾ ਉਹਦੇ ਉੱਤੇ ਕੱਟੜਵਾਦੀਆਂ ਨੇ ਅਟੈਕ ਕਰਾਤਾ ਪਰ ਹੁਣ ਕੱਲ ਪਤਾ ਲੱਗਿਆ ਦੇਖੋ ਵੀ ਜਿਹੜੇ ਉਹ ਫੜੇ ਗਏ ਆ ਉਹ ਆਪ ਸ਼ਿਵ ਸੈਨਾ ਨਾਲ ਸੰਬੰਧਿਤ ਆਰ ਐਸ ਐਸ ਦੇ ਬੰਦੇ ਆ ਉਹਨਾਂ ਦੇ ਗਰੁੱਪ ਦੇ ਬੰਦੇ ਫੜੇ ਗਏ ਆ ਜਿਹੜੇ ਅਟੈਕ ਕਰਨ ਵਾਲਿਆਂ ਚ ਉਹਨਾਂ ਨਾਲ ਦੇ ਬੰਦੇ ਫੜੇ ਗਏ ਆ ਸੋ ਕਈ ਵਾਰੀ ਇਹ ਜਿਹੀਆਂ ਗੱਲਾਂ ਹੋ ਜਾਂਦੀਆਂ ਸੋ ਭਗਵੰਤ ਮਾਨ ਨੂੰ ਚਾਹੀਦਾ ਜ਼ਰੂਰ ਥੋੜੀ ਜਿਹੀ ਠੀਕ ਆ ਲੋਕਾਂ ਨਾਲ ਰਾਬਤਾ ਬਣਾਉਣਾ ਵੱਖਰੀ ਗੱਲ ਆ ਪਰ ਸਿਕਿਉਰਿਟੀ ਲੈ ਲੈਣੀ ਚਾਹੀਦੀ ਆ ਕਈ ਵਾਰੀ ਸ਼ਰਾਰਤੀ ਅਨਸਰ ਹੁੰਦੇ ਆ ਜਿਹੜੇ ਕੁਝ ਵੀ ਕਰ ਸਕਦੇ ਆ ਕੁਛ ਵੀ ਨੁਕਸਾਨ ਤੁਸੀਂ ਚਾਹੁੰਦੇ ਹੋ ਵੀ ਕੋਈ ਜੇਕਰ ਲੀਹ ਤੋਰੀ ਆ ਤੇ ਉਸ ਲੀਹ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਥੋੜਾ ਜਿਹਾ ਸੰਭਲ ਕੇ ਚੱਲਣ ਦਾ ਫਾਇਦਾ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ ਜਿੱਦਾਂ ਕਿ ਤੁਹਾਨੂੰ ਆਪਾਂ ਗੱਲ ਕੀਤੀ ਸੀਗੀ ਜੀ ਜੁਰਮਾਨੇ ਦੀ ਸੋ ਸਾਡੇ ਕਈ ਲਿਸਨਰ ਆ ਜੀ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਆ ਅਮਰਦੀਪ ਸਿੰਘ ਉਹ ਵੀ ਕਹਿ ਰਹੇ ਆ ਕਹਿੰਦੇ ਮੈਂ ਵੀ ਸੋਚਦਾ ਸੀ ਕਿ ਤੁਹਾਡੇ ਤੋਂ ਅੱਜ ਗਾਣਾ ਹੀ ਸੁਣਿਆ ਜਾਵੇ
ਜੀ ਦੇਖੋ ਹਰ ਜਿਹੜਾ ਇਹ ਮੂੰਹ ਔਰ ਮਸਰਾਂ ਕੀ ਦਾਲ ਇੱਕ ਕਹਾਵਤ ਨੀ ਹੈਗੀ ਉਹ ਇਹ ਹੈ ਜੀ ਵੀ ਜੇ ਮੇਰੇ ਵਰਗੇ ਬੰਦੇ ਨੂੰ ਜਿਹੜਾ ਗੱਲਾਂ ਗਾਲੜੀ ਬੰਦਾ ਗੱਲਾਂ ਸੁਣਾਉਣ ਵਾਲਾ ਬੰਦਾ ਉਸ ਗੱਲਾਂ ਵਾਲੇ ਬੰਦੇ ਤੋਂ ਗਾਣਾ ਨਹੀਂ ਸੁਣਿਆ ਜਾ ਸਕਦਾ ਉਹ ਗਾਣਾ ਨਹੀਂ ਗਾ ਸਕਦਾ ਤੇ ਜੇ ਗਾਣਾ ਗਾਊਗਾ ਤਾਂ ਮਜ਼ਾਕ ਦਾ ਪਾਤਰ ਬਣਦਾ ਮੈਂ ਤਾਂ ਕੋਈ ਨਾ ਕੋਈ ਤੁਹਾਨੂੰ ਆਪਦੇ ਜਹਿਨ ਚ ਆਉਂਦੀ ਕੋਈ ਨਾ ਕੋਈ ਗੱਲ ਹੀ ਸੁਣਾ ਸਕਦਾ ਜਿਹੜੀ ਕਈ ਵਾਰੀ ਪਤਾ ਨੀ ਕਿੱਥੇ ਕਿਵੇਂ ਪੜ ਲਈ ਦਾ
ਪਰ ਮਿੰਟੂ ਭਾਜੀ ਉਹ ਕਹਿੰਦੇ ਹੁੰਦੇ ਨਾ ਨਥਿੰਗ ਇਜ਼ ਇੰਪੋਸੀਬਲ ਇੰਪੋਸੀਬਲ ਕੁਛ ਵੀ ਨਹੀਂ ਹੈਗਾ ਕੋਸ਼ਿਸ਼ ਕਰਨੀ ਚਾਹੀਦੀ
ਬਿਲਕੁਲ ਇੰਪੋਸੀਬਲ ਕੁਛ ਨਹੀਂ ਹੈਗਾ ਜੀ ਪਰ ਉਹ ਕਹਿੰਦੇ ਨਹੀਂ ਹੁੰਦੇ ਵੀ ਕਣੀ ਕੀ ਉਹਦਾ ਮੈਨੂੰ ਪੂਰਾ ਨੀ ਪਤਾ ਪਰ ਕੋਸ਼ਿਸ਼ ਹੁੰਦੀ ਹੈ ਜੀ ਦਿਨ ਰਾਤ ਕੁਛ ਨਾ ਕੁਛ ਪੜ੍ਹਦੇ ਰਹੀਦਾ ਕੁਛ ਨਾ ਕੁਛ ਸਿੱਖਦੇ ਰਹੀਦਾ ਪਰ ਇੰਨਾ ਵਾਅਦਾ ਕਰਦੇ ਆ ਜੀ ਵੀ ਜੇ ਤਿਲ ਮੈਂ ਤੁਹਾਨੂੰ ਕੋਈ ਗੱਲ ਸੁਣਾ ਦੇਣਾ ਅੱਜ ਤੇ ਉਹ ਗੱਲ ਤੁਹਾਨੂੰ ਗਾਣੇ ਨਾਲੋਂ ਚੰਗੀ ਲੱਗੂਗੀ ਮੈਂ ਇੰਨਾ ਕੁ ਵਾਅਦਾ ਕਰ ਲੈਣਾ ਸੋ ਉਮੀਦ ਆ ਵੀ ਤੁਸੀਂ ਉਸ ਤੋਂ ਕੁਛ ਸਿੱਖੋਗੇ ਵੀ ਤੇ ਤੁਸੀਂ ਗਾਣਾ ਵੀ ਭੁੱਲ ਜਾਓਗੇ ਸੋ ਗੱਲ ਮੈਂ ਕੱਲ ਪਰਸੋਂ ਹੀ ਕਿਤੇ ਪੜ੍ਹ ਰਿਹਾ ਸੀਗਾ ਵੀ ਇੱਕ ਮੂਰਤੀਕਾਰ ਨਾ ਰੱਬ ਨਾਲ ਗੱਲ ਕਰ ਰਿਹਾ ਸੀ, ਕਹਿੰਦਾ ਦੇਖੋ ਰੱਬ ਨੂੰ ਆਦਾ ਵੀ ਤੁਹਾਡਾ ਤੇ ਮੇਰੇ ਚ ਕੋਈ ਬੜਾ ਫਰਕ ਨੀ ਹੈਗਾ, ਤੁਸੀਂ ਸੱਚੀ ਮੁੱਚੀ ਦੀਆਂ ਮੂਰਤੀਆਂ ਜਾਣੀ ਕਿ ਇਨਸਾਨ ਬਣਾਉਣੇ ਹੋ, ਬੰਦੇ ਬਣਾਉਣੇ ਹੋ, ਤੁਸੀਂ ਅਣਗਿਣਤ ਕਲਾਕ੍ਰਿਤੀਆਂ ਕੀਤੀਆਂ ਕਹਿੰਦੇ, ਤੇ ਮੈਂ ਕਹਿੰਦਾ ਇੱਕ ਮੂਰਤੀਕਾਰ ਆ ਤੇ ਮੈਂ ਵੀ ਬੁੱਤ ਘੜਦਾ, ਮੈਂ ਵੀ ਮੂਰਤੀਆਂ ਬਣਾਉਣਾ, ਤੇ ਕਹਿੰਦਾ ਪਰ ਜਿਹੜੇ ਮੈਂ ਗਿਣਤੀ ਦੇ ਬੁੱਤ ਘੜੇ ਆ ਤੁਸੀਂ ਤਾਂ ਹੁਣ ਦੇ, ਇਹ ਤਾਂ ਜੇ ਦੇਖਿਆ ਜਾਵੇ ਪ੍ਰਮਾਤਮਾ ਨੇ ਤਾਂ ਅਣਗਿਣਤ ਬੁੱਤ ਘੜਤੇ ਆ, ਤੇ ਪਰ ਇੱਕ ਮੂਰਤੀਕਾਰ ਤਾਂ ਆਪਦੀ ਜ਼ਿੰਦਗੀ ਚ 100-400 ਬੁੱਤ ਘੜਨੇ ਆ ਤੇ ਕਹਿੰਦਾ ਮੈਨੂੰ ਬੜਾ ਵਧੀਆ ਲੱਗਦਾ ਵੀ ਮੈਂ ਤੁਹਾਡੇ ਮੁਕਾਬਲੇ ਤੇ ਕੰਮ ਕਰ ਰਿਹਾ, ਚਾਹੇ ਮੈਂ ਪੱਥਰ ਚ ਹੀ ਜਾਨ ਨਹੀਂ ਪਾ ਸਕਦਾ ਪਰ ਮੈਂ ਇੱਕ ਕੰਮ ਕਰ ਰਿਹਾ, ਪਰ ਦੂਜੇ ਪਾਸੇ ਮੇਰੀ ਨਜ਼ਰ ਚ ਤੁਹਾਡਾ ਰੁਤਬਾ ਬਹੁਤ ਵੱਡਾ, ਵੀ ਤੁਸੀਂ ਤਾਂ ਜਿਹੜਾ ਕਾਰਜ ਕੀਤਾ ਵੀ ਮੈਂ ਉੱਥੇ ਤੱਕ ਕਦੇ ਪਹੁੰਚ ਨਹੀਂ ਸਕਦਾ, ਪਰ ਕਹਿੰਦਾ ਮੈਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗਦਾ, ਆਪਦੇ ਅੰਦਰ ਮੇਰੇ ਪੀੜ ਉੱਠਦੀ ਆ, ਬਹੁਤ ਮੈਨੂੰ ਬੁਰਾ ਲੱਗਦਾ ਜਦੋਂ ਤੇਰੇ ਘਾੜੇ ਹੋਏ ਬੁੱਤ, ਰੱਬ ਨੂੰ ਕਹਿ ਰਿਹਾ ਉਹ, ਜਦੋਂ ਤੇਰੇ ਘਾੜੇ ਹੋਏ ਬੁੱਤ ਮੇਰੇ ਪੱਥਰਾਂ ਦੇ ਬੁੱਤਾਂ ਦੇ ਮੂਹਰੇ ਆ ਕੇ ਮੱਥਾ ਟੇਕਦੇ ਆ, ਉਦੋਂ ਮੇਰਾ ਮਨ ਪਸੀਜਿਆ ਜਾਂਦਾ। ਸੋ ਮੇਰੇ ਹਿਸਾਬ ਨਾਲ ਅੱਜ ਦੀ ਇਸ ਗੱਲ ਦੇ ਵਿੱਚੋਂ, ਇਸ ਵਿਚਾਰ ਦੇ ਵਿੱਚੋਂ ਤੁਸੀਂ ਬਹੁਤ ਕੁਛ ਲੱਭ ਸਕਦੇ ਹੋ,
ਬਹੁਤ ਵੱਡੀ ਸੋਚ ਜੀ।
ਹਾਂਜੀ ਦੇਖੋ ਹੁਣ ਇਹ ਹੁਣ ਸਾਡਾ ਸਾਡੇ ਤੇ ਸਾਰਾ ਸਾਡੇ ਦੇ ਉੱਤੇ ਡਿਪੈਂਡ ਕਰਦਾ ਵੀ ਅਸੀਂ ਇਨਸਾਨ ਜਿਹੜੇ ਅਸਲੀ ਬੁੱਤ ਬਣੇ ਹੋਏ ਆ ਤੇ ਇੱਕ ਪੱਥਰਾਂ ਮੂਹਰੇ ਝੁਕਦੇ ਆ ਆ ਕੇ, ਤਾਂ ਇਹਦਾ ਮਤਲਬ ਫਿਰ ਉਹ ਰੱਬ ਨਾਲੋਂ ਉਹ ਮੂਰਤੀਕਾਰ ਵੱਡਾ ਹੋ ਗਿਆ ਜਿਹਨੇ ਪੱਥਰਾਂ ਦੇ ਵਿੱਚੋਂ ਜਿਹੜੇ ਬੰਦੇ ਬਣਾਏ ਆ। ਸੋ ਇਹ ਜਰੂਰ ਪੜਿਆ ਕਰੋ ਜੀ, ਤੇ ਨਾਲ ਮੈਂ ਅੱਜ ਕੱਲ ਵੀ ਬਹੁਤ ਸਾਰੇ ਲੋਕਾਂ ਨੇ ਮੇਰਾ ਧਿਆਨ ਦਵਾਇਆ ਸੀ ਕਿ ਇਹੋ ਜਿਹੀ ਹੋਰ ਗੱਲ ਦੇ ਨਾਲ, ਉਹ ਵੀ ਮੈਂ ਸ਼ੇਅਰ ਕਰਦਾ ਜੀ। ਕੱਲ ਪਰਸੋਂ ਬਹੁਤ ਚਿਰਾਂ ਦੀ ਇੱਕ ਨਾ ਟੋਇਲਟ ਦੀ ਫੋਟੋ ਘੁੰਮ ਰਹੀ ਹੈ ਜੀ, ਇੱਕ ਜਿਹਦੇ ਵਿੱਚ ਬਹੁਤ ਸਾਰੇ ਫੁੱਲ ਬੂਟੀਆਂ ਨਾਲ ਉਹਦੇ ਤੇ ਕਵਰ ਦਿੱਤੇ ਹੋਏ ਆ, ਉਨ੍ਹਾਂ ਦੇ ਬਣਾ ਕੇ ਵਿੱਚ ਗੁਲਦਸਤੇ ਰੱਖੇ ਹੋਏ ਆ, ਉਹਦੀ ਟੈਂਕੀ ਵੀ ਕਵਰ ਕੀਤੀ ਹੋਈ ਆ, ਉਹਦੇ ਤੇ ਥੱਲੇ ਵੀ ਬੜੇ ਸੋਹਣੇ ਕਵਰ ਲਾਏ ਹੋਏ ਆ। ਪਹਿਲੀ ਨਜ਼ਰੇ ਤਾਂ ਮੈਂ ਇਹੀ ਸੋਚਦਾ ਰਿਹਾ ਵੀ ਕਿਸੇ ਨੇ, ਬਥੇਰੇ ਲੋਕ ਹੁੰਦੇ ਆ ਜਿਹੜੇ ਸਫਾਈ ਪਸੰਦ ਜਾਂ ਇਹਦੀਆਂ ਚੀਜ਼ਾਂ ਦੇ ਸ਼ੌਕੀਨ ਹੁੰਦੇ ਆ, ਤੇ ਉਹਨਾਂ ਨੇ ਬਣਾਏ ਹੋਣੇ ਆ ਇਹ, ਤੇ ਇਸ ਕਰਕੇ ਮੈਂ ਉਸ ਨੂੰ ਦੇਖਦਾ ਰਿਹਾ। ਪਰ ਕੱਲ ਮੈਂ ਇੱਕ ਪ੍ਰਚਾਰਕ ਦੀ ਨਾਲ ਆਡੀਓ ਵੀ ਸੁਣ ਰਿਹਾ ਸੀ, ਸਾਨੂੰ ਪਰਮਿੰਦਰ ਸਿੰਘ ਹੋਰਾਂ ਨੇ ਭੇਜੀ ਸੀਗੀ, ਤਾਂ ਉਹਨਾਂ ਨੇ ਜਿਹੜੀ ਆਡੀਓ ਦੇ ਵਿੱਚ ਇਹ ਕਹਿ ਰਹੇ ਆ ਜੀ ਵੀ ਇਹ ਕਿਤੇ ਨਾਨਕ ਸਰ ਦੇ ਬੱਲੇ ਬਾਬਿਆਂ ਨੇ ਉਹ ਟੋਇਲਟ ਦੀ ਸਾਮੀ ਹੋਈ ਆ ਜਿੱਥੇ ਕਿ ਮਹਾਂਪੁਰਸ਼ ਜਾਂਦੇ ਹੁੰਦੇ ਸਨ, ਤੇ ਉੱਥੇ ਕਹਿੰਦੇ ਗੋਲਕ ਵੀ ਰੱਖਿਆ ਤੇ ਉਹਦੀ ਵੀ ਪੂਜਾ ਕੀਤੀ ਜਾਂਦੀ ਹੈ, ਉਹਦਾ ਪਾਠ ਕੀਤਾ ਜਾਂਦਾ ਉੱਥੇ ਪੂਜਾ ਜਾਣੀ ਕਿ ਮਾਨਤਾ ਕੀਤੀ ਜਾਂਦੀ ਹੈ ਉਹਦੀ ਵੀ ਇੱਥੇ ਭਾਈ ਮਹਾਂਪੁਰਖ ਆਉਂਦੇ ਹੁੰਦੇ ਸਨ। ਸ਼ਬਦ ਗੁਰੂ ਦੇ ਵਾਰਸ, ਸ਼ਬਦ ਗੁਰੂ ਦੇ ਵਿੱਚੋਂ ਲੱਭਣ ਦੀ ਥਾਂ ਤੇ ਕਿਹੜੇ ਰਾਹਾਂ ਤੇ ਤੁਰ ਪਏ ਆ। ਸੋ ਇਹਨੀਆਂ ਚੀਜ਼ਾਂ ਤੋਂ ਬਹੁਤ ਦੁੱਖ ਆਉਂਦਾ। ਦੋਸਤੋ ਮਿੱਤਰੋ, ਜੇ ਕਿਤੇ ਤੁਸੀਂ ਇਹੋ ਜਿਹੇ ਥਾਂ ਤੇ ਜਾਂਦੇ ਹੋ ਜਾਂ ਦੇਖਦੇ ਹੋ ਤਾਂ ਮੁਣਕਰ ਹੋ ਜਾਓ ਜੀ ਮੱਥਾ ਟੇਕਣ ਦੇ, ਤੇ ਸੰਬੰਧਿਤ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋ, ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ
ਜੀ। ਸੋ ਬ੍ਰਾਟ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ, ਤੇ ਉਮੀਦ ਕਰਦੇ ਹਾਂ ਜੀ ਤੁਸੀਂ ਛੇਤੀ ਛੇਤੀ ਠੀਕ ਹੋਵੋ, ਦਵਾਈ ਵਗੈਰਾ ਲੈ ਲਓ ਤੇ ਗੈਟ ਵੈਲ ਸੂਨ।
ਜੀ ਬਿਲਕੁਲ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਵੀ ਕੱਲ ਨੂੰ ਪਾਤਰ ਸਾਹਿਬ ਜਿਹੜੇ ਬ੍ਰਿਸਬਨ ਦੇ ਵਿੱਚ ਰੂਬਰੂ ਹੋਣ ਜਾ ਰਹੇ ਆ ਲੋਕਾਂ ਦੇ, ਤਾਂ ਉਹ ਜ਼ਰੂਰ ਪਹੁੰਚਣ, ਤੇ ਪਰਸੋਂ 28 ਤਰੀਕ ਨੂੰ ਉਹਨਾਂ ਨੇ ਸਿਡਨੀ ਦੇ ਵਿੱਚ ਰੂਬਰੂ ਹੋਣਾ, ਤੇ 4 ਤਰੀਕ ਨੂੰ ਜਿਹੜਾ ਐਡਲੇਡ ਦੇ ਵਿੱਚ ਉਹ ਆ ਰਹੇ ਆ। ਸੋ ਇਹ ਡੇਟਾ ਨਾ ਭੁੱਲਣ ਜੀ, ਜ਼ਰੂਰ ਸਰੋਤੇ ਉਹਨਾਂ ਦੇ ਰੂਬਰੂ ਹੋ ਕੇ ਆਉਣ, ਇੱਕ ਲੈਜੈਂਡਰੀ ਲੋਕ ਹੁੰਦੇ ਆ, ਇਹ ਸਦਾ ਨਹੀਂ ਤੁਹਾਡੇ ਇੰਨੇ ਨੇੜੇ ਆਉਂਦੇ, ਸੋ ਇਹਨਾਂ ਦਾ ਜਿਹੜਾ ਇੱਕ ਟੱਚ, ਇਹਨਾਂ ਨੇ ਇੱਕ ਮੁਲਾਕਾਤ ਹੀ ਕਈ ਵਾਰੀ ਆਸ਼ੀਰਵਾਦ ਬਣ ਜਾਂਦਾ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਾਟ ਸਾਹਿਬ,
ਮਿਹਰਬਾਨੀ ਜੀ।
ਸੋ ਦੋਸਤੋ ਇਹ ਸਨ ਮਿੰਟੂ ਬਰਾੜ ਜੀ, ਜੋ ਕਿ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਵਿੱਚ ਹਮੇਸ਼ਾ ਰੂਬਰੂ ਹੁੰਦੇ ਆ। ਸੋ ਲਓ ਜੀ, ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਇੱਕ ਬ੍ਰੇਕ ਵੀ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ ਜੀ, ਤੇ ਗਾਣੇ ਦੇ ਨਾਲ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, मैं खुराक भी वधिया खाना आ ते कमजोरी तो दूर दी गल है हुण ता मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो, कुलार हस्पताल जीटी रोड बीजा नेड़े खन्ना पंजाब इंडिया। संपर्क नंबर 9878090001 9780 वेबसाइट विजिट करो कुलार हॉस्पिटल .com।
चार भरावां दे प्यार दी कहानी।
भले बड़े भाई साडे ना ते तोरटा पाई जाना।
ओ भाई जी की गल करदी तुसी।
जमीन ते शरीके बाजी दी कहानी।
उस हरामखोर दी जमीन दा बलो
जमा बंदी च जमीन जेदा नाम बोलदी होवे पटवारी साहब जमीन दा मालिक कोई हुंदा है।
बंदे नूं मिट्टी नाल बड़ा मोह हुंदा है, मैनू भी हैगा पर बंदे नूं ही नहीं पता उन्हें एक दिन मिट्टी हो जाएगा।
साडा म्यूजिकल यूनिसिस इन्फो सॉल्यूशंस प्रेजेंट्स 25 किले की होगा जब गुड्डू गिल ते योगराज सिंह होंगे आमने सामने।
गल्लां आ गईआं
तुहाडे मनोरंजन दा पूरा पूरा इंतजाम करके आए।
25 किले 25 अगस्त तो तुहाडे नजदीकी सिनेमा घरां विच।
सस्तिया हवाई टिकटा लैण वास्ते संपर्क करो ट्रैवल केयर। साडा फोन नंबर है 1300-724-903-1300-724-903। मोबाइल नंबर 0421-8827-33-0421-8827-33। ऑस्ट्रेलिया पर तो कितों भी टिकटा बुक करवाओ साडी वेबसाइट है travelcare.net.au। सस्तिया हवाई टिकटा ले याद रखो ट्रैवल केयर। The Imperial College of Australia proudly presents Ronak Tarinjana Di 4 September 2016 dopahar 12:30 baje at Springvale Town Hall. Ladies only event is event de khas attraction hovegi Miss and Mrs Tarinjana 2016 at the seniors gidda competition. Ticket sirf $15. For tickets and inquiry, call Manjot Thaliwal 0415-263-936. Ronak Tarinjana Di 4 September 2016.
रोटी हजम नहीं होंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
Accountant Smart, Accountant Smart, Glen Huntley, Melbourne, Melbourne, Melbourne.
सारियां पर्सनल ते बिजनेस टैक्स रिटर्न ते हर तरह दा बिजनेस सेटअप ते बिजनेस नूं लेके किसी भी तरह दी होवे सलाह भरोसे योग काम ते अपना दा एहसास होवे ता बड़ा सुकून मिलदा। जे गल साडे पैसे ते हिसाब किताब दी होवे ता पहुंच जावो ग्लेन हंटली मेलबर्न च अकाउंटेंट स्मार्ट। अकाउंटेंट रजिस्टर्ड टैक्स एजेंट बिजनेस सलाहकार। संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 0399-95-94-36। वधेरे जानकारी लई तुसी मेल भी कर सकदे हो admin@accountantsmart.com.au जां विजिट करो साडी वेबसाइट accountantsmart.com.au। अकाउंटेंट स्मार्ट जी हां चंगी सलाह होवे चंगे सलाहकार।
ब्रिस्बेन तो जसपाल संधु हरमन रेडियो दी दिलों सपोर्ट करते ने जिन्हां दे कोल माइग्रेशन लॉ दी मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411-726-348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ऑस्ट्रेलिया पर टैक्सेशन अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नो। इंडिविजुअल्स या बिजनेस दिया इनकम टैक्स रिटर्न ते GST रिटर्न कंपनी पार्टनरशिप ट्रस्ट ते सुपर फंड दे सेटअप बिजनेस प्लान बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म के इशू हल करने होने ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ मोबाइल नंबर 0470-430-650. ऑफिस नंबर 1300-886-518. पता नोट करो, 168 मैनर लेक्स बुलेवार्ड, बिंदमवेल, मेलबर्न। वेबसाइट विजिट करो mmcpa.com.au.
CG Batches now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG Batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਜਨਕ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ACT Automotive Services Kendra, a mechanical workshop to repair on all make and models, roadworthy on cars, bikes, trailers for ACT, New South Wales, Pink Slip and Blue Slip. Visit ACT Automotive Services, 4/128 Newcastle Street, Fishwick. For more information call Sukhpal Singh, 0262281157, Mobile 0411-965057. ACT Automotive Services, Mechanical Workshop, Fishwick, Canberra.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਜੀ ਦੋਸਤੋ, ਇਸ ਵਪਾਰਿਕ ਬਕਸੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਆ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ। ਪ੍ਰਿਸਬੇਨ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਜੀ, ਟਾਈਮ ਹੋ ਚੁੱਕਾ 9:17 ਸਵੇਰ ਦੀ। ਤੇ ਲਓ ਜੀ, ਫਿਰ ਆਪਾਂ ਖ਼ਬਰਾਂ ਤੋਂ ਪਹਿਲਾਂ ਇੱਕ ਗਾਣਾ ਸੁਣਿਆ ਸੀ ਜਿਸ ਦੇ ਵਿੱਚ ਗਿੱਧੇ ਦਾ ਕਾਫੀ ਚੱਲ ਰਿਹਾ ਸੀ, ਗਿੱਧੇ ਦੀਆਂ ਬੋਲੀਆਂ ਵੀ ਚੱਲੀਆਂ ਸੀ, ਵਿਆਹ ਦਾ ਮਾਹੌਲ ਬਣਿਆ ਹੋਇਆ ਸੀ, ਤਾਂ ਸੋਚਿਆ ਚਲੋ ਤੁਹਾਨੂੰ ਇੱਕ ਨਾ ਗੱਲ ਪੁੱਛਾਂ। ਮੋਸਟਲੀ ਵੈਸੇ ਤੁਸੀਂ ਇਸ ਟਾਈਮ ਦੇ ਵਿੱਚੋਂ ਕਾਫੀ ਜ਼ਿਆਦਾ ਜਾਣੇ ਆ ਜਿਹੜੇ ਕਿ ਲੰਘ ਚੁੱਕੇ ਆ, ਮਤਲਬ ਕਿ ਵਿਆਹ ਹੋ ਚੁੱਕੇ ਆ, ਤੇ ਤੁਸੀਂ ਮੈਨੂੰ ਪਲੀਜ਼ ਇੰਨਾ ਜ਼ਰੂਰ ਦੱਸੋ ਕਿ ਵਿਆਹ ਦੇ ਵਿੱਚ ਜਿਹੜੀ ਲਾੜੇ ਦੀ ਜੁੱਤੀ ਹੁੰਦੀ ਆ ਉਹ ਕਿਉਂ ਚੱਕੀ ਜਾਂਦੀ ਆ, ਉਸ ਦੇ ਪਿੱਛੇ ਕੀ ਰੀਜ਼ਨ ਆ, ਕਿਉਂਕਿ ਹੁਣ ਤਾਂ ਇਸ ਨੂੰ ਇੱਕ ਸ਼ਗਨ ਬਣਾ ਦਿੱਤਾ ਵਾ, ਪਰ ਉਸ ਦੇ ਪਿੱਛੇ ਅਸਲੀ ਰੀਜ਼ਨ ਕੀ ਆ ਕਿ ਉਹ ਜੁੱਤੀ ਆ ਵਿਆਹ ਵੇਲੇ ਕਿਉਂ ਚੱਕੀ ਜਾਂਦੀ ਆ। ਤੇ ਲਓ ਜੀ, ਫਿਰ ਮੈਨੂੰ ਜਵਾਬ ਜ਼ਰੂਰ ਭੇਜਿਓ, ਜਿੱਦਾਂ ਦਾ ਵੀ ਤੁਹਾਡੇ ਦਿਮਾਗ ਦੇ ਵਿੱਚ, ਜਿੱਦਾਂ ਦੇ ਵੀ ਤੁਹਾਡੇ ਮਾਇੰਡ ਦੇ ਵਿੱਚੋਂ ਜਵਾਬ ਆਉਂਦਾ ਵਾ, ਫਟਾਫਟ ਮੈਨੂੰ ਟੈਲੀਗ੍ਰਾਮ ਤੇ ਲਿਖ ਕੇ ਭੇਜ ਦਿਓ ਤੇ ਫਿਰ ਮੈਂ ਤੁਹਾਨੂੰ ਹੋਰ ਵੀ ਗਾਣੇ ਸੁਣਾਉਂਗੀ, ਤੁਹਾਡੇ ਮੈਸੇਜ ਵੀ ਲੈ ਲਈਏ। ਜੀ ਜਗਰੂਪ ਸਮਰਾ ਮੈਲਬੋਰਨ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੌਬੀ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੋਬ ਦੇ ਨਾਲ ਨਾਲ। ਵਾਹ ਜੀ ਵਾਹ, ਕਿਆ ਬਾਤ ਆ, ਇੱਕ ਪੰਥ ਦੋ ਕਾਜ, ਹੈ ਨਾ, ਵਧੀਆ ਗੱਲ ਆ ਜੀ, ਥੈਂਕ ਯੂ। ਇਸ ਲਈ ਤਾਂ ਤੁਹਾਡਾ ਸਾਰਿਆਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਆਪਣਾ ਬਹੁਤ ਕੀਮਤੀ ਟਾਈਮ ਸਾਨੂੰ ਦਿੰਦੇ ਹੋ ਇੰਨੇ ਰੁਝੇਵੇਂ ਭਰਿਆ ਜ਼ਿੰਦਗੀ ਦੇ ਵਿੱਚੋਂ। ਕਹਿੰਦੇ ਕਿ ਮੇਰੇ ਨਾਲ ਮੇਰਾ ਫਰੈਂਡ ਰਾਜਵੀਰ ਸੰਧੂ ਵੀ ਆ, ਤੇ ਕਹਿੰਦੇ ਅੱਜ ਫਰਾਈਡੇ ਆ ਜੀ, ਇਸ ਖੁਸ਼ੀ ਦੇ ਮੌਕੇ ਤੇ ਸੌਂਗ ਪਲੇਅ ਕਰ ਦਿਓ, ਦੀਪ ਕਿਰਨ ਦਾ ਪਿੱਗ ਪੁੱਗ ਲਾ ਲਿਆ ਕਰੂ। ਥੈਂਕਸ। ਓਹ ਜਗਰੂਪ ਜੀ, ਕਿਆ ਬਾਤ ਆ, ਅਸੀਂ ਕਹੀ ਜਾਂਦੇ ਹਾਂ ਪੈਗ ਲਾਉਣਾ ਨੀ ਹੈਗਾ, ਤੁਸੀਂ ਕਹਿੰਦੇ ਹੋ ਪੈਗ ਪੁੱਗ ਲਾ ਲਿਆ ਕਰੋ, ਕਾਹਨੂੰ, ਏਦਾਂ ਦੀ ਗਲਤੀ ਨੀ ਕਰਨੀ ਹੈਗੀ, ਪੈਗ ਪੁੱਗ ਨੀ ਲਾਉਣਾ ਗਾ, ਓਦਾਂ ਤੁਸੀਂ ਨੱਚਣ ਗਾਉਣ ਵਾਲੇ ਗਾਣੇ ਜਿੰਨੇ ਮਰਜ਼ੀ ਗਾਓਗੇ ਆਪਾਂ ਲਾ ਦਾਂਗੇ, ਤੇ ਜਿੰਨੇ ਭੰਗੜੇ ਮਰਜ਼ੀ ਪਾਇਓ, ਕੋਈ ਪ੍ਰੋਬਲਮ ਨੀ ਹੈਗੀ, ਪਰ ਆ ਪੈਗ ਪੁੱਗ ਤੋਂ ਜੀ ਪਰਹੇਜ਼ ਕਰਿਓ, ਬੜੀਆਂ ਬੜੀਆਂ ਬੁਰੀਆਂ ਮਲਾਮਤਾਂ ਨੇ ਤੇ ਬੜੇ ਝਮੇਲੇ ਲੈ ਕੇ ਆਉਂਦਾ ਵਾ ਆਪਣੇ ਨਾਲ ਇਹ, ਹੈਨਾ? ਤੇ ਬਾਕੀ ਜੇ ਇਹ ਗਾਣਾ ਸੁਣਨਾ ਮਤਲਬ ਇਹਦੇ ਪਿੱਛੇ ਸਪੈਸ਼ਲ ਸਟੋਰੀ ਕੀ ਆ ਉਹ ਫਿਰ ਲਿਖ ਕੇ ਜ਼ਰੂਰ ਭੇਜ ਦਿਓ ਸਾਨੂੰ। ਤੇ ਅੱਗੇ ਜੀ ਸਨੀ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਬੋਬੀ ਜੀ, ਹਾਜ਼ਰੀ ਲਾ ਲਿਓ। ਕਹਿੰਦੇ ਕੰਮ ਦੇ ਨਾਲ ਨਾਲ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਤੇ। ਗਾਣਾ ਜੀ ਇਹਨਾਂ ਨੇ ਸੁਣਨਾ ਚਾਹਿਆ ਵਾ ਗੁਰਦਾਸ ਮਾਨ ਦਾ ਹੀਰ। ਵਾਹ ਜੀ ਵਾਹ, ਕਿਹਾ ਤੁਹਾਡੀ ਵੀ ਹੀਰ ਗੁਆਚ ਗਈ ਕਿ ਹੀਰ ਹੈਗੀ ਆ। ਚਲੋ ਕੋਈ ਗੱਲ ਨੀ ਜੀ, ਗਾਣਾ ਆਪਾਂ ਤੁਹਾਨੂੰ ਗੁਰਦਾਸ ਮਾਨ ਦਾ ਜ਼ਰੂਰ ਸੁਣਾਵਾਂਗੇ। ਅੱਗੇ ਸਾਡੇ ਨਾਲ ਹਰਪ੍ਰੀਤ ਸਿੰਘ ਕੋਲੀ ਬ੍ਰਿਸਬਨ ਤੋਂ ਕਹਿ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਜੀ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ ਤੇ ਹਰਮਨ ਰੇਡੀਓ ਦੇ ਪੇੜੇ ਵਿੱਚ ਆਏ ਸਾਰੇ ਸਰੋਤਿਆਂ ਨੂੰ ਵੀ। ਕਹਿੰਦੇ ਕਿ ਪੈਸੇ ਦੀ ਅਮੀਰੀ ਤਾਂ ਅੱਜ ਕੱਲ ਆਮ ਗੱਲ ਹੈ, ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ਵਾ। ਲਿਆ ਜੀ ਵਾਹ, ਕਿਆ ਬਾਤ ਆ, ਬਿਲਕੁਲ ਠੀਕ ਆ ਜੀ। ਪੈਸੇ ਦੀ ਅਮੀਰੀ ਤਾਂ ਬੰਦਾ, ਚਲੋ ਕਹਿੰਦੇ ਆ ਨਾ ਕਿ ਪੈਸਾ ਜਿਹੜਾ ਹੱਥਾਂ ਦੀ ਮੈਲ ਹੁੰਦਾ ਵਾ, ਤੇ ਇਹ ਤਾਂ ਚੱਲੀ ਜਾਣਾ, ਜੇ ਇਨਸਾਨ ਕੰਮ ਕਰੂਗਾ ਤਾਂ ਪੈਸਾ ਵੀ ਬਣ ਜਾਣਾ, ਪਰ ਜਿਹੜੀ ਦਿਲ ਦੀ ਅਮੀਰੀ ਆ ਉਹ ਹਰ ਕਿਸੇ ਦੇ ਵੱਸ ਦੀ ਗੱਲ ਨੀ। ਬਹੁਤ ਸੋਹਣਾ ਵਿਚਾਰ ਆ ਜੀ ਤੁਸੀਂ ਭੇਜਿਆ, ਤੇ ਨਾਲ ਹੀ ਉਹਨਾਂ ਨੇ ਸ਼ੇਅਰ ਕੀਤਾ ਜੀ ਸਤਿੰਦਰ ਸਰਤਾਜ ਦਾ ਲਾਈਵ ਇਨ ਬ੍ਰਿਸਬਨ 4 September ਨੂੰ ਹੋ ਰਿਹਾ ਵਾ, ਤੇ ਲਓ ਫਿਰ ਬ੍ਰਿਸਬਨ ਵਾਸੀਓ ਪਹੁੰਚ ਜਾਓ ਫਟਾਫਟ, ਮਾਰੋ ਮਾਣੋ ਜੀ ਫਿਰ ਇਸ ਸਤਿੰਦਰ ਸਰਤਾਜ ਜੀ ਦੀ ਗਾਇਕੀ ਦਾ ਆਨੰਦ। ਤੇ ਮੈਂ ਤੁਹਾਨੂੰ ਵੈਸੇ ਸਾਰਿਆਂ ਨੂੰ ਬਜ਼ਾਰਤ ਵੀ ਪਾਈ ਸੀਗੀ, ਤੇ ਬਜ਼ਾਰਤ ਦਾ ਜਵਾਬ ਹਲੇ ਤੱਕ ਮੈਨੂੰ ਕਿਸੇ ਨੇ ਵੀ ਨਹੀਂ ਭੇਜਿਆ ਗਾ ਅੱਜ ਤਾਂ। ਮੈਨੂੰ ਲੱਗਦਾ ਸਾਡੇ ਸੁਖਦੇਵ ਕੌਰ ਆਂਟੀ ਜੀ ਹਜੇ ਮੈਨੂੰ ਲੱਗਦਾ ਜਾਂ ਤਾਂ ਪ੍ਰੋਗਰਾਮ ਸੁਣ ਨਹੀਂ ਰਹੇ ਹੈਗੇ, ਤੇ ਜਾਂ ਫਿਰ ਅੱਜ ਪੱਕਾ ਜਸਪਾਲ ਜੀ ਨੇ ਨਾ ਰੇਡੀਓ ਆਨ ਕਰਕੇ ਨਹੀਂ ਦਿੱਤਾ ਹੋਣਾ ਹੈਗਾ, ਤਦੇ ਮੈਨੂੰ ਬਜ਼ਾਰਤ ਦਾ ਨਾ ਜਵਾਬ ਆ ਜਿਹੜਾ ਆਇਆ ਨਹੀਂ ਹੈਗਾ। ਵੈਸੇ ਮਾੜੀ ਗੱਲ ਆ ਤੁਹਾਡੇ ਲਈ ਜਸਪਾਲ ਜੀ। ਚਲੋ ਕੋਈ ਗੱਲ ਨੀ, ਮੈਂ ਹਾਲੇ ਵੀ ਵੇਟ ਕਰਦੀ ਹਾਂ ਜੀ ਕਿ ਇਸ ਬਜ਼ਾਰਤ ਦਾ ਜਵਾਬ ਤੁਸੀਂ ਦੱਸ ਦੇਵੋ, ਅਗਰ ਨਾ ਦੱਸੋਗੇ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ, ਤੁਸੀਂ ਵੀ ਕਹਿੰਦੇ ਹੋਵੋਗੇ ਕਿ ਹਾਏ ਕਿੰਨੇ ਸਵਾਲ ਕਰਦੀ ਆ ਇਹ ਕੁੜੀ। ਚਲ ਕੋਈ ਨਾ, ਜਵਾਬ ਮੈਨੂੰ ਮਿਲ ਹੀ ਜਾਣੇ ਆ ਜੀ, ਮੈਨੂੰ ਪਤਾ ਹੀ ਆ। ਸੋ ਬੁਝਾਰਤ ਤਾਂ ਮੈਂ ਪਾਈ ਸੀ ਕਿ ਸੌਣ ਭਾਦੋ ਇੱਕੋ ਰੁੱਤ, ਦੋ ਬੁੱਢੀਆਂ ਦੀ ਇੱਕੋ ਗੁੱਤ। ਤੇ ਨਾਲ ਮੈਂ ਦੂਸਰਾ ਸਵਾਲ ਪੁੱਛਿਆ ਸੀ ਕਿ ਵਿਆਹ ਵਾਲੇ ਦਿਨ ਜਿਹੜਾ ਲਾੜਾ ਵਾ ਉਹਦੀ ਜੁੱਤੀ ਕਿਉਂ ਲਕੋਈ ਜਾਂਦੀ ਆ। ਸੋ ਦੋਨਾਂ ਦੇ ਸਵਾਲ ਮੈਨੂੰ ਲਿਖ ਕੇ ਭੇਜ ਦੋ, ਉਹਨਾਂ ਚਿਰ ਮੈਂ ਨਾ ਤੁਹਾਨੂੰ ਬੜਾ ਸੋਹਣਾ ਗਾਣਾ ਸੁਣਾਉਣੀ ਆ ਇੱਕ। ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਬਨ ਬਿਸਤਰਾ ਕਾਫਰ, ਕਈ ਪਹਿਲੀ ਡਾਕ ਚੜੇ, ਬਾਕੀ ਟਿਕਟਾਂ ਲੈਣ ਮੁਸਾਫਰ।
ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾ ਪਿਆ ਵਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ।
ਸਿਵਿਆਂ ਦੇ ਵੱਲ ਚੱਲੇ,
ਕਿਤੇ ਜ਼ੋਰ ਮਕਾਣਾ ਦਾ ਕਿਧਰੇ ਹਨ ਵਿਆਹ ਤੇ ਮੁਕਲਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ।
ਰਫਤਾਰ ਕਰਿਆ ਤੇਜ਼ ਨਾ ਹੋਵੇ ਟਿੱਲੀ ਲੱਖ ਰਾਜੇ ਬੈ ਤੁਰ ਗਏ ਉੱਥੇ ਦੀ ਉੱਥੇ ਹੈ ਦਿੱਲੀ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾ ਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਪੰਛੀ ਬੈ ਉੱਡ ਗਏ ਲੱਖ ਪੰਛੀ ਬੈ ਉੱਡ ਗਏ ਬੁੱਢੇ ਬੋੜ ਬਿਰਜ ਦੇ ਉੱਤੇ ਸਨ ਜੇਤੂ ਦੁਨੀਆ ਦੇ ਲੱਖ ਸਿਕੰਦਰ ਕਬਰੀ ਸੁੱਤੇ ਬਸ ਇਸ ਕਚਹਿਰੀ ਚੋ ਟੁਰ ਗਈ ਕੁੱਲ ਹਾਰ ਕੇ ਦਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਮਾਨ ਪਰਾਮਾ ਨੇ ਨਿਤਨੀ ਗਾਉਣੇ ਗੀਤ ਇਕੱਠਿਆ ਕਰਨੈਲ ਕਵੀਸ਼ਰ ਨੇ ਕਿਧਰੇ ਲੁਕਣੀ ਜਾਣਾ ਨੱਠਿਆ ਵਾਂਗੂ ਇਲ ਭੁੱਖੀ ਦੇ ਲੈਂਦੀ ਫਿਰਦੀ ਮੌਤ ਕਲਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜੱਗ ਜੰਕਸ਼ਨ ਰੇਲਾ ਦਾ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਹਰਭਜਨ ਮਾਨ ਦਾ ਕਹਿੰਦੇ ਹੁੰਦੇ ਆ ਨਾ ਵੀ ਕਾਹਦਾ ਕਰਦੀ ਮਾਣ ਨੀ ਜਿੰਦੀ ਕੀ ਤੁਰਦੀ ਇੱਕ ਤਾਣ ਨੀ ਜਿੰਦੇ ਟੁੱਟ ਜਾਣੇ ਤੇਰੇ ਗਲ ਚੋ ਧਾਗਾ ਖਿੱਲਰ ਜਾਣੇ ਮਣ ਕੇ ਕੱਚੇ ਕੱਚ ਦਾ ਚੂੜਾ ਅੜੀਏ ਕੱਲ ਹੈ ਨੀ ਅੱਜ ਛਣ ਕੇ ਦੋ ਦਿਨ ਦੁਨੀਆਂ ਦੇ ਕੱਟ ਲੈ ਪ੍ਰਾਹੁਣੀ ਬਣ ਕੇ ਸੋ ਵਾਕਈ ਜੀ ਇਹ ਜਿਹੜੀ ਦੁਨੀਆਂ ਵਾ ਇਹ ਜਿਹੜਾ ਸੰਸਾਰ ਆ ਇਹ ਪਲੋ ਪਲੀ ਦਾ ਮੇਲਾ ਵਾ ਹਨਾ ਤੇ ਇਹਦੇ ਵਿੱਚ ਆਈ ਚਲਾਈ ਆ ਜਿੱਦਾਂ ਚੱਲਦੀ ਰਹਿਣੀ ਆ ਜੋ ਅੱਜ ਆ ਉਹ ਕੱਲ ਨੀ ਤੇ ਜਿਹੜਾ ਆਉਣ ਵਾਲਾ ਕੱਲ ਆ ਉਹ ਸਾਡੇ ਪਤਾ ਹੀ ਨੀ ਹੈਗਾ ਕਿਸੇ ਨੂੰ ਕਿ ਹੋਣਾ ਕੀ ਆ ਤੇ ਚੱਲਣਾ ਕੀ ਆ ਤੇ ਲਓ ਫਿਰ ਮੈਂ ਇੱਕ ਸਵਾਲ ਪੁੱਛਿਆ ਸੀਗਾ ਜੀ ਕਿ ਵਿਆਹ ਵਾਲੇ ਦਿਨ ਲਾੜੇ ਦੀ ਜੁੱਤੀ ਕਿਉਂ ਚੱਕੀ ਜਾਂਦੀ ਆ ਵੈਸੇ ਮੈਨੂੰ ਨਾ ਹਾਸਾ ਬਹੁਤ ਆਉਂਦਾ ਵਾ ਤੋਂ ਪਿੱਛੇ ਵੀ ਗੱਲ ਕਰ ਰਹੇ ਸੀਗੇ ਸਰਬਜੀਤ ਸਿੰਘ ਜੀ ਦੇ ਨਾਲ ਜਿਹੜੇ ਕਿ ਪਟਿਆਲਾ ਸਟੂਡੀਓ ਤੋਂ ਟੈਕਨੀਕਲ ਸਪੋਰਟ ਕਰ ਰਹੇ ਆ ਜੀ ਤੇ ਗੱਲ ਵੀ ਕੀ ਚੱਲ ਰਹੀ ਸੀ ਕਿ ਬਸ ਪੁੱਛੋ ਹੀ ਨਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਪਹਿਲਾਂ ਮੈਸੇਜ ਪੜ੍ਹ ਲਈਏ ਜੀ ਸਨੀ ਸਿੰਘ ਨੇ ਇਸਦਾ ਜਵਾਬ ਦਿੱਤਾ ਕਹਿੰਦੇ ਵੀ ਉਹ ਜੁੱਤੀ ਤਾਂ ਚੱਕਦੇ ਆ ਵੀ ਵਿਆਹ ਵਾਲਾ ਮੁੰਡਾ ਕਿਤੇ ਭੱਜ ਨਾ ਜਾਵੇ ਕਿਆ ਬਾਤ ਆ ਜੀ ਵਿਆਹ ਵਾਲਾ ਮੁੰਡਾ ਭੱਜਣ ਦਿੰਦੇ ਹੀ ਨੀ ਉਹ ਕਿੰਨੇ ਤਾਂ ਲੋਕ ਹੁੰਦੇ ਆ ਸਨੀ ਜੀ ਆਏ ਨੀ ਭੱਜਣ ਦਿੰਦੇ ਗੇ ਤੇ ਲੋ ਫਿਰ ਤੁਹਾਡੇ ਮਨ ਦੇ ਵਿੱਚ ਕੀ ਆ ਉਹ ਵੀ ਤੁਸੀਂ ਦੱਸਿਓ ਤੇ ਇੱਧਰ ਮੈਂ ਸਰਬਜੀਤ ਭਾਜੀ ਨਾਲ ਗੱਲ ਕਰ ਰਹੀ ਸੀ ਤਾਂ ਮੈਨੂੰ ਕਹਿੰਦੇ ਵੀ ਵਿਆਹ ਦਾ ਤਾਂ ਬੜਾ ਔਖਾ ਕਹਿੰਦੇ ਵੀ ਉਹ ਮਰੀ ਜੀ ਕੁੜੀ ਹੁੰਦੀ ਆ ਕਹਿੰਦੇ ਪਰ ਦੇਖ ਲਓ ਫਿਰ ਘਰ ਵਾਲੇ ਤੇ ਕਿੱਦਾਂ ਹੁਕਮ ਚਲਾਉਂਦੀ ਆ ਹਨਾ ਮੈਂ ਕਿਹਾ ਵੀ ਮੈਨੂੰ ਵੀ ਦੱਸ ਦੋ ਥੋੜੇ ਜੇ ਟੁੱਟ ਕੇ ਕੀ ਹੁੰਦੇ ਆ ਮੈਨੂੰ ਕਹਿੰਦੇ ਆਦੀ ਭਾਬੀ ਤੋਂ ਸਿੱਖ ਲਿਓ ਕਿਆ ਬਾਤ ਆ ਹਨਾ ਦੇਖੋ ਵੀ ਮਾੜੀ ਜੀ ਵਿਆਹ ਵਾਲੀ ਗੱਲ ਕਰਨ ਦੀ ਲੋੜ ਆ ਕਿ ਸਾਰਿਆਂ ਦੇ ਨਾ ਆਪੋ ਆਪਣੇ ਜਿਹੜੇ ਦਿਲ ਦੇ ਗੁਬਾਰ ਆ ਬਲਬਲੇ ਆ ਨਾ ਉਹ ਸਾਰੇ ਨਿਕਲਣੇ ਸ਼ੁਰੂ ਹੋ ਜਾਂਦੇ ਆ ਤੇ ਇੱਕ ਚੁਟਕਲਾ ਸੁਣਾਉਣੀ ਆ ਕਹਿੰਦੇ ਕੀ ਹੁੰਦਾ ਵਾ ਨਾ ਕਹਿੰਦੇ ਕੱਲ ਇੱਕ ਸ਼ਾਦੀ ਸ਼ੁਦਾ ਕੋ ਉਸਕਾ ਰਿਸ਼ਤੇਦਾਰ ਸ਼ਾਦੀ ਕਾ ਕਾਰਡ ਦੇਣੇ ਆਇਆ ਤਾਂ ਉਹ ਕਾਰਡ ਦੇ ਕੇ ਜਦੋਂ ਜਾਣ ਲੱਗਾ ਕਹਿੰਦਾ ਉਹਦੇ ਮੂੰਹ ਚੋਂ ਨਾ ਸਹਿਜ ਸੁਭਾਅ ਨਿਕਲ ਗਿਆ ਕਹਿੰਦਾ ਕਿ ਘਟਨਾ ਸਥਲ ਕਹਾਂ ਹੈ ਤੇ ਦੇਖੋ ਫਿਰ ਹੁਣ ਇਹ ਜਿਹੜਾ ਘਟਨਾ ਸਥਲ ਆ ਜਾਂ ਇਹ ਘਟਨਾ ਬਣਦੀ ਆ ਜਾਂ ਫਿਰ ਬਾਅਦ ਚ ਦੁਰਘਟਨਾ ਬਣਦੀ ਆ ਇਹਦੇ ਬਾਰੇ ਕਿਸੇ ਨੂੰ ਵੀ ਨੀ ਪਤਾ। ਇਹਦੇ ਬਾਰੇ ਸਾਰਿਆਂ ਦੇ ਆਪੋ ਆਪਣੇ ਐਕਸਪੀਰੀਅੰਸ ਆ। ਚਲੋ ਕੋਈ ਗੱਲ ਨੀ, ਤੁਸੀਂ ਦੱਸੋ ਜੀ ਫਿਰ ਜੁੱਤੀ ਕਿਉਂ ਚੱਕੀ ਜਾਂਦੀ ਆ ਤੇ ਬਾਕੀ ਜਿਹੜੀ ਮੈਂ ਬੁਝਾਰਤ ਪਾਈ ਸੀ ਉਸਦਾ ਜਿਹੜਾ ਸਹੀ ਜਵਾਬ ਆ ਉਹ ਸਾਨੂੰ ਮਨੀ ਸਲੇਮਪੁਰਾ ਨੇ ਦੇ ਦਿੱਤਾ ਵਾ ਤੇ ਨਾਲ ਦੀ ਨਾਲ ਜੀ ਉਹਨਾਂ ਨੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਹਾਲ ਚਾਲ ਵੀ ਪੁੱਛ ਰਹੇ ਆ ਸਾਰਿਆਂ ਦਾ। ਕਹਿੰਦੇ ਕੀ ਹਾਲ ਚਾਲ ਆ? ਹਾਲ ਚਾਲ ਸਭ ਦਾ ਵਧੀਆ ਵਾ ਜੀ। ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਅਮਰਿੰਦਰ ਗਿੱਲ ਦਾ ਤੇ ਅਮਰਿੰਦਰ ਗਿੱਲ ਦਾ ਕੋਈ ਤਾਂ ਪੈਗਾਮ ਲਿਖੇ। ਕਿਆ ਬਾਤ ਆ, ਗਾਣਾ ਬਹੁਤ ਸੋਹਣਾ ਜੀ, ਕੋਈ ਤਾਂ ਪੈਗਾਮ ਲਿਖੇ। ਵੈਸੇ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਕਿਹਾ ਸੀਗਾ ਕਿ ਜਿਹੜਾ ਗਾਣਾ ਤੁਹਾਡਾ ਪਸੰਦ ਆ ਉਹਦੇ ਪਿਛਲੀ ਸਟੋਰੀ ਜ਼ਰੂਰ ਲਿਖਿਓ। ਬਾਹਲੇ ਖਰਾਬ ਹੋ ਤੁਸੀਂ ਸਾਰੇ, ਉਹੀ ਨਾ ਬਸ ਗੱਲ ਗੋਲ ਮੋਲ ਹੀ ਕਰਕੇ ਗਾਣੇ ਤਾਂ ਭੇਜ ਰਹੇ ਹੋ ਪਰ ਉਸ ਸਟੋਰੀ ਦੇ ਬਾਰੇ ਕਿਸੇ ਨੇ ਮੈਨੂੰ ਕੁੱਝ ਨੀ ਲਿਖਿਆ। ਚਲੋ ਕੋਈ ਗੱਲ ਨੀ ਜੀ, ਚੱਲਦਾ ਏਦਾਂ ਮੈਨੂੰ। ਵੈਸੇ ਚਲੋ ਕਦੇ ਨਾ ਕਦੇ ਤਾਂ ਤੁਸੀਂ ਸਟੋਰੀ ਵਾਲਾ ਪ੍ਰੋਗਰਾਮ ਵੀ ਆਪਾਂ ਸਪੈਸ਼ਲੀ ਸ਼ੁਰੂ ਕਰਾਂਗੇ ਕੋਈ ਨਾ ਕੋਈ ਸੈਕਸ਼ਨ ਜਿਹਦੇ ਵਿੱਚ ਫਿਰ ਆਪਾਂ ਏਦਾਂ ਦੀਆਂ ਗੱਲਾਂ ਵੀ ਜ਼ਰੂਰ ਕਰਾਂਗੇ। ਤੇ ਜਗਤਾਰ ਸਿੰਘ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਕਿ ਗਾਣਾ ਪਲੇ ਕਰ ਦਿਓ ਜੀ ਗੱਭਰੂ ਬਾਈ ਜੱਸੀ ਗਿੱਲ ਥੈਂਕਸ ਤੇ ਨਾਲ ਜੀ ਇਹਨਾਂ ਨੇ ਸਾਨੂੰ ਚਾਹ ਬਣਾ ਕੇ ਭੇਜੀ ਆ। ਕਿਆ ਬਾਤ ਆ, ਚਾਰ ਕੱਪ ਚਾਹ ਦੇ ਆ ਹੁਣ ਮੇਰੇ ਲਈ ਤਾਂ ਮੇਰੇ ਖਿਆਲ ਇੱਕ ਹੀ ਬਹੁਤ ਆ ਤੇ ਇੱਕ ਸਰਬਜੀਤ ਭਾਜੀ ਲਈ ਤੇ ਮਿੰਟੂ ਭਾਜੀ ਜਾ ਚੁੱਕੇ ਆ, ਇੱਕ ਤੁਹਾਡੇ ਸਾਰਿਆਂ ਲਈ ਚੰਗਾ ਵੰਡ ਕੇ ਪੀ ਲਿਓ, ਲੜਿਓ ਨਾ ਤੇ ਚਾਰ ਕੱਪ ਚਾਹ ਦੇ ਆਪਾਂ ਨੂੰ ਜ਼ਰੂਰ ਮਿਲ ਚੁੱਕੇ ਆ। ਤੇ ਅੱਗੇ ਦੀਪ ਪਲਾਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਹਿੰਦੇ ਪਰ ਅੱਜ ਕੰਮ ਬਹੁਤ ਜ਼ਿਆਦਾ ਵਾ, ਕਹਿੰਦੇ ਫਿਰ ਵੀ ਪ੍ਰੋਗਰਾਮ ਸੁਣ ਰਹੇ ਆ। ਚਲੋ ਕੋਈ ਗੱਲ ਨੀ ਜੀ, ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਸੁਣਨ ਦੇ ਲਈ। ਤੇ ਕਹਿੰਦੇ ਗਾਣਾ ਪਲੇ ਕਰ ਦੋ ਦੀਪ ਕਿਰਨ ਦਾ ਪਿੱਗ ਪੁੱਗ, ਵੀ ਚੱਕਰ ਕੀ ਆ ਪਿੱਗ ਪੁੱਗ ਵਾਲਾ, ਹਨਾ ਬੜੇ ਗਾਣਾ ਸੁਣਨ ਨੂੰ ਸਾਰੇ ਫਿਰਦੇ। ਅਸੀਂ ਕਹਿੰਦੇ ਪਿੱਗ ਪੁੱਗ ਨਹੀਂ ਲਾਉਣਾ, ਤੁਸੀਂ ਗਾਣਾ ਫਿਰ ਪਿੱਗ ਪੁੱਗ ਵਾਲਾ ਹੀ ਸੁਣਨਾ ਚਾਹੁੰਦੇ ਹੋ, ਕੋਈ ਗੱਲ ਨੀ, ਦੇਖਦੇ ਆ ਜੀ ਇਸ ਗਾਣੇ ਦੇ ਵਿੱਚ ਹੈ ਕੀ ਆ। ਤੇ ਅੱਗੇ ਸਾਡੇ ਨਾਲ ਜੀ ਹਰਮੀਤ ਸਿੰਘ ਚੰਨਾ, ਉਹਨਾਂ ਨੇ ਜੋ ਮੇਰੇ ਖਿਆਲ ਚ ਮਿੰਟੂ ਭਾਜੀ ਨੇ ਜੋ ਇੱਕ ਸਟੋਰੀ ਸੁਣਾਈ ਸੀ ਉਹ ਮੂਰਤੀਆਂ ਵਾਲੀ, ਉਸ ਦੀ ਪ੍ਰਸ਼ੰਸਾ ਕੀਤੀ ਆ, ਕਹਿੰਦੇ ਕਿ ਸਪੀਚਲੈਸ। ਵਾਕਈ ਜੀ ਹੈ ਤਾਂ ਸਪੀਚਲੈਸ, ਕਿਉਂਕਿ ਜਦੋਂ ਇਨਸਾਨ ਦੀ ਬਣਾਈ ਹੋਈ ਮੂਰਤੀ ਬੰਦੇ ਦੀ ਬਣਾਈ ਹੋਈ ਮੂਰਤੀ ਦੇ ਅੱਗੇ ਝੁਕਦੀ ਆ ਤਾਂ ਫਿਰ ਉੱਥੇ ਨਾ ਉੱਥੇ ਕਿਤੇ ਨਾ ਕਿਤੇ ਬੰਦੇ ਦੀ ਜਿਹੜੀ ਸੋਚ ਆ ਉਸਨੂੰ ਵੰਗਾਰਦੀ ਤਾਂ ਜ਼ਰੂਰ ਆ, ਪਰ ਇਹ ਗੱਲ ਕਰਦੀ ਆ ਡਿਪੈਂਡ ਕਰਦੀ ਆ ਸਾਡੇ ਸਾਰਿਆਂ ਤੇ ਕਿ ਸਾਡੀ ਸੋਚ ਕੀ ਆ ਤੇ ਅਸੀਂ ਕਿੱਧਰ ਨੂੰ ਜਾਂਦੇ ਹਾਂ। ਤੇ ਅੱਗੇ ਜੀ ਜਗਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਨਾ ਕਾਫੀ ਲੰਬਾ ਚੌੜਾ ਮੈਸੇਜ ਕੀਤਾ ਵਾ ਤੇ ਮੈਂ ਪੜ੍ਹ ਲਿਆ ਵਾ। ਤੇ ਕਹਿੰਦੇ ਕਿ ਵੀ ਜਿੱਦਾਂ ਹੁਣ ਅਸੀਂ ਸਾਰੇ ਬਾਹਰਲੇ ਮੁਲਕ ਆਏ ਹਾਂ, ਕੈਨੇਡਾ, ਅਮੈਰੀਕਾ ਤੇ ਇੰਗਲੈਂਡ, ਤੇ ਕਹਿੰਦੇ ਇੱਥੇ ਅਸੀਂ ਸਮੇਂ ਸਮੇਂ ਤੇ ਭਾਰਤ ਦੇ ਵਿੱਚੋਂ ਜਿਹੜੇ ਬਾਬੇ ਜਾਂ ਸੰਤ ਤੇ ਪ੍ਰਚਾਰਕ ਸੱਦ ਕੇ ਉਹਨਾਂ ਤੋਂ ਹਫ਼ਤਾ ਹਫ਼ਤਾ ਚੱਲਣ ਵਾਲੇ ਨਾ ਸਮਾਗਮ ਕਰਾਉਂਦੇ ਹਾਂ ਤੇ ਬਹੁਤ ਸਾਰਾ ਪੈਸਾ ਵੀ ਬਰਬਾਦ ਕਰਦੇ ਹਾਂ ਤੇ ਬਦਲੇ ਵਿੱਚ ਉਹ ਸਾਨੂੰ ਸਿੱਖਿਆ ਕੀ ਦੇ ਕੇ ਜਾਂਦੇ ਆ ਕਿ ਹਾਊ ਟੂ ਲਿਵ ਯੂਅਰ ਲਾਈਫ, ਚੰਗੀ ਸਿਹਤ, ਚੰਗੀ ਸਹੂਲਤ, ਸਿੱਖਿਆ, ਖੇਡ ਨੀਤੀ, ਚੰਗੀਆਂ ਗੱਲਾਂ ਤੇ ਇਨਸਾਨੀ ਸੇਫਟੀ ਵਾਲੇ ਨਿਯਮ, ਗੱਲ ਕੀ ਅੱਜ ਤੱਕ ਦੀ ਕਹਿੰਦੇ ਮੌਜੂਦ ਸਭ ਤੋਂ ਵਧੀਆ ਸਮਾਜਿਕ ਸਹੂਲਤਾਂ ਅਸੀਂ ਇੱਥੇ ਹੰਢਾ ਰਹੇ ਹਾਂ। ਤੇ ਕਹਿੰਦੇ ਕਿ ਵੀ ਜਿਹੜੇ ਪੈਸੇ ਅਸੀਂ ਇਹਨਾਂ ਤੇ ਖਰਚ ਕਰਦੇ ਹਾਂ ਉਹ ਸਾਨੂੰ ਹੋਰ ਚੀਜ਼ਾਂ ਤੇ ਖਰਚ ਕਰਨੇ ਚਾਹੀਦੇ ਆ, ਕਿਉਂਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਤਾਂ ਸਾਨੂੰ ਇੱਥੋਂ ਦੇ ਸਿਸਟਮ, ਇੱਥੇ ਕੀ ਚੱਲ ਰਿਹਾ, ਜਿੱਦਾਂ ਦਾ ਵੀ ਇੱਥੇ ਦੇ ਰੂਲ ਔਰ ਰੈਗੂਲੇਸ਼ਨ ਆ ਜਿੱਦਾਂ ਅਪਲਾਈ ਹੁੰਦੇ ਆ, ਉਹ ਸਾਰਾ ਕੁਛ ਸਾਨੂੰ ਪਤਾ ਲੱਗਦਾ। ਵੀ ਬਜਾਏ ਕਿ ਅਸੀਂ ਉਹਨਾਂ ਤੇ ਸਾਰੇ ਪੈਸੇ ਖਰਾਬ ਕਰੀਏ, ਉਹਨੂੰ ਕਿਸੇ ਚੰਗੇ ਕੰਮ ਲਈ ਲਾਉਣੇ ਚਾਹੀਦੇ। ਵੈਸੇ ਸੋਚ ਤੁਹਾਡੀ ਬਹੁਤ ਵਧੀਆ ਵਾ ਤੇ ਮੈਂ ਵੀ ਤੁਹਾਡੀ ਸੋਚ ਦੇ ਨਾਲ ਸਹਿਮਤ ਹਾਂ, ਕਿਉਂਕਿ ਕਿਤੇ ਨਾ ਕਿਤੇ ਅਸੀਂ ਧਾਰਮਿਕ ਚੀਜ਼ਾਂ ਕਰਕੇ ਅਸੀਂ ਆਪ ਹੀ ਉਸਨੂੰ ਹਨੇਰੇ ਵੱਲ ਲੈ ਜਾਂਦੇ ਹਾਂ ਤੇ ਬਾਅਦ ਵਿੱਚ ਜਦੋਂ ਫਿਰ ਟਾਈਮ ਪੈਂਦਾ ਜਾਂਦਾ ਵਾ, ਜਦੋਂ ਚੀਜ਼ਾਂ ਫਿਰ ਵਹਿਮ ਬਣ ਜਾਂਦੀਆਂ ਨਾ ਤੇ ਫਿਰ ਅਸੀਂ ਆਪਸ ਦੇ ਵਿੱਚ ਹੀ ਲੜਦੇ ਹਾਂ ਕਿ ਹਾਂ ਏਦਾਂ ਨੀ, ਏਦਾਂ ਹੋਣਾ ਚਾਹੀਦਾ ਸੀ ਤੇ ਜਾਂ ਫਿਰ ਏਦਾਂ ਕਿਉਂ ਹੋ ਰਿਹਾ ਵਾ। ਸੋ ਗਲਤੀਆਂ ਸਾਡੀਆਂ ਹੀ ਆ ਜੀ ਜਿਹੜੀਆਂ ਟਾਈਮ ਪੈ ਕੇ ਸਾਡੇ ਹੀ ਸਾਹਮਣੇ ਆ ਜਾਂਦੀਆਂ ਨੇ। ਉਹ ਕਹਿੰਦੇ ਹੁੰਦੇ ਆ ਨਾ ਕਿ ਜੋ ਬੀਜਿਆ ਉਹ ਵੱਢਣਾ ਪੈਂਦਾ ਵਾ ਤੇ ਫਿਰ ਜਦੋਂ ਉਹ ਵੱਢਣਾ ਪੈਂਦਾ ਵਾ ਫਿਰ ਅਸੀਂ ਸਾਰੇ ਹੀ ਮਤਲਬ ਕਿ ਉਹ ਕਹਿੰਦੇ ਹੁੰਦੇ ਨਾ ਕਿ ਆਪਣਾ ਫੈਸਲਾ ਆਪ ਲੈਣ ਵਾਲੀ ਜੱਜ ਬਣ ਜਾਂਦੇ ਆ। ਸੋ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਹੀ ਆ ਤੇ ਇਹਨਾਂ ਗਲਤੀਆਂ ਨੂੰ ਆਪ ਨੂੰ ਸੁਧਾਰਨਾ ਪੈਣਾ ਵਾ ਜੀ। ਆਪਣੀ ਸੋਚ ਨੂੰ ਵਧੀਆ ਬਣਾਓ ਤੇ ਸੋਚੋ ਕਿ ਜੋ ਕਰ ਰਹੇ ਹੋ ਤੇ ਜੋ ਕਰਨਾ ਵਾ ਉਹ ਕਿੰਨਾ ਕੁ ਸਹੀ ਆ ਅੱਜ ਲਈ ਤੇ ਤੁਹਾਡੇ ਆਉਣ ਵਾਲੇ ਕੱਲ ਲਈ। ਬਹੁਤ ਸੋਹਣਾ ਜਸਵਿੰਦਰ ਸਿੰਘ ਜੀ, ਬਹੁਤ ਸੋਹਣਾ ਮੈਸੇਜ ਭੇਜਿਆ ਵਾ ਤੁਸੀਂ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਥੈਂਕ ਯੂ ਜੀ। ਤੇ ਜਗਤਾਰ ਸਿੰਘ ਟੂ ਡੀਕੇ ਹਾਂਗਕਾਂਗ ਵਾਲਿਆਂ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ ਜੀ, ਉਹ ਬਾਜੀ ਮੈਂ ਬਾਅਦ ਵਿੱਚ ਜ਼ਰੂਰ ਪੜੂੰਗੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ। ਸੁਖਦੀਪ ਸਿੰਘ ਜੀ ਵੀ ਗੁੱਡ ਮਾਰਨਿੰਗ ਟੂ ਆਲ ਕਹਿ ਰਹੇ ਆ। ਤੇ ਅੱਗੇ ਸਾਡੇ ਨਾਲ ਜੀ ਈਮੇਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਲਿਸਨਰ ਜੁੜੇ ਆ ਤੇ ਸਾਰਿਆਂ ਤੋਂ ਪਹਿਲਾਂ ਰਿੱਕੀ ਕਹਿੰਦੇ ਕਿ ਬੋਬੀ ਭੈਣ ਸਤਿ ਸ੍ਰੀ ਅਕਾਲ, ਮਿੰਟੂ ਜੀ ਨੂੰ ਐਂਡ ਆਲ ਲਿਸਨਰ ਸਤਿ ਸ੍ਰੀ ਅਕਾਲ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਇਹਨਾਂ ਨੇ ਇੱਕ ਗਾਣਾ ਵੀ ਸੁਣਨਾ ਚਾਹਿਆ ਵਾ ਜੀ, ਮਿੱਤਰਾਂ ਨੂੰ ਰੱਖ ਤੇ ਕੋਸ਼ਿਸ਼ ਕਰਾਂਗੇ ਜੀ ਅਸੀਂ ਇਹ ਗਾਣਾ ਲੱਭ ਕੇ ਤੁਹਾਡੇ ਰੂਬਰੂ ਜ਼ਰੂਰ ਕਰਾਂਗੇ ਇਸ ਗਾਣੇ ਨੂੰ। ਤੇ ਅੱਗੇ ਜਗਵੀਰ ਸਿੰਘ ਕਹਿ ਰਿਹਾ ਸਤਿ ਸ਼੍ਰੀ ਅਕਾਲ ਮੈਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ, ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਆ। ਜਗਵੀਰ ਸੇਖੋਂ ਕੈਂਸ, ਵੈਸੇ ਨਾ ਇਹਨਾਂ ਦਾ ਨਾ ਨਾਮ ਹਰ ਵਾਰ ਗਲਤ ਪੜ ਦਿੰਦੀ ਆ, ਹੁਣ ਇਹਨਾਂ ਨੇ ਵੀ ਨਾ ਇੱਕ ਸੋਲਿਊਸ਼ਨ ਲੱਭ ਹੀ ਲਿਆ, ਨਾਲ ਪੰਜਾਬੀ ਚ ਲਿਖ ਕੇ ਭੇਜ ਦਿੰਦੇ ਆ ਵੀ ਪੰਜਾਬੀ ਚ ਤਾਂ ਮੇਰਾ ਨਾਮ ਸਹੀ ਹੋ ਹੀ ਪੜੂਗੀ। ਜਗਵੀਰ ਜੀ ਹੁਣ ਤੁਸੀਂ ਟੈਨਸ਼ਨ ਨਾ ਲਓ, ਹੁਣ ਮੈਂ ਤੁਹਾਡਾ ਨਾਮ ਆ ਨਾ ਜਿਹੜਾ ਬਿਲਕੁਲ ਸਹੀ ਪੜੂੰਗੀ। ਤੇ ਗਾਣਾ ਜੀ ਇਹਨਾਂ ਨੇ ਸੁਣਨਾ ਚਾਹਿਆ ਵਾ ਚਮਕੀਲੇ ਦਾ, ਐਵੇਂ ਨਾ ਜਿੰਦੇ ਮਾਣ ਕਰੀ ਤਾਂ ਦਿਨ ਦੀ ਪਰਾਉਣੀ ਇੱਥੇ ਤੂੰ। ਵਾਕਈ ਜੀ ਮਾਣ ਤਾਂ ਕਿਸੇ ਵੀ ਚੀਜ਼ ਦਾ ਨਹੀਂ, ਕਿਉਂਕਿ ਢੇਰੀਆਂ ਢੈਂਦੀਆਂ ਨੂੰ ਟਾਈਮ ਨਹੀਂ ਲੱਗਦਾ, ਇਹ ਤਾਂ ਜਸਟ ਇੱਕ ਸਕਿੰਟ ਦੀ ਗੱਲ ਆ ਕਿ ਕੀ ਹੋਣਾ ਵਾ। ਤੇ ਅੱਗੇ ਜੀ ਸਾਡੇ ਨਾਲ ਗਿੱਲ ਸਾਹਿਬ ਜੁੜੇ ਆ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਲਿਸਨਰ ਨੂੰ, ਕਹਿੰਦੇ ਸੌਂਗ ਪਲੇ ਕਰ ਦਿਓ ਜੀ ਪਰਦੇਸ, ਉੱਥੇ ਨੀ ਮਾਂ ਲੱਭਣੀ, ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ। ਕਿਆ ਬਾਤ ਆ ਜੀ, ਕਹਿੰਦਾ ਮੈਂ ਬਹੁਤ ਸੁਣਿਆ ਹੋਮਸ ਕਾਲਜ ਦੇ ਵਿੱਚ ਬੈਕ ਇਨ 2008, ਥੈਂਕ ਯੂ ਤੁਸੀਂ ਮੇਰੀ ਨਾ ਮੇਰੀ ਗੱਲ ਦਾ ਮਾਣ ਰੱਖ ਲਿਆ। ਮਨਪ੍ਰੀਤ ਗਿੱਲ, ਮਨਪ੍ਰੀਤ ਜੀ ਮੇਰੀ ਗੱਲ ਜੋ ਮੈਂ ਕਹੀ ਸੀ ਨਾ ਉਹਦਾ ਮਾਣ ਰੱਖ ਲਿਆ ਕਿ ਜਿਹੜਾ ਗਾਣਾ ਤੁਸੀਂ ਸੁਣਨੇ ਹੋ ਨਾ ਉਸਦੇ ਪਿੱਛੇ ਦੀ ਸਟੋਰੀ ਜ਼ਰੂਰ ਦੱਸਿਓ, ਠੀਕ ਹੈ ਜੀ। ਤੁਸੀਂ 2008 ਦੇ ਵਿੱਚ ਆਈ ਥਿੰਕ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਸੀ ਤਾਂ ਤੁਸੀਂ ਆਪਣੀ ਫੈਮਿਲੀ ਨੂੰ ਬਹੁਤ ਮਿਸ ਕੀਤਾ, ਤੇ ਕਾਲਜ ਸੀ ਤੁਹਾਡਾ ਹੋਮਸ ਕਾਲਜ। ਹੋਮਸ ਕਾਲਜ ਦੇ ਵਿੱਚ ਫਿਰ ਜਦੋਂ ਮਾਂ ਦੀ ਯਾਦ ਆਉਂਦੀ ਸੀ, ਕਿਉਂਕਿ ਰੋਟੀ ਪਾਣੀ ਸਭ ਕੁਛ ਆਪ ਨੇ ਕਰਨਾ ਪੈਂਦਾ ਨਾ, ਜ਼ਿੰਦਗੀ ਦੇ ਸਾਰੇ ਝਮੇਲੇ ਇਕੱਲਿਆਂ ਹੀ ਨਜਿੱਠਣੇ ਪੈਂਦੇ ਆ, ਤਾਂ ਫਿਰ ਉਦੋਂ ਮਾਂ ਬਹੁਤ ਯਾਦ ਆਉਂਦੀ ਆ। ਫਿਰ ਉਦੋਂ ਆਪਾਂ ਸੋਚਦੇ ਹਾਂ ਕਿ ਕਾਸ਼ ਇੱਥੇ ਆਉਂਦੇ ਹੀ ਨਾ, ਮਾਂ ਦੇ ਕੋਲ ਹੀ ਰਹਿੰਦੇ। ਪਰ ਉਹ ਇੱਕ ਮੂਵੀ ਦਾ ਗਾਣਾ ਵਾ ਨਾ ਕਿ ਮਾਂ ਦੇ ਛਾਬੇ ਚ ਚੱਕ ਕੇ ਖਾਣੀਆਂ ਬਹੁਤ ਸੌਖੀਆਂ ਨੇ, ਤੇ ਪਤਾ ਉਦੋਂ ਹੀ ਲੱਗਦਾ ਵਾ ਜਦੋਂ ਆਪ ਕਮਾਉਣੀਆਂ ਪੈਂਦੀਆਂ ਨੇ। ਤੇ ਮੇਰੇ ਖਿਆਲ ਸਾਨੂੰ ਸਾਡੇ ਸਾਰੇ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਵੀ ਉਹਨਾਂ ਰਿਸ਼ਤਿਆਂ ਤੋਂ ਜਦੋਂ ਦੂਰੀ ਬਣਦੀ ਹੈ ਨਾ ਉਦੋਂ ਹੀ ਲੱਗਦਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਮਨਪ੍ਰੀਤ ਗਿੱਲ। ਤੇ ਅੱਗੇ ਜੀ ਸਾਡੇ ਨਾਲ ਕੁਲਦੀਪ ਪਾਡਾ ਤੇ ਹੋਰ ਵੀ ਬਹੁਤ ਸਾਰੇ ਮੈਸੇਜ ਆ ਚੁੱਕੇ ਆ, ਤੇ ਆਪਾਂ ਉਹਨਾਂ ਦਾ ਥੋੜਾ ਜਿਹਾ ਮੈਂ ਵੀ ਸਾਹ ਲੈ ਲਾ ਤੇ ਇੱਕ ਗਾਣਾ ਵੀ ਸੁਣਾ ਦੇਵਾਂ। ਤੇ ਨਹੀਂ ਤੁਸੀਂ ਕਹਿਣਾ ਬੋਬੀ ਬੋਲੀ ਜਾਂਦੀ ਆ ਕੁੜੀ, ਸਾਹ ਨਹੀਂ ਲੈਂਦੀ ਹੈ ਨਾ, ਤੇ ਮੈਨੂੰ ਵੀ ਸਾਹ ਆਜੂਗਾ ਤੇ ਇੱਕ ਗਾਣਾ ਸੁਣਾ ਦਿੰਦੇ ਹਾਂ, ਤੇ ਗਾਣੇ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ ਜੀ।
ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ, ਤੈਨੂੰ ਕੀ ਦੱਸਾਂ ਮੈਂ ਕੁੜੀਏ ਨੀ, ਤੇਰੇ ਕਰਕੇ ਕਿੰਨੀਆਂ ਕੁੜੀਆਂ ਦੇ, ਮੈਂ ਮੇਰੇ ਉੱਤੇ ਵਰਦੇ ਦਾ ਦੁੱਖ ਦਿਲ ਤੋੜਦਾ ਆ, ਤੋੜਦਾ ਆ, ਤੂੰ ਹਾਂ ਵੀ ਨੀ ਕਰਦੀ ਗੱਭਰੂ, ਨਾ ਮੇਰਾ ਪਰ ਕੋਲ ਨਾ ਮੇਰੇ ਖੜਦੀ, ਜਦ ਮੈਂ ਕੁੜੀਆਂ ਕੋਲ ਖੜ ਜਾਵਾਂ, ਮੈਂ ਸੁਣਿਆ ਬਾਲਾ ਸੜਦੀ, ਮੈਂ ਸੋਚਾਂ ਸੁਪਨਿਆਂ ਵਿੱਚ ਵੀ ਤੇਰੇ ਮਗਰ ਦੌੜਦਾ, ਚਾਲੇ ਟੰਗਿਆ ਇੱਕ ਦਿਲ ਹੀ ਤੇ ਤੋਂ ਮੰਗਿਆ, ਤੂੰ ਕਿਉਂ ਜਾਨੀ ਤੜਪਾਉਣੀ, ਦੱਸ ਦੇ ਸਿੱਧਾ ਕੀ ਚਾਹੁੰਦੀ, ਲਾਰੇ ਤੇ ਲਾਰਾ ਲਾਉਣੀ ਐ ਤੂੰ ਹੱਥ ਨਾ ਮੇਰੇ ਆਉਣੀ ਐ, ਜੋ ਜਾਣ ਜਾਣ ਤੜਪਾਉਣੀ ਐ, ਤੇਰਾ ਪਿਆਰ ਲੋੜਦਾ ਆ,
ਮੈਨੇ ਤੂੰ ਹਾਵੇ ਨੀ ਕਰਦੀ ਗੱਭਰੂ ਮੈਨੂੰ ਨਾਵੇ ਨੀ ਕਰਦੀ ਗੱਭਰੂ ਇੱਕ ਪਾਸੇ ਲਾ ਦੇ ਗੱਲ ਮੈਂ ਤੇਰੇ ਹੱਥ ਜੋੜਦਾ
ਜਗਤਾਰ ਸਿੰਘ ਨੇ ਬ੍ਰਿਸਬੇਨ ਤੋਂ ਕਹਿੰਦੇ ਨਾ ਕਿ ਮੁੱਦਤ ਹੋਈ ਤੁਸੀਂ ਜ਼ਿੰਦਗੀ ਸੇ ਰੁਖਸਤ ਕੀਏ ਹੋਏ ਲੇਕਿਨ ਅੱਜ ਵੀ ਹਰ ਆਹਟ ਤੇਰੇ ਆਨੇ ਕੀ ਦਸਤਕ ਦਿੱਤੀ ਹੈ ਸੋ ਜਿਨ੍ਹਾਂ ਦੇ ਨਾਲ ਦਿਲੋਂ ਪਿਆਰ ਹੁੰਦਾ ਵਾ ਜੀ ਉਹ ਕਦੇ ਨੀ ਭੁੱਲਦੇ ਤੇ ਉਹਨਾਂ ਦੇ ਆਉਣ ਦੀ ਜਿਹੜੀ ਆਹਟ ਹੁੰਦੀ ਆ ਉਹ ਹਮੇਸ਼ਾ ਦਿਲ ਦੇ ਵਿਚ ਮਹਿਸੂਸ ਹੁੰਦੀ ਰਹਿੰਦੀ ਆ ਤੇ ਲਓ ਫਿਰ ਹੁਣ ਪ੍ਰੋਗਰਾਮ ਦਾ ਟਾਈਮ ਵੀ ਕਾਫੀ ਹੋ ਚੁੱਕਿਆ ਵਾ ਕਿਉਂਕਿ ਨੀਅਰਲੀ 10 ਖਤਮ ਹੋਣ ਵਾਲਾ ਜੀ 9:49 ਹੋ ਚੁੱਕੇ ਆ ਤੇ 10 ਵਜੇ ਤੱਕ ਦਾ ਟਾਈਮ ਹੁੰਦਾ ਵਾ ਆਪਣੇ ਕੋਲ ਤੇ ਤੁਹਾਡੇ ਬਹੁਤ ਸਾਰੇ ਮੈਸੇਜ ਮੇਰੇ ਕੋਲ ਪਹੁੰਚ ਚੁੱਕੇ ਆ ਤੇ ਆਪਾਂ ਕਰ ਲਈਏ ਜੀ ਫਿਰ ਗੱਲਾਂ ਬਾਤਾਂ ਕੀ ਆ ਤੁਹਾਡੇ ਮੈਸੇਜਾਂ ਦੇ ਵਿਚ ਕੁਲਦੀਪ ਪਾਡਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਪ੍ਰੋਗਰਾਮ ਗੋਇੰਗ ਗ੍ਰੇਟ ਕਹਿੰਦੇ ਸਾਡੀ ਵੀ ਹਾਜ਼ਰੀ ਲਾ ਲਓ ਜੀ ਪ੍ਰੋਗਰਾਮ ਦੇ ਵਿਚ ਕਹਿੰਦੇ ਕੀਪ ਇਟ ਅਪ ਕੁਲਦੀਪ ਪਾਡਾ ਫਰੋਮ ਮੈਲਬੋਰਨ ਹਾਂਜੀ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਦੇ ਲਈ ਤੇ ਅੱਗੇ ਜੀ ਮਨਦੀਪ ਸਿੰਘ ਖਰੇਗੀਬੰਦ ਤੋਂ ਉਹਨਾਂ ਨੇ ਇੱਕ ਸਵਾਲ ਪੁੱਛਿਆ ਸੀਗਾ ਬਰਾੜ ਸਾਹਿਬ ਤੋਂ ਤੇ ਬਰਾੜ ਸਾਹਿਬ ਤਾਂ ਹੁਣ ਜਾ ਚੁੱਕੇ ਆ ਜੀ ਪਰ ਤੁਹਾਡਾ ਜਿਹੜਾ ਸਵਾਲ ਆ ਰਾਜਨੀਤਿਕ ਸਵਾਲ ਆ ਜਿਹੜਾ ਉਹਨਾਂ ਨੂੰ ਫਾਰਵਰਡ ਕਰ ਦਾਂਗੇ ਤੇ ਆਉਣ ਵਾਲੇ ਟਾਈਮ ਦੇ ਵਿਚ ਆਉਣ ਵਾਲੇ ਪ੍ਰੋਗਰਾਮ ਦੇ ਵਿਚ ਜੀ ਉਹ ਇਸਦਾ ਜਵਾਬ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਗੇ ਤੇ ਕੁਲਵਿੰਦਰ ਢਿੱਲੋਂ ਉਹਨਾਂ ਨੇ ਜਵਾਬ ਦਿੱਤਾ ਵਾ ਜੀ ਮੇਰੇ ਸਵਾਲ ਦਾ ਕਿ ਜੁੱਤੀ ਚੱਕ ਕੇ ਕਿਉਂ ਵੀ ਮਤਲਬ ਕਿ ਵਿਆਹ ਵਾਲੇ ਲਾੜੀ ਦੀ ਜਿਹੜੀ ਜੁੱਤੀ ਆ ਉਹ ਲਕੋਈ ਕਿਉਂ ਜਾਂਦੀ ਆ ਕਹਿੰਦੇ ਜੁੱਤੀ ਤਾਂ ਚੁੱਕ ਕੇ ਕਿਤੇ ਮੁੱਕਰ ਕੇ ਭੱਜ ਹੀ ਨਾ ਜਾਵੇ ਨਹੀਂ ਜੀ ਏਦਾਂ ਨੀ ਗੱਲ ਹੁੰਦੀ ਮੁੱਕਰਨ ਨੀ ਦਿੰਦੇ ਹੁੰਦੇ ਅਗਲੇ ਹਨਾ ਚਾਰੇ ਪਾਸੇ ਉਦੋਂ ਤਾਂ ਲਾੜੀ ਨੂੰ ਘੇਰਾ ਪਾਇਆ ਹੁੰਦਾ ਵਾ ਮੁੱਕਰਨ ਨੀ ਦਿੰਦੇ ਤੇ ਅੱਗੇ ਦੇਖਦੇ ਜੀ ਸਾਡੇ ਬਾਕੀ ਦੇ ਲਿਸਨਰ ਕੀ ਕਹਿੰਦੇ ਆ ਕਹਿੰਦੇ ਸੰਦੀਪ ਦਹਿਲ ਇਹ ਕਹਿ ਰਹੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਹਿਲਾਂ ਬੁਲਾਈ ਆ ਕਹਿੰਦੇ ਪਤਾ ਜੁੱਤੀ ਕਿਉਂ ਚੱਕਦੇ ਆ ਕਹਿੰਦੇ ਤਾਂ ਚੱਕਦੇ ਆ ਕਿ ਕਿਤੇ ਵਿਆਹ ਵਾਲੇ ਦੇਣੀ ਕਿਤੇ ਜਿਹੜੀ ਘਰ ਵਾਲੀ ਆ ਉਸਦਾ ਕਹਿੰਦੇ ਉਸਦੀ ਵਰਤੋਂ ਨਾ ਕਰਨ ਲੱਗ ਜਾਵੇ ਉਹਨੂੰ ਯੂਜ ਨਾ ਕਰਨ ਲੱਗ ਜਾਵੇ ਕਿਆ ਬਾਤ ਆ ਏਡਾ ਵੱਡਾ ਡਰ ਹੁੰਦਾ ਮੈਨੂੰ ਤਾਂ ਪਤਾ ਹੀ ਨੀ ਸੀਗਾ ਪਰ ਕੀ ਕਹਿੰਦੇ ਹੁੰਦੇ ਆ ਸੰਦੀਪ ਜੀ ਉਹ ਜਿਹੜੀ ਚੀਜ਼ ਜਿੱਦਾਂ ਯੂਜ਼ ਹੋਣੀ ਉਹ ਤਾਂ ਹੋ ਹੀ ਜਾਣੀ ਆ ਹਨਾ ਤੁਹਾਨੂੰ ਇੱਕ ਚੁਟਕਲਾ ਸੁਣਾਉਣੀ ਆ ਇੱਕ ਵਾਰੀ ਕੀ ਹੁੰਦਾ ਜਦੋਂ ਨਾ ਵਿਦਾਈ ਹੋਣ ਲੱਗਦੀ ਆ ਤਾਂ ਸਾਰੇ ਬੜੇ ਇਮੋਸ਼ਨਲ ਹੁੰਦੇ ਆ ਆਪਾਂ ਨੂੰ ਵੀ ਪਤਾ ਜਦੋਂ ਵਿਆਹ ਹੁੰਦਾ ਵਾ ਕਿ ਕੁੜੀ ਤੋਰ ਲਈ ਹੁੰਦੀ ਆ ਕੁੜੀ ਵਾਲੀ ਸਾਈਡ ਦੇ ਸਾਰੇ ਰੋ ਰਹੇ ਹੁੰਦੇ ਆ ਹਨਾ ਹੁਣ ਉਹ ਰੋਣਾ ਕਾਹਤੋਂ ਆ ਤੁਸੀਂ ਤਾਂ ਫਨੀ ਵੀ ਦੱਸੋਗੇ ਨਾ ਤੇ ਉਹ ਸਾਰਿਆਂ ਦਾ ਮਨ ਉਦਾਸ ਹੁੰਦਾ ਵਾ ਤੇ ਅਚਾਨਕ ਹੀ ਜਿਹੜਾ ਮੁੰਡਾ ਹੁੰਦਾ ਨਾ ਦੁੱਲਾ ਜਿਹੜਾ ਲਾੜਾ ਹੁੰਦਾ ਉਹਦਾ ਮੋਬਾਈਲ ਵੱਜਦਾ ਵਾ ਤੇ ਉਹਦੇ ਨਾਲ ਦੀ ਨੂੰ ਬੜਾ ਗੁੱਸਾ ਆਉਂਦਾ ਉਹ ਥੋੜ ਦੇ ਕੇ ਥੱਪੜ ਮਾਰ ਦਿੰਦੀ ਆ ਜਿੱਦਾਂ ਕਿ ਤੁਸੀਂ ਕਿਹਾ ਨਾ ਵੀ ਉਹ ਜੁੱਤੀ ਤਾਂ ਲਕਾਉਂਦੇ ਆ ਵੀ ਕਿਤੇ ਇਹ ਨਾ ਵਰਤ ਲਵੇ ਹੁਣ ਜੁੱਤੀ ਦਾ ਤਾਂ ਕੋਈ ਫਾਇਦਾ ਨੀ ਉਹਨੇ ਆਪਦੇ ਹੱਥਾਂ ਦਾ ਇਸਤੇਮਾਲ ਕਰ ਲਿਆ ਹੁਣ ਤੁਸੀਂ ਮੈਨੂੰ ਦੱਸਣਾ ਵਾ ਕਿ ਵੀ ਉਹਨੇ ਕਾਹਤੋਂ ਵਰਤੀ ਹੈ ਨਾ ਉਹਦੇ ਥੱਪੜ ਕਾਹਤੋਂ ਪਿਆ ਚੱਲ ਤੁਹਾਨੂੰ ਕਾਹਨੂੰ ਦੱਸਣਾ ਮੈਂ ਇਹੀ ਦੱਸ ਦਿੰਦੀ ਹਾਂ ਤਾਂ ਹੁੰਦਾ ਕੀ ਆ ਜੀ ਉਸ ਟਾਈਮ ਜਦੋਂ ਫੋਨ ਵੱਜਦਾ ਵਾ ਉਹ ਫੋਨ ਹੀ ਬੇਚਾਰੇ ਦੇ ਗਲੇ ਦੀ ਹੱਡੀ ਬਣ ਜਾਂਦਾ ਵਾ ਕਿਉਂਕਿ ਉਸ ਫੋਨ ਦੇ ਉੱਪਰ ਨਾ ਇੱਕ ਰਿੰਗ ਟੋਨ ਲੱਗੀ ਹੁੰਦੀ ਆ ਰਿੰਗ ਟੋਨ ਕਿਹੜੀ ਸੀ ਦਿਲ ਮੇ ਛੁਪਾ ਕੇ ਪਿਆਰ ਕਾ ਅਰਮਾਨ ਲੈ ਚੱਲੇ ਹਮ ਆਜ ਆਪਣੀ ਮੌਤ ਕਾ ਸਮਾਨ ਲੈ ਚੱਲੇ ਤੇ ਲਓ ਫਿਰ ਲੈ ਕੇ ਚੱਲਿਆ ਸੀ ਉਹ ਵਿਆਹ ਵਾਲੀ ਕੁੜੀ ਨੂੰ ਤੇ ਜਦੋਂ ਰਿੰਗ ਟੋਨ ਏਦਾਂ ਦੀ ਵੱਜੀ ਫਿਰ ਉਹਨੇ ਹੁਣ ਕੋਟੀ ਖਾਣੀ ਸੀਗੀ ਨਾ ਕੋਟ ਵਾਲੇ ਕੰਮ ਤਾਂ ਆਪ ਕਰ ਲਏ ਫਿਰ ਕਹਿਣਾ ਮੈਂ ਬੇਚਾਰੀ ਉਹ ਕੁੱਟਦੀ ਆ ਹਨਾ ਚਲੋ ਕੋਈ ਗੱਲ ਨੀ ਇਹ ਤਾਂ ਜੀ ਚੱਲਦਾ ਹੀ ਰਹਿੰਦਾ ਵਾ ਤੇ ਚਲੋ ਦੇਖਦੇ ਆ ਜੀ ਹੌਲੀ ਹੌਲੀ ਮੇਰੇ ਜਿਹੜੇ ਸਵਾਲ ਦਾ ਜਵਾਬ ਆ ਤੁਸੀਂ ਉਹਦੇ ਨਜ਼ਦੀਕ ਤਾਂ ਆ ਹੀ ਰਹੇ ਹੋ ਦੇਖਦੇ ਆ ਫਿਰ ਕਿੱਦਾਂ ਹੋਰ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਜਵਾਬ ਆਉਂਦੇ ਆ ਸਾਨੂੰ ਤੇ ਨਾਲ ਹੀ ਜੀ ਸੋਨੂੰ ਪੰਨੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਸਬਾਤ ਕੀ ਹੁੰਦੀ ਆ ਸਬਾਤ ਜੀ ਬਿਲਕੁਲ ਜਿੱਦਾਂ ਕਿ ਤੁਹਾਡੇ ਵਾਲੀ ਸਾਈਡ ਰਸੋਈ ਨੂੰ ਕਹਿੰਦੇ ਆ ਤੇ ਸਾਡੇ ਵਾਲੀ ਸਾਈਡ ਵੀ ਰਸੋਈ ਨੂੰ ਹੀ ਸਬਾਤ ਕਹਿੰਦੇ ਆ ਨਿੱਕੀ ਜੀ ਬਾਤ ਕਹਿੰਦੇ ਹੁੰਦੇ ਭਰੀ ਸਬਾਤ ਕਿਉਂਕਿ ਉਸ ਸਬਾਤ ਦੇ ਵਿੱਚ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਛੋਟਾ ਜਿਹਾ ਇੱਕ ਕਮਰੇ ਵਾਂਗੂ ਹੀ ਹੁੰਦੀ ਆ ਤੇ ਸਾਰਾ ਕੁਛ ਉਸ ਦੇ ਵਿੱਚ ਖਾਣ ਪੀਣ ਦਾ ਸਮਾਨ ਰੱਖਿਆ ਹੁੰਦਾ ਵਾ ਕਈ ਵਾਰੀ ਕਈ ਥਾਵਾਂ ਦੇ ਵਿੱਚ ਆਈ ਥਿੰਕ ਮੈਂ ਸ਼ੋਰ ਨਹੀਂ ਹੈਗਾ ਸਬਾਤ ਦੀਵੇ ਨੂੰ ਵੀ ਕਹਿ ਦਿੰਦੇ ਆ ਨਿੱਕੀ ਜੀ ਮੇਰੇ ਖਿਆਲ ਚ ਆ ਪਰ ਇਹਦੇ ਬਾਰੇ ਮੈਂ ਸ਼ੋਰ ਨਹੀਂ ਪਰ ਰਸੋਈ ਨੂੰ ਸਬਾਤ ਹੀ ਕਹਿੰਦੇ ਆ ਸੋ ਲਓ ਜੀ ਫਿਰ ਮੈਸੇਜ ਹੋਰ ਵੀ ਆ ਤੇ ਉਹ ਆਪਾਂ ਹੁਣ ਡਿਸਕਸ ਜ਼ਰੂਰ ਕਰਾਂਗੇ ਕਿਉਂਕਿ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਕਾਫੀ ਆ ਰਹੀਆਂ ਹੋਈਆਂ ਨੇ ਤੇ ਗਾਣਾ ਸੁਣ ਲਈਏ ਇੱਕ ਗਾਣੇ ਤੋਂ ਬਾਅਦ ਫਿਰ ਮਿਲਦੇ ਆ
ਰਾਮ ਰਾਮ ਚਮਕੇ ਹੋ ਰੰਗ ਜਿਵੇਂ ਵੀਣੀ ਉੱਤੇ ਵੰਗ ਜਿਵੇਂ ਮੀਤੀਆਂ ਰਕਾਨ ਦੀਆਂ ਗੁੰਦੀਆਂ ਤੂੰ ਅੰਬਰਾ ਤੋਂ ਆਈ ਬੱਲੀਏ ਨੀ ਤੇਰੇ ਚ ਲੁਕਾਈ ਬੱਲੀਏ ਤੂੰ ਅੰਬਰਾ ਤੋਂ ਆਈ ਬੱਲੀਏ ਨੀ ਤੇਰੇ ਚ ਲੁਕਾਈ ਬੱਲੀਏ ਤੈਨੂੰ ਭੁੱਲ ਜਾਈਏ ਸਾਡੀ ਕੀ ਮਜਾਲ ਉਹ ਸਾਰੀ ਉਮਰ ਰਹਾਂਗੇ ਤੇਰੇ ਨਾਲ ਉਹ ਕੀ ਤੂੰ ਸਾਂਭਦੀ ਹੈ ਕੁੜੀਏ ਰੁਮਾਲ ਮਿੱਤਰਾਂ ਨੂੰ ਰੱਖ ਸਾਂਭ ਕੇ ਹੋ ਜਾਣ ਦੁੱਖ ਨਾਲ ਭੁੱਲ ਜਾਣ ਅੱਖੀਆਂ ਚਮਕਣਾ ਦੂਰੀਆਂ ਦੀਵਾਨਿਆਂ ਨੂੰ ਮਾਰ ਦਿੰਦੀਆਂ ਨਹਾਏ ਲੱਗਦਾ ਜਹਾਨ ਸਾਰਾ ਸੱਕਣਾ ਤੂੰ ਆ ਜਾ ਅਜ਼ਮਾ ਲੈ ਬੱਲੀਏ ਤੂੰ ਸਾਂਝ ਲੰਮੀ ਪਾ ਲੈ ਬੱਲੀਏ ਤੂੰ ਆ ਜਾ ਅਜ਼ਮਾ ਲੈ ਬੱਲੀਏ ਤੂੰ ਸਾਂਝ ਲੰਮੀ ਪਾ ਲੈ ਬੱਲੀਏ ਤੇਰੇ ਹਾਲ ਵਿੱਚ ਰਹਿਣਾ ਸਾਡਾ ਹਾਲ ਉਹ ਸਾਰੀ ਉਮਰ ਰਹਾਂਗੇ ਤੇਰੇ ਨਾਲ ਉਹ ਗੀਤ ਸਾਂਭਦੀ ਹੈ ਕੁੜੀਏ ਰੁਮਾਲ ਮਿੱਤਰਾਂ ਨੂੰ ਰੱਖ ਸਾਂਭ ਕੇ ਹੋ ਹੋ ਨੱਚਣੇ ਨੂੰ ਨਾਲ ਤੇਰੇ ਨੱਚਣੇ ਨੂੰ ਨਾਲ ਨਾਲ ਬੱਲੀਏ ਤੂੰ ਵੱਟਣੇ ਲਵਾ ਲੈ ਬੱਲੀਏ ਤੂੰ ਮਹਿੰਦੀਆਂ ਰਚਾ ਲੈ ਬੱਲੀਏ ਤੂੰ ਵੱਟਣੇ ਲਵਾ ਲੈ ਬੱਲੀਏ ਤੂੰ ਮਹਿੰਦੀਆਂ ਰਚਾ ਲੈ ਬੱਲੀਏ ਤੇਰੀ ਸਾਡੀ ਜੋੜੀ ਹੋਊਗੀ ਕਮਾਲ ਉਹ ਸਾਰੀ ਉਮਰ ਰਹਾਂਗੇ ਤੇਰੇ ਨਾਲ ਉਹ ਕੀ ਤੂੰ ਸਾਂਭਦੀ ਹੈ ਕੁੜੀਏ ਰੁਮਾਲ ਮਿੱਤਰਾਂ ਨੂੰ ਰੱਖ ਸਾਂਭ ਕੇ ਹੋ ਹੋ ਹੋ
ਜੀ ਦੋਸਤੋ ਗਾਣਾ ਸੁਣ ਰਹੇ ਸੀ ਕਿ ਮਿੱਤਰਾਂ ਨੂੰ ਰੱਖ ਸਾਂਭ ਕੇ ਤੇ ਗਾਣੇ ਦੀ ਸਾਨੂੰ ਜੀ ਫਰਮਾਇਸ਼ ਕੀਤੀ ਸਰ ਰੇਕੀ ਨੇ ਤੇ ਰੇਕੀ ਜੀ ਲਓ ਤੁਹਾਡੀ ਫਰਮਾਇਸ਼ ਪੂਰੀ ਹੋ ਗਈ ਆ ਤੇ ਇੱਧਰ ਜੀ ਇੱਕ ਬੜੀ ਹੀ ਪਿਆਰੀ ਜੀ ਮੇਲ ਆਈ ਆ ਸਾਨੂੰ ਤੇ ਵਾਕਈ ਜੀ ਇਸ ਮੇਲ ਨੇ ਤਾਂ ਮਨ ਹੀ ਮੋਹ ਲਿਆ ਤੇ ਬੜੀ ਵਧੀਆ ਜੀ ਯਾਦ ਆ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਤੇ ਤੁਹਾਡੇ ਲਈ ਨਾ ਇੱਕ ਗਾਣਾ ਸਪੈਸ਼ਲੀ ਆਪਾਂ ਇਸ ਜੁੱਤੀ ਤੇ ਜ਼ਰੂਰ ਸੁਣਾਂਗੇ ਤੇ ਕੀ ਲਿਖਦੇ ਆ ਜੀ ਕਹਿੰਦੇ ਕਿ ਨਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤਰਸੇਮ ਆ ਜੀ ਇਹਨਾਂ ਦਾ ਨਾ ਤਰਸੇਮ ਰਥੋਲ ਪਰਥ ਤੋਂ ਕਹਿੰਦੇ ਕਿ ਮੇਰੀ ਕਹਿੰਦੇ ਗੱਲ ਸੁਣ ਲਓ ਕਹਿੰਦੇ ਮੈਂ ਨਾ ਇੰਡੀਆ ਵਿੱਚ ਫੋਟੋਗ੍ਰਾਫਰ ਸੀ ਤੇ ਇੱਕ ਦਿਨ ਕਹਿੰਦੇ ਮੈਂ ਨਵੀਂ ਜੁੱਤੀ ਲਈ ਤੇ ਉਸੇ ਹੀ ਦਿਨ ਕਿਸੇ ਪ੍ਰੋਗਰਾਮ ਤੇ ਚਲਿਆ ਗਿਆ ਵਿਆਹ ਵਾਲੇ ਮੁੰਡੇ ਦੀਆਂ ਸਾਲੀਆਂ ਨੇ ਗਲਤੀ ਨਾਲ ਮੇਰੀ ਜੁੱਤੀ ਚੁੱਕ ਲਈ। ਜਿੱਥੇ ਉਹਨਾਂ ਨੇ ਜੁੱਤੀ ਲਕੋਈ ਸੀ ਉਥੋਂ ਕੋਈ ਚੋਰ ਚੁੱਕ ਕੇ ਲੈ ਗਿਆ। ਫਿਰ ਕੀ ਹੋਣਾ ਸੀ, ਕਹਿੰਦੇ ਸਾਲੀਆਂ ਨੂੰ ਅੱਧਾ ਸ਼ਗਨ ਮੈਨੂੰ ਦੇਣਾ ਪਿਆ। ਕਿਆ ਬਾਤ ਆ ਦਰ ਸਿੰਘ ਜੀ, ਵੈਸੇ ਜੁੱਤੀ ਦਾ ਹਨਾ ਸ਼ੌਂਕ ਵੀ ਨੀ ਸੀ ਪੂਰਾ ਹੋਇਆ ਤੇ ਕਿਸੇ ਨੇ ਚੋਰੀ ਚੱਕ ਲਈ, ਤੇ ਚੋਰੀ ਵੀ ਕੀ ਚੱਕੀ ਫਿਰ ਵਿਚਾਰੀਆਂ ਕੁੜੀਆਂ ਨੂੰ ਵੀ ਹਨਾ, ਜਿਹੜੇ ਸ਼ਗਨ ਦੇ ਪੈਸੇ ਸੀ ਅੱਧੇ ਤੁਹਾਨੂੰ ਦੇਣੇ ਪਏ। ਵੈਸੇ ਤੁਸੀਂ ਅੱਧੇ ਪੈਸਿਆਂ ਤੇ ਬੰਨ ਗਏ, ਚੱਲ ਕੋਈ ਗੱਲ ਨੀ ਜੀ, ਵਿਆਹ ਸ਼ਾਦੀ ਦਾ ਮਾਹੌਲ ਆ, ਚੱਲੀ ਜਾਂਦਾ। ਵੈਸੇ ਨਾ ਇੱਕ ਗੱਲ ਆ, ਕਹਿੰਦੇ ਹੁੰਦੇ ਆ ਵੀ ਜੇ ਕੋਈ ਨਾ ਜੁੱਤੀ ਚੱਕ ਕੇ ਆਪਦੇ ਘਰ ਲੈ ਜੇ, ਇਹਦਾ ਮਤਲਬ ਹੁੰਦਾ ਵਾ ਕੋਈ ਆਪਦਾ ਗ੍ਰਹਿ ਨਾ ਤੁਹਾਡੇ ਘਰੇ, ਆਪਦਾ ਜਿਹੜਾ ਮਤਲਬ ਤੁਹਾਡਾ ਜਿਹੜਾ ਗ੍ਰਹਿ ਆ ਨਾ ਉਹ ਆਪਦੇ ਘਰੇ ਲੈ ਗਿਆ। ਮੈਂ ਸੁਣਿਆ ਪਰ ਇਹਦੇ ਵਿੱਚ ਸੱਚ ਕਿੰਨਾ ਗਾ ਉਹ ਮੈਨੂੰ ਨੀ ਪਤਾ, ਪਰ ਸੱਚੀ ਗੱਲ ਹੈ ਵੈਸੇ ਹੋਈ ਤੁਹਾਡੇ ਨਾਲ ਮਾੜੀ ਹਨਾ। ਚਲੋ ਕੋਈ ਗੱਲ ਨੀ, ਵੈਸੇ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ। ਤੇ ਹੁਣ ਉਸ ਟਾਈਮ ਤਾਂ ਸਾਨੂੰ ਗੁੱਸਾ ਆਉਂਦਾ ਹੋਊਗਾ ਕਿ ਹਾਏ ਮੈਂ ਇੰਨੇ ਪੈਸੇ ਲਾ ਕੇ ਇੰਨੀ ਸੋਹਣੀ ਜੁੱਤੀ ਆਪਦੀ ਪਸੰਦ ਦੀ ਲੈ ਕੇ ਆਇਆ ਸੀ ਤੇ ਕੁੜੀਆਂ ਨੇ ਮੇਰੀ ਵੀ ਜੁੱਤੀ ਚੱਕਣੀ ਸੀ ਹਨਾ, ਪਰ ਕੀ ਆ ਹਨਾ। ਚਲੋ ਕੋਈ ਗੱਲ ਨੀ, ਪਰ ਅੱਜ ਜਦੋਂ ਵੀ ਤੁਸੀਂ ਇਸ ਗੱਲ ਨੂੰ ਯਾਦ ਕਰਦੇ ਹੋਵੋਗੇ ਤਾਂ ਬੜਾ ਹਾਸਾ ਆਉਂਦਾ ਹੋਊਗਾ। ਸੋ ਬਾਕੀ ਜੇ ਜ਼ਿੰਦਗੀ ਦਾ ਇਹੀ ਸਰਮਾਇਆ ਹੁੰਦਾ, ਇਹੀ ਜ਼ਿਆਦਾ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਖੱਟੀਆਂ ਮਿੱਠੀਆਂ ਗੱਲਾਂ ਸਾਂਝੀਆਂ ਕਰਿਆ ਕਰੋ। ਤੇ ਇਸ ਤੋਂ ਇਲਾਵਾ ਜੀ, ਜਗਤਾਰ ਸਿੰਘ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਆਪਦਾ ਉਹੀ ਫੇਵਰੇਟ ਗਾਣਾ ਸੁਣਨਾ ਚਾਹਿਆ ਵਾ, ਕੱਚੀਆਂ ਨਿੰਦਰਾਂ ਸੱਤੇ ਵੈਰੋਵਾਲ ਤੇ ਗੁਰਦੀਪ ਸਵੱਦੀ ਦਾ। ਤੇ ਇੱਧਰ ਜਸਪਾਲ ਸਿਡਨੀ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਵਧੀਆ ਚੱਲ ਰਿਹਾ, ਡਰਾਈਵਿੰਗ ਵਿੱਚ ਬੀਜੀ ਆ, ਸੁਣਦੇ ਹਾਂ ਜੀ। ਕਹਿੰਦੇ ਹਾਜ਼ਰੀ ਲਾ ਲਓ, ਹਾਜ਼ਰੀ ਤੁਹਾਡੀ ਲੱਗ ਗਈ ਆ ਜੀ, ਅੱਜ ਤੁਸੀਂ ਆਂਟੀ ਦੀ ਹਾਜ਼ਰੀ ਨਹੀਂ ਲਵਾਈ ਹੈਗੀ। ਚਲੋ ਕੋਈ ਗੱਲ ਨੀ, ਤੇ ਬੁਝਾਰਤ ਦਾ ਜਵਾਬ ਮੈਂ ਤੁਹਾਨੂੰ ਹੁਣ ਦੱਸ ਹੀ ਦਿੰਦੀ ਹਾਂ, ਕਿਉਂਕਿ ਇਸਦਾ ਸਹੀ ਜਵਾਬ ਸਾਨੂੰ ਸਿਰਫ ਮਨੀ ਸਲੇਮਪੁਰਾ ਨੇ ਦਿੱਤਾ ਵਾ ਜੀ। ਬੁਝਾਰਤ ਸੀਗੀ, ਸੌਣ ਭਾਦੋਂ ਇੱਕੋ ਰੁੱਤ, ਦੋ ਬੁੱਢੀਆਂ ਦੀ ਇੱਕੋ ਗੁੱਤ। ਸੋ ਬੁਝਾਰਤ ਦਾ ਜਵਾਬ ਆ ਜੀ ਪੀਂਗ। ਹੁਣ ਤਾਂ ਤੁਹਾਨੂੰ ਸਮਝ ਆਈ ਗਈ ਦੋ ਬੁੱਢੀਆਂ ਦੀ ਇੱਕੋ ਗੁੱਤ, ਕਿਉਂਕਿ ਪੀਂਗ ਦੇ ਦੋਨੋਂ ਸਾਈਡਾਂ ਤੇ ਰਸੇ ਹੁੰਦੇ ਆ ਨਾ ਜੀ, ਉਹਦੀਆਂ ਗੁੱਤਾਂ ਹੋ ਗਈਆਂ ਤੇ ਇੱਕੋ ਹੀ ਗੁੱਤ ਹੋ ਗਈ ਨਾ। ਤੇ ਲਓ ਫਿਰ ਬੁਝਾਰਤ ਦਾ ਜਵਾਬ ਮੈਂ ਤੁਹਾਨੂੰ ਦੱਸ ਦਿੱਤਾ ਵਾ। ਤੇ ਵਿਆਹ ਵਾਲੇ ਦਿਨ ਜੁੱਤੀ ਚੱਕਣ ਦਾ ਰਿਵਾਜ ਕੀ ਆ, ਇਹ ਕਾਹਤੋਂ ਆ, ਕਿੱਦਾਂ ਵਾ, ਇਹ ਗੱਲ ਤਾਂ ਹਲੇ ਆਪਾਂ ਥੋੜੀ ਵੇਟ ਕਰ ਲਈਏ ਜੀ, ਕਿਉਂਕਿ ਜਿਹੜੇ ਤੁਹਾਡੇ ਮੈਸੇਜ ਆ ਰਹੇ ਹੋ ਨਾ, ਜਿੱਦਾਂ ਦੇ ਤੁਸੀਂ ਮੈਨੂੰ ਜਵਾਬ ਭੇਜ ਰਹੇ ਹੋ, ਜਵਾਬ ਵਾਕਈ ਬਹੁਤ ਸੋਹਣੇ ਆ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਵਾ ਉਹ ਜਵਾਬ ਪੜ੍ਹ ਪੜ੍ਹ ਕੇ ਹਨਾ। ਤੇ ਵੈਸੇ ਹਾਸਾ ਵੀ ਆ ਰਿਹਾ ਵਾ, ਪਰ ਮੈਂ ਹੱਸ ਨਹੀਂ ਸਕਦੀ ਹੈਗੀ, ਹੱਸ ਮੈਂ ਬਾਅਦ ਵਿੱਚ ਲਊਂਗੀ, ਪਰ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਰਹੀ ਹਾਂ ਕਿ ਕਿੱਦਾਂ ਕਿੱਦਾਂ ਦੇ ਐਕਸਪੀਰੀਅੰਸ ਹੁੰਦੇ ਆ ਹਨਾ ਜੁੱਤੀ ਚੱਕਣ ਵਾਲੇ। ਤੇ ਲਓ ਫਿਰ ਆਪਾਂ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ। ਜੀ ਦੋਸਤੋ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਜੀ ਉਹ ਹੱਥੋਂ ਨਿਕਲਦਾ ਜਾ ਰਿਹਾ ਵਾ ਕਿਉਂਕਿ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਹੋ ਚੁੱਕਾ ਤੇ ਤੁਹਾਡੀਆਂ ਬਹੁਤ ਸਾਰੀਆਂ ਫਰਮਾਇਸ਼ਾਂ ਨੇ ਜੀ ਜਿਹੜੀਆਂ ਹਾਲੇ ਵੀ ਪੈਂਡਿੰਗ ਆ ਤੇ ਮੈਂ ਕਿਸੇ ਵੀ ਸ਼ਿਕਵੇ ਨਾਲ ਨਹੀਂ ਜਾਣਾ ਚਾਹੁੰਦੀ ਸੋ ਸਾਰੇ ਗਾਣੇ ਮੈਂ ਪਲੇ ਕਰਕੇ ਜਾਵਾਂਗੀ ਛੱਡ ਕੇ ਜਾਵਾਂਗੀ ਸਾਰੇ ਤਰਤੀਬ ਵਾਸਤੇ ਤੁਸੀਂ ਸਾਰੇ ਗਾਣੇ ਆਪੋ ਆਪਣੇ ਸੁਣ ਲਿਓ ਪਰ ਪਹਿਲਾਂ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਵੈਸੇ ਮੇਰਾ ਜਮਾ ਜੀ ਨਹੀਂ ਕਰਦਾ ਕਿ ਮੈਂ ਤੁਹਾਨੂੰ ਦੱਸ ਜਾਵਾਂ ਕਿ ਵਿਆਹ ਵਾਲੇ ਦਿਨ ਲਾੜੀ ਦੀ ਜਿਹੜੀ ਜੁੱਤੀ ਆ ਉਹ ਕਿਉਂ ਚੱਕੀ ਜਾਂਦੀ ਆ ਹਨਾ ਕਿਉਂਕਿ ਜਿੱਦਾਂ ਦੇ ਤੁਹਾਡੇ ਜਵਾਬ ਆ ਰਹੇ ਨਾ ਮੇਰਾ ਜੀ ਕਰਦਾ ਕਿ ਆਪਾਂ ਨੈਕਸਟ ਵੀਕ ਵੀ ਇਹੀ ਰੱਖੀਏ ਕਿ ਕਿਤੇ ਨਾ ਕਿਤੇ ਤਾਂ ਫਿਰ ਪਤਾ ਲੱਗੂਗਾ ਹੀ ਨਾ ਕਿ ਜਿਹੜੀ ਜੁੱਤੀ ਦਾ ਚੱਕਰ ਕੀ ਆ ਪਰ ਫਿਰ ਮੈਂ ਸੋਚਿਆ ਨਹੀਂ ਨੈਕਸਟ ਟਾਈਮ ਕੋਈ ਹੋਰ ਗੱਲ ਕਰ ਲਾਂਗੇ ਹਨਾ ਕਿਉਂਕਿ ਫਿਰ ਸਾਰਾ ਹਫਤਾ ਤੁਹਾਡਾ ਵੀਕਐਂਡ ਵੀ ਖਰਾਬ ਹੋਊਗਾ ਕਿਉਂਕਿ ਉਹ ਜੁੱਤੀ ਹੀ ਨਾ ਸੁਪਨੇ ਦੇ ਵਿੱਚ ਆਉਂਦੀ ਰਹੇ ਕਿ ਜੁੱਤੀ ਦੀ ਵਰਤੋਂ ਕਿੱਦਾਂ ਤੇ ਕਿੱਥੇ ਹੁੰਦੀ ਆ ਵਧੀਆ ਸੀ ਉਦੋਂ ਚੱਕ ਲੈਂਦੇ ਤਾਂ ਸ਼ਾਇਦ ਬਚਾਈ ਹੋ ਜਾਂਦਾ ਹਨਾ ਤੇ ਚਲੋ ਕੋਈ ਗੱਲ ਨੀ ਜੀ ਫਿਰ ਜਵਾਬ ਆ ਜਿਹੜਾ ਉਹ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਇਸ ਦੇ ਨਾਲ ਜੀ ਇੱਕ ਇਮੋਸ਼ਨਲ ਫੀਲਿੰਗ ਜੁੜੀਆਂ ਹੋਈਆਂ ਵਾ ਤੇ ਹਾਸਾ ਮਜ਼ਾਕ ਤਾਂ ਚਲੋ ਆਪਾਂ ਬਹੁਤ ਕਰ ਲਿਆ ਜਿਹਨੂੰ ਕਿ ਅੱਜ ਕੱਲ ਆਪਾਂ ਸ਼ਗਨ ਬਣਾ ਲਿਆ ਵਾ ਉਸ ਟਾਈਮ ਗੱਲ ਏਦਾਂ ਹੁੰਦੀ ਸੀ ਜੀ ਜਿਹੜੀ ਬਰਾਤ ਆ ਉਹ ਗੱਡੀਆਂ ਮੋਟਰਾਂ ਤੇ ਨਹੀਂ ਸੀ ਆਉਂਦੀ ਹੁੰਦੀ ਉਹ ਤੁਹਾਨੂੰ ਪਤਾ ਹੀ ਆ ਪੈਦਲ ਹੁੰਦੀ ਸੀ ਜਾਂ ਫਿਰ ਜਿਹੜੇ ਗੱਡੇ ਜਿਨ੍ਹਾਂ ਨੂੰ ਕਿ ਆਪਾਂ ਰੇੜੇ ਕਹਿੰਦੇ ਆ ਰੇੜੇ ਉਹਨਾਂ ਤੇ ਆਉਂਦੀ ਹੁੰਦੀ ਸੀ ਠੀਕ ਆ ਜਿਹੜੀ ਡੋਲੀ ਲੈ ਕੇ ਜਾਣੀ ਹੁੰਦੀ ਸੀ ਤਾਂ ਉਹ ਜਦੋਂ ਮੈਰਿਜ ਵਿਆਹ ਹੁੰਦਾ ਸੀਗਾ ਤਾਂ ਲਾੜੀ ਦੀ ਜੁੱਤੀ ਆ ਜਿਹੜੀ ਉਹ ਜੁੱਤੀ ਆ ਜਿਹੜੀ ਉਹ ਕੁੜੀ ਦੇ ਭੈਣ ਭਰਾ ਹੀ ਲਕਾਉਂਦੇ ਹੁੰਦੇ ਸੀ ਅੱਜ ਕੱਲ ਤਾਂ ਮੁੰਡੇ ਵਾਲੇ ਵੀ ਲਕਾਉਣ ਲੱਗ ਗਏ ਕਿਉਂਕਿ ਵੀ ਮੁੰਡੇ ਦੀ ਜੁੱਤੀ ਪਹਿਲਾਂ ਹੀ ਲਕੋ ਲੈਂਦੇ ਆ ਚੱਕ ਕੇ ਵੀ ਚਲੋ ਜੀ ਕੁੜੀਆਂ ਦੇ ਹੱਥ ਤੱਕ ਉਹ ਜੁੱਤੀ ਪਹੁੰਚੇ ਹੀ ਨਾ ਹਨਾ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਸਿਰਫ ਇੱਕ ਸ਼ੁਗਲ ਜਾਂ ਇੱਕ ਮਤਲਬ ਕਹਿ ਸਕਦੇ ਹਾਂ ਕਿ ਇੱਕ ਸ਼ਗਨ ਬਣ ਕੇ ਰਹਿ ਗਿਆ ਵਾ ਪਰ ਪਹਿਲੇ ਟਾਈਮ ਜੁੱਤੀ ਲਕੋਣ ਵਾਰੀ ਜਿੱਦਾਂ ਕਿ ਮੈਂ ਕਹਿ ਰਹੀ ਸੀ ਕਿ ਹੁਣ ਤਾਂ ਕੁੜੀ ਵਾਲੇ ਤਾਂ ਕੀ ਮੁੰਡੇ ਵਾਲੇ ਪਹਿਲਾਂ ਹੀ ਜੁੱਤੀ ਲਕੋ ਲੈਂਦੇ ਆ ਮੁੰਡੇ ਦੇ ਜਿਹੜੇ ਯਾਰ ਦੋਸਤ ਨਾਲ ਗਏ ਹੁੰਦੇ ਆ ਨਾ ਭਰਾ ਤੇ ਉਹ ਪਹਿਲਾਂ ਹੀ ਜੁੱਤੀ ਲਕੋ ਲੈਂਦੇ ਆ ਵੀ ਪੈਸੇ ਦੇਣ ਤੋਂ ਬਚ ਜਾਈਏ ਪਰ ਪੁਰਾਣੇ ਟਾਈਮ ਦੇ ਵਿੱਚ ਜੀ ਇੱਕ ਇਮੋਸ਼ਨਲ ਹੁੰਦਾ ਸੀਗਾ ਇੱਕ ਮਤਲਬ ਕਿ ਕੁੜੀ ਦੇ ਜਿਹੜੇ ਭੈਣ ਤੇ ਭਰਾ ਵਾ ਉਹੀ ਜੁੱਤੀ ਲਕਾਉਂਦੇ ਹੁੰਦੇ ਸੀਗੇ ਤਾਂ ਜੋ ਬਿਕੋਜ਼ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਬਿਨਾਂ ਜੁੱਤੀ ਤੋਂ ਤਾਂ ਲਾੜਾ ਉਸ ਘਰ ਚੋਂ ਆਉਣ ਹੋ ਰਿਹਾ ਵਾਪਸ ਠੀਕ ਹੈ ਕਿਉਂਕਿ ਉਸ ਟਾਈਮ ਤਾਂ ਜਿਹੜੀ ਬਰਾਤ ਆ ਉਹ ਗੱਡੀਆਂ ਤੇ ਨਹੀਂ ਸੀ ਹੁੰਦੀ ਤਾਂ ਕਰਕੇ ਜੀ ਉਹ ਜੁੱਤੀ ਲਕੋ ਲੈਂਦੇ ਸੀਗੇ ਕਿ ਉਹ ਸਾਡੀ ਭੈਣ ਨੂੰ ਨਹੀਂ ਲੈ ਕੇ ਜਾਵੇਗਾ ਉਹ ਵਿਆਹ ਵਾਲੀ ਕੁੜੀ ਨੂੰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਜਦਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਹ ਜਿਹੜੀ ਕੁੜੀ ਆ ਉਸਨੇ ਆਪਣੇ ਇਸ ਘਰ ਤੋਂ ਆਪਣੇ ਨਵੇਂ ਘਰ ਜਾਣਾ ਹੀ ਜਾਣਾ ਵਾ ਸੋ ਇਹ ਇੱਕ ਜੀ ਇਮੋਸ਼ਨਲ ਟੱਚ ਸੀ ਇੱਕ ਇਮੋਸ਼ਨਲ ਭਾਵਨਾਵਾਂ ਸੀਗੀਆਂ ਉਹਨਾਂ ਦੇ ਅੰਦਰ ਦੀਆਂ ਜੋ ਇੱਕ ਨੰਨੀ ਜੀ ਕੋਸ਼ਿਸ਼ ਕਰਦੇ ਸੀ ਆਪਣੀ ਭੈਣ ਨੂੰ ਆਪਣੇ ਹੀ ਕੋਲ ਰੱਖਣ ਦੇ ਲਈ ਪਰ ਹੁਣ ਤੁਸੀਂ ਇਹ ਨਾ ਕਹਿ ਦਿਓ ਵਧੀਆ ਉਦੋਂ ਤਾਂ ਜੁੱਤੀ ਲਕੋਈ ਰੱਖਦੇ ਹਨਾ ਹੋਰ ਪਾਸੇ ਨੂੰ ਨਾ ਲੈ ਜਿਓ ਸੋ ਇਸ ਦੇ ਪਿੱਛੇ ਇਹੀ ਸੱਚ ਸੀ ਪਰ ਹੌਲੀ ਹੌਲੀ ਜਿਹੜੀ ਇਹ ਰਸਮ ਆ ਜਾਂ ਜੋ ਵੀ ਉਹਨਾਂ ਦੇ ਦਿਲ ਦੀ ਫੀਲਿੰਗਸ ਸੀਗੀਆਂ ਜੀ ਇਹ ਇੱਕ ਸ਼ਗਨ ਹੀ ਬਣ ਕੇ ਰਹਿ ਗਈਆਂ ਸੋ ਸ਼ਗਨ ਇਹ ਆ ਜੀ ਜੁੱਤੀ ਕੋਈ ਵੀ ਲਕੋ ਲੈਂਦਾ ਵਾ ਮਤਲਬ ਹੁੰਦੀ ਆ ਕਿ ਚਲੋ ਥੋੜੀ ਹਾਸਾ ਮਜ਼ਾਕ ਤੋਂ ਸੋ ਇਸ ਦੇ ਪਿੱਛੇ ਜੀ ਇਹ ਸੱਚ ਸੀ ਤੇ ਬਾਕੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਤੇ ਸਾਡੇ ਲਿਸਨਰ ਨੇ ਕਿਸੇ ਨੇ ਫਰਮਾਇਸ਼ ਕੀਤੀ ਸੀ ਕਿ ਬੋਬੀ ਜੀ ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣਾਓ ਤੇ ਮੈਂ ਕਿਹਾ ਸੀਗਾ ਕਿ ਮੈਂ ਆਪਣੀ ਪਸੰਦ ਦਾ ਗਾਣਾ ਕੱਢਿਆ ਹੋਇਆ ਵਾ ਸੋ ਮੇਰੀ ਪਸੰਦ ਦਾ ਗਾਣਾ ਤਾਂ ਮੈਂ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਊਂਗੀ ਕਿ ਦੱਸ ਮੇਰਿਆ ਦਿਲ ਬਰਾਵੀ ਤੂੰ ਕਿਹੜੇ ਅਰਸ਼ ਦਾ ਤਾਰਾ ਸੋ ਬਹੁਤ ਸੋਹਣਾ ਮਿਊਜ਼ਿਕ ਆ ਜੀ ਇਸ ਗਾਣੇ ਦਾ ਤੇ ਗਾਣਾ ਹੈ ਵੀ ਮੈਨੂੰ ਬੜਾ ਵਧੀਆ ਲੱਗਦਾ ਪਰ ਇਸ ਦੇ ਨਾਲ ਨਾਲ ਮੈਂ ਤੁਹਾਡੀਆਂ ਫਰਮਾਇਸ਼ਾਂ ਨੂੰ ਵੀ ਅਣਗੌਲਿਆ ਨਹੀਂ ਕਰੂੰਗੀ ਤੇ ਮੈਂ ਤੁਹਾਡੀਆਂ ਫਰਮਾਇਸ਼ਾਂ ਦੇ ਸੌਂਗ ਛੱਡ ਕੇ ਜਾ ਰਹੀ ਹਾਂ ਹਰਮੀਤ ਸਿੰਘ ਚੰਨਾ ਨੇ ਗਾਣਾ ਸੁਣਨਾ ਚਾਹਿਆ ਸੀ ਨਾ ਕੋਈ ਕੀਆ ਸ਼ਿੰਗਾਰ ਸਤਿਅਮ ਸ਼ਿਵਮ ਫਿਲਮ ਦਾ ਸੁੰਦਰਮ ਫਿਲਮ ਦਾ ਤੇ ਅੱਗੇ ਜੀ ਗਾਣਾ ਸਭ ਤੋਂ ਅਖੀਰ ਗਾਣਾ ਸੁਣਨਾ ਚਾਹਿਆ ਸੀ ਗੁਰਦਾਸ ਮਾਨ ਦਾ, ਸੋ ਵੀ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ। ਤੇ ਮਨੀ ਸਲੇਮਪੁਰਾ ਨੇ ਕੋਈ ਤਾਂ ਪੈਗਾਮ ਲਿਖੇ ਅਮਰਿੰਦਰ ਗਿੱਲ ਦਾ, ਤੇ ਮਨਪ੍ਰੀਤ ਗਿੱਲ ਜੀ ਨੇ ਸੁਣਨਾ ਚਾਹਿਆ ਸੀ ਕਿ ਨਾ ਜਾਇਓ ਪਰਦੇਸ ਉੱਥੇ ਨੀ ਮਾਂ ਲੱਭਣੀ। ਤੇ ਲਓ ਫਿਰ ਇਹ ਸਾਰੇ ਗਾਣੇ ਤੁਹਾਡੀਆਂ ਫਰਮਾਇਸ਼ਾਂ ਦੇ ਜਿੰਨੇ ਵੀ ਆ ਸਾਰੇ ਮੈਂ ਛੱਡ ਕੇ ਜਾ ਰਹੀ ਹਾਂ, ਪਰ ਸਾਰਿਆਂ ਤੋਂ ਪਹਿਲਾਂ ਮੇਰੀ ਫਰਮਾਇਸ਼ ਦਾ ਗਾਣਾ ਜ਼ਰੂਰ ਸੁਣਿਓ ਤੇ ਦੱਸਿਓ ਕਿੱਦਾਂ ਦਾ ਲੱਗਾ ਹਨਾ। ਨੈਕਸਟ ਟਾਈਮ ਫਿਰ ਮੈਂ ਦੇਖੂੰਗੀ ਕਿ ਕਿਹਨੂੰ ਕਿਹਨੂੰ ਇਹ ਗਾਣਾ ਪਸੰਦ ਆਇਆ ਸੀ। ਤੇ ਤਦ ਤੱਕ ਦੇ ਲਈ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਜੀ ਉਹ ਹੋ ਚੁੱਕਾ ਵਾ, ਤੇ ਮੈਨੂੰ ਤੁਸੀਂ ਦਿਓ ਇਜਾਜ਼ਤ ਅਗਲੇ ਹਫ਼ਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਜਿੱਥੇ ਵੀ ਹੋ ਜਿਵੇਂ ਵੀ ਹੋ ਆਬਾਦ ਰਹੋ, ਖੁਸ਼ ਰਹੋ ਤੇ ਜਵਾਨੀਆਂ ਮਾਣੋ ਤੇ ਮਾਣੋ ਫਿਰ ਵੀਕਐਂਡ ਦਾ ਆਨੰਦ। ਤੇ ਲਓ ਜੀ ਫਿਰ ਤਦ ਤੱਕ ਦੇ ਲਈ ਰੱਬ ਰਾਖਾ।
ਦਾ ਤਾਰਾ पाजी सजना गली इश्क दी फेरा मेरी दुनिया आते वसदी
नानी के जग तक साडा प्यार तुम्हारा
दस मेरे दिल बरावे तू केड़े अरश दा तारा दस मेरे दिल बरावे दस मेरे दिल बरावे दस मेरे दिल बरावे दस मेरे
मजबूरी मेरी होर मजबूरी तू भी रह गया अधूरा मैं भी रह गई अधूरी तेरी होर मजबूरी मेरी होर मजबूरी रह गई छन्ने विच चूरी रह गई छन्ने विच चूरी तकदीर बन के की खटिया मैं तेरी हीर बन के खटिया मैं तेरी हीर बनके तू भी रह गया अधूरा मैं भी रह गई अधूरी ना मैं मापिया ने रखी ना मैं सौरिया की होई जिन्ना जिंदगी च हसी ओना टोली वेले रोई ना मैं मापिया ने रखी ना मैं सौरिया की होई जिन्ना जिंदगी च हसी ओना टोली वेले रोई रोना लेखा बिच रह गया लेखा बिच रह गया लकीर बन के खटिया मैं तेरी हीर बनके खटिया मैं तेरी हीर बनके तू भी रह गया अधूरा मैं भी रह गई अधूरी ना मैं दुनिया नू मन्ना ना मैं तीनू पछाणा साडा खेड़िया ने लुट लिया जगमगियाणा ना मैं दुनिया नू मन्ना ना मैं तीनू पछाणा साडा खेड़िया ने लुट लिया जगमगियाणा चुन्नी कैदों हथ रह गई चुन्नी कैदों हथ रह गई साडी लीर बनके की खटिया मैं तेरी हीर बनके की खटिया मैं तेरी हीर बनके तू भी रह गया अधूरा मैं भी रह गई अधूरी सदा रहूगी अमीन ओना रखता नहीं होना जिन्ना तेरा सी यकीन फिर तेरी अत तेरी सदा रहूगी अमीन ओना रखता नहीं होना जिन्ना तेरा सी यकीन तू भी तेरे बिच बह के तेरे बिच बह के फकीर बन के खटिया मैं तेरी हीर बनके की खटिया मैं तेरी हीर बनके तू भी रह गया
ਅਧੂਰੀ ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੀ ਨਾ ਜਿੱਤੇ ਤੈਨੂੰ ਮਰ ਜਾਣੇ ਮਾਨਾ ਰੱਬ ਹੱਥ ਪੈਰ ਦਿੱਤੇ ਤੇਰੇ ਜੋਗ ਦਾ ਕੀ ਫਾਇਦਾ ਜੇ ਸੰਜੋਗ ਹੀ ਨਾ ਜਿੱਤੇ ਤੈਨੂੰ ਮਰ ਜਾਣੇ ਮਾਨਾ ਰੱਬ ਹੱਥ ਪੈਰ ਦਿੱਤੇ ਲਾ ਦੇ ਗੀ ਨੂੰ ਕਿਨਾਰੇ ਲਾ ਦੇ ਗੀ ਨੂੰ ਕਿਨਾਰੇ ਜੋਗੀ ਪੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜ਼ਦੂਰੀ ਮੇਰੀ ਹੋਰ ਮਜ਼ਦੂਰੀ ਰਹਿ ਗਈ ਛੰਨੇ ਵਿੱਚ ਚੂਰੀ ਰਹਿ ਗਈ ਛੰਨੇ ਵਿੱਚ ਚੂਰੀ ਤਕਦੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਤੇਰੀ ਹੋਰ ਮਜ਼ਦੂਰੀ ਮੇਰੀ ਹੋਰ ਮਜ਼ਦੂਰੀ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ
ਸੁੰਦਰ ਹੋ ਤੁਮ ਕਿਤਨੀ ਸੁੰਦਰ ਹੋ